ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। ਕੋਵਿਡ-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾ ਪੀਸੀ 6475604442
647-5644442 ਹੈਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾ ਪੀਸੀ। CIBC ग्लोबल मनी ट्रांसफर के साथ अपने परिवार को ज्यादा से ज्यादा खुशियाँ दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरन एक्सचेंज रेट्स लागू।
बिजनेस का घेरा बताओ, अपनी समस्या सानू दस के साथों उसका हल कटाओ। वाई मीडिया दे चार प्लेटफॉर्म्स, टीवी चैनल चैनल वाई, न्यूज़पेपर मिडवीक, ऑनलाइन southasiandaily.com, थोड़ा अपना रेडियो वाई, थोड़ी सेवा विच अपना बिजनेस प्रमोट करवाओ, उसनो बेटर रिस्पांस दवाओ। वाई मीडिया नाल गल करन ले 416-475-5000 नंबर कमाओ। फॉर ऑल योर एडवरटाइजिंग नीड्स कॉल 416-475-5000। ਪ੍ਰਦਾਨ ਕਰਦੇ ਨੇ ਤਜਰਬੇਕਾਰ ਇੰਸਟ੍ਰਕਟਰਸ ਜੋ ਇਨ ਕਲਾਸ ਅਤੇ ਆਨ ਰੋਡ ਟ੍ਰੇਨਿੰਗ ਪ੍ਰੋਵਾਈਡ ਕਰਕੇ ਤੁਹਾਡੇ ਲਈ ਜੋਬ ਹਾਸਲ ਕਰਨ ਸਹਾਈ ਹੁੰਦੇ ਨੇ। ਜ਼ਿਆਦਾ ਜਾਣਕਾਰੀ ਲਈ ਕਾਲ 905-564-0085, 905-564-0085 ਜਾਂ ਫਿਰ ਕਰੋ ਵਿਜ਼ਿਟ 1550 ਮਾਰਸਾਈਡ ਡਰਾਈਵ ਯੂਨਿਟ 1 ਮਿਸਿਸਾਗਾ।
सोने घर की पहचान बयान करते ने थोड़े मेहमान, वेख के थोड़ा ब्यूटीफुल लग्जूरियस बाथरूम नू ते कहंदे ने ला ला ला। ਜੇਕਰ ਤੁਸੀਂ ਵੀ ਇਸ ਤਰ੍ਹਾਂ ਸੁਣਨਾ ਚਾਹੁੰਦੇ ਹੋ ਤੇ ਵਿਜ਼ਿਟ ਕਰੋ ਸਫਾਇਰ ਬਾਥ ਐਂਡ ਕਿਚਨ। ਘਰ ਨਵਾਂ ਬਣਾ ਰਹੇ ਹੋ ਜਾਂ ਫਿਰ ਅਪਗ੍ਰੇਡ ਕਰ ਰਹੇ ਹੋ, ਤੁਸੀਂ ਜ਼ਰੂਰ ਵਿਜ਼ਿਟ ਕਰੋ ਸਫਾਇਰ ਬਾਥ ਐਂਡ ਕਿਚਨ, 14 ਸਟ੍ਰੈਥਨ ਐਵਨਿਊ, ਯੂਨਿਟ 16, ਬ੍ਰਾਮਟਨ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਸਟੀਲਸ। ਵਧੇਰੀ ਜਾਣਕਾਰੀ ਲਈ ਕਾਲ ਕਰੋ 905-458-2427, 905-458-2427। Bathroom vanities made with real wooden quartz countertops with top-of-the-line hardware matching mirrors, LED mirrors, shower glass doors and enclosures, designer pieces, unique designs, various models and many colors, readily available in stock, competitive price. Visit Karoachi Sapphire Bath and Kitchen.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में कोविड-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए। यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
34 साल हो जाने अपने ब्याह, किथे सेलिब्रेट करन दा रादा?
वैसे मेरी मन्नो ता आपा पिंड ना चलिए।
पर ना मेरे दिल दी गल करती तू, पर इन्नी छेती टिकटां किथों मिलनगियां?
ले गिल इंटरनेशनल ट्रैवल वालियां तो अपने साथ वार गई साथ है उन्हां दा, पिछले 34 सालां तो अपने क्लाइंट्स नाल।
Serving since 34 years with honesty and credibility. 34 saalan to bedaag service. Gill International Travel.
Quality service, wadiya rates te best dealing hai unadi pehchan. India, Pakistan ya duniya de kise vi kone ch karna hoye travel, ta yaad rakho Gill International Travel.
Serving Canada nationwide.
416-233-4455 or visit gilltravels.com.
Attention real estate advisors, aapke liye ek important message from CPA Avneesh Agarwal.
सेव कर सकते हैं अब आप टैक्स। पे नहीं करना है टैक्स ऑन ऑल योर इनकम अर्नड इन द सेम ईयर एट द हाईएस्ट रेट टैक्स ब्रैकेट। इनकॉर्पोरेट योर पर्सनल रियल स्टेट कॉर्पोरेशन एंड डिफर योर पर्सनल टैक्सेस। पे टैक्स ऑन ओनली व्हाट यू ड्रॉ। अवेल कीजिए ये बेनिफिट्स ऑफ टैक्स डिफरल, इनकम स्प्लिटिंग बिटवीन योर फैमिली मेंबर्स, इनकम स्मूदनिंग, चॉइस ऑफ सैलरी एंड डिविडेंड्स, लाइफ टाइम कैपिटल गेन्स एग्जेम्पशन, होल्डिंग कंपनी एंड पैसिव इन्वेस्टमेंट इनकम कॉन्सेप्ट। ये अंडरस्टैंड करने के लिए, बेनिफिट्स उठाने के लिए इन स्ट्रेटजीज का, फॉर बेटर एंड एफिशिएंट टैक्स प्लानिंग कीजिए कॉल अवनीश अग्रवाल CPA 647-500-2296 647-500-2296 647-500-2296 या विजिट कीजिए इनकी वेबसाइट www.avnishcpa.com।
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
Pulse.
Why Media Group ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਰੇਡੀਓ ਵਾਈ ਦੇ ਉੱਤੇ ਕਾਲ ਤੁਹਾਡੀਆਂ ਲਗਾਤਾਰ ਆਉਂਦੀਆਂ ਅਸੀਂ ਜ਼ਰੂਰ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ ਔਰ ਤੁਹਾਡੀਆਂ ਕਾਲਸ ਵੀ ਅਸੀਂ ਆਉਂਦੇ ਕਰੀਏ, ਹਾਲ ਹੀ ਦੇ ਵਿੱਚ ਸਾਡੇ ਚੈਨਲ ਵਾਈ ਦੇ ਉੱਤੇ ਇੰਟਰਵਿਊ ਦਿੱਤਾ ਸੀਗਾ। ਵੈਸੇ ਤਾਂ ਵੱਖ ਵੱਖ ਪ੍ਰੋਗਰਾਮ ਦੇ ਉੱਤੇ ਗੱਲਬਾਤ ਚੱਲ ਹੀ ਰਹੀ ਸੀਗੀ ਵੈਕਸੀਨ ਦੇ ਬਾਰੇ ਵੀ ਔਰ ਕਿਸ ਤਰ੍ਹਾਂ ਮੈਨੇਜ ਕਰਨ ਦੇ ਬਾਰੇ ਗੱਲਬਾਤ ਜਿਹੜੀ ਹੈ ਸਾਡੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ ਹੁਣਾਂ ਦੇ ਨਾਲ ਹੋਈ ਹੈ। ਲੇਕਿਨ ਉੱਥੇ ਉਹਨਾਂ ਨੇ ਜਿਹੜੀ ਗੱਲਬਾਤ ਹੈ ਜਿਹੜੇ ਸਾਡੇ ਫਾਰਮਰ ਕੈਬਨਿਟ ਮਿਨਿਸਟਰ ਨੇ ਨਵਦੀਪ ਸਿੰਘ ਬੈਂਸ ਔਰ ਫਿਲਹਾਲ ਮੈਂਬਰ ਪਾਰਲੀਮੈਂਟ ਨੇ ਮਿਸਿਸ ਆਗਾ ਮਾਲਟਨ ਤੋਂ, ਸੋ ਉਹਦੇ ਬਾਰੇ ਵੀ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ, ਜਿਹਦੇ ਵਿੱਚ ਕਿ ਇੱਕ ਵਾਰੀ ਫਿਰ ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ ਹੁਣਾਂ ਨੇ ਜਿਹੜੇ ਕੁਛ ਐਲੀਗੇਸ਼ਨ ਉਹਨਾਂ ਦੁਆਰਾ ਲਗਾਏ ਗਏ ਕਿ ਜੀ ਕੋ ਕਿਆ ਨਵਦੀਪ ਸਿੰਘ ਬੈਂਸ ਜਿਹੜੇ ਨੇ ਉਹ ਖਾਲਿਸਤਾਨੀ ਸਿੰਪਥਾਈਜ਼ਰ ਨੇ, ਇਹ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ, ਪਲੱਸ ਐਲੀਗੇਸ਼ਨ ਉਹਨਾਂ ਲਗਾਇਆ ਗਿਆ ਕਿ ਜੀ ਉਹ ਕਿਤੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਛ ਬੌਂਡਡ ਲਿਬਰਲ ਮਹਿਸੂਸ ਕਰਦੇ ਸੀ, ਹੁਣ ਉਹ ਆਪਣੇ ਆਪ ਨੂੰ ਆਜ਼ਾਦ ਲਿਬਰਲ ਜਿਹੜਾ ਉਹ ਮਹਿਸੂਸ ਕਰਦੇ ਨੇ। ਸੋ ਇਹ ਉਹਨਾਂ ਵੱਲੋਂ ਪੁਆਇੰਟਸ ਜਿਹੜੇ ਨੇ ਉਹ ਹਾਈਲਾਈਟ ਕੀਤੇ ਗਏ ਉੱਥੇ, ਜਿਹਦੇ ਬਾਰੇ ਕਿ ਸਾਡੇ ਸਵਾਲ ਉਹਨਾਂ ਲਈ ਬਿਲਕੁਲ ਬਰਕਰਾਰ ਸੀਗੇ ਕਿ ਔਰ ਜੋ ਉਸ ਇੰਟਰਵਿਊ ਦੇ ਵਿੱਚ ਵੀ ਮੈਂ ਉਹਨਾਂ ਨੂੰ ਗੱਲ ਕਹੀ ਹੈ ਕਿ ਔਰ ਮੈਂ ਇੰਟਰਵਿਊ ਦੇ ਵਿੱਚ ਬੜੀ ਗੱਲ ਉਹਨਾਂ ਨੂੰ ਕਲੀਅਰ ਕਹੀ ਹੈ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਖਾਲਿਸਤਾਨ ਦੀ, ਸੋ ਖਾਲਿਸਤਾਨ ਦੇ ਬਾਰੇ ਕਦੇ ਕੋਈ ਗੱਲ ਅਸੀਂ ਸੁਣੀ ਨਹੀਂ ਹੈ ਨਵਦੀਪ ਸਿੰਘ ਬੈਂਸ ਹੋਣਾ ਤੋਂ, ਵੀ ਹੈਵ ਨੈਵਰ ਹਰਡ। ਔਰ ਇਹ ਮੈਂ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਗੱਲ ਕਹੀ ਹੈ ਕਿ ਨਵਦੀਪ ਸਿੰਘ ਬੈਂਸ ਉਹਨਾਂ ਦੀ ਗੱਲ ਤਾਂ ਛੱਡੋ, ਕਿਸੇ ਹੋਰ ਕੈਬਨਿਟ ਮਿਨਿਸਟਰ ਤੋਂ ਵੀ ਅਸੀਂ ਕਦੇ ਵੀ ਖਾਲਿਸਤਾਨ ਦੇ ਬਾਰੇ ਗੱਲ ਨਹੀਂ ਸੁਣੀ ਹੈ। ਮੈਂ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ, ਉੱਥੇ ਅਸੀਂ ਟੀਵੀ ਜਦੋਂ ਇਹ ਸਾਰੀ ਗੱਲਬਾਤ ਹੋ ਰਹੀ ਸੀ ਉੱਥੇ ਮੈਂ ਇਹ ਵੀ ਗੱਲ ਔਨ ਰਿਕਾਰਡ ਪਾਈ ਹੈ ਕਿ ਮੈਂ ਇਹ ਜਿਹੜਾ ਸਵਾਲ ਸੀਗਾ ਸਿੱਧਾ ਹਰਜੀਤ ਸੱਜਣ ਸਾਹਿਬ ਨੂੰ ਪੁੱਛਿਆ, ਕਿਉਂਕਿ ਉਸ ਸਮੇਂ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਉਹ ਹਰਜੀਤ ਸੱਜਣ ਸਾਹਿਬ ਦਾ ਨਾਮ ਲੈ ਕੇ ਗੱਲ ਕਰ ਰਹੇ ਸੀ। ਮੈਂ ਉਹਨਾਂ ਨੂੰ ਪੁੱਛਿਆ, ਹਰਜੀਤ ਸੱਜਣ ਸਾਹਿਬ ਨੂੰ ਵੀ ਇਹ ਸਵਾਲ ਅਸੀਂ ਪੁੱਛਿਆ, ਕੋਈ ਸਾਨੂੰ ਨਜ਼ਰ ਨਹੀਂ ਆਇਆ, ਕੋਈ ਪਰੂਫ ਨਹੀਂ ਨਜ਼ਰ ਆਇਆ, ਕੋਈ ਨਹੀਂ ਉਹਨਾਂ ਨੇ ਕਿਹਾ ਕਿ ਉਹ ਖਾਲਿਸਤਾਨੀ ਨੇ। ਔਰ ਜਦੋਂ ਫਿਰ ਹਰਜੀਤ ਸੱਜਣ ਸਾਹਿਬ ਇਹਨਾਂ ਦਾ ਨਾਮ ਲੈ ਕੇ, ਹਰਿੰਦਰ ਮੱਲੀ ਜੀ ਦਾ ਨਾਮ ਲੈ ਕੇ ਅਸੀਂ ਗੱਲ ਕਰ ਰਹੇ ਸੀਗੇ, ਉਸ ਵੇਲੇ ਉਹ ਕੈਬਨਿਟ ਮਿਨਿਸਟਰ ਸੀਗੇ, ਅਤੇ ਅਸੀਂ ਹਰਿੰਦਰ ਮੱਲੀ ਜੀ ਨੂੰ ਵੀ ਉੱਥੇ ਚੈਨਲ ਵਾਈ ਦੇ ਉੱਤੇ ਪੁੱਛਿਆ ਕਿ ਤੁਸੀਂ ਵੀ ਦੱਸੋ ਜੀ। ਸੋ ਹਰਿੰਦਰ ਮੱਲੀ ਜੀ ਨੇ ਵੀ ਕੋਈ ਨਹੀਂ ਕਿਹਾ ਕਿ ਉਹ ਖਾਲਿਸਤਾਨੀ ਨੇ, ਕੋਈ ਖਾਲਿਸਤਾਨ ਦੀ ਉਹਨਾਂ ਨੇ ਗੱਲ ਨਹੀਂ ਕੀਤੀ। ਔਰ ਉਸੇ ਦਿਨ ਮੈਂ ਟੀਵੀ ਚੈਨਲ ਦੇ ਇੰਟਰਵਿਊ ਦਰਮਿਆਨ ਇਹ ਵੀ ਕਿਹਾ ਕਿ ਦੇਖੋ ਇਹ ਖਾਲਿਸਤਾਨ ਦੀ ਗੱਲ ਤਾਂ ਅਸੀਂ ਕਦੇ ਜਗਮੀਤ ਸਿੰਘ ਉਹਨਾਂ ਕੋਲੋਂ ਨਹੀਂ ਸੁਣੀ, ਮੇਰੀ ਨੋਟਿਸ 'ਚ ਨਹੀਂ ਆਇਆ, ਮੈਂ ਨਹੀਂ ਕਦੇ, ਕਿਉਂਕਿ ਅਸੀਂ ਬੀਇੰਗ ਇਨ ਮੀਡੀਆ ਕੋਸ਼ਿਸ਼ ਕਰਦੇ ਹਾਂ ਹਰੇਕ ਚੀਜ਼ ਨੂੰ ਫੋਲੋ ਕਰੀਏ, ਹਰੇਕ ਤਰ੍ਹਾਂ ਦੇ ਬਿਆਨ ਸੁਣੀਏ। ਹੁਣ ਪ੍ਰਾਈਵੇਟਲੀ ਕੌਣ ਕੀ ਗੱਲ ਕਰਦਾ ਇਹਦੇ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ, ਅਸੀਂ ਤਾਂ ਗੱਲ ਸਬੂਤਾਂ ਦੇ ਆਧਾਰ ਦੇ ਉੱਤੇ, ਪਰੂਫ ਦੇ ਆਧਾਰ 'ਤੇ ਕਰਾਂਗੇ। ਸੋ ਮੈਂ ਤਾਂ ਕਦੇ ਜਗਮੀਤ ਸਿੰਘ ਉਹਨਾਂ ਨੂੰ ਵੀ ਜਿੰਨਾ ਫੋਲੋ ਕੀਤਾ, ਆਈ ਹੈਵ ਨੈਵਰ ਹਰਡ ਹਿਮ ਸੇਇੰਗ ਕਿ ਜੀ ਮੈਂ ਖਾਲਿਸਤਾਨ ਦੀ ਮੰਗ ਕਰਦਾ ਜਾਂ ਇੰਡੀਆ ਦੇ ਵਿੱਚ ਵੱਖਰੀ ਸਟੇਟ ਦੀ ਕੋਈ ਮੰਗ ਕਰਦਾ। ਸੋ ਉਹਨਾਂ ਨੇ ਵੀ ਨਹੀਂ ਮੰਗ ਕੀਤੀ, ਕਿਸੇ ਨੇ ਵੀ ਕੋਈ ਮੰਗ ਨਹੀਂ ਕੀਤੀ। ਅੱਛਾ, ਹੁਣ ਇਹਦੇ ਬਾਰੇ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਇੰਡੀਆ ਦੇ ਵਿੱਚ ਬੜੀ ਵਾਰ ਕਹਿ ਚੁੱਕੇ ਨੇ, ਜਦੋਂ ਇੰਡੀਆ ਦਾ ਟੂਰ ਹੋਇਆ ਬੜੀ ਅਸੀਂ ਵਾਰ ਵਾਰ ਇਸ ਚੀਜ਼ ਨੂੰ ਦੁਹਰਾਇਆ, ਵਾਰ ਵਾਰ ਦਿਖਾਇਆ ਕਿ ਜੀ ਉਹਨਾਂ ਨੇ ਕੋਈ ਖਾਲਿਸਤਾਨ ਦੀ ਜਿਹੜੀ ਕਿਤੇ ਮੰਗ ਨਹੀਂ ਕੀਤੀ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਡੇਵਿਡ ਕੋਕਰਨ CBC ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਜਾਣ ਕੇ ਜਾ ਕੇ ਇੰਡੀਆ 'ਚ ਪੁੱਛਿਆ, ਇੰਡੀਆ 'ਚ ਉਹਨਾਂ ਨੂੰ ਪੁੱਛਿਆ ਕਿ ਦੱਸੋ ਜੀ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ, ਤਾਂ ਉਹਨਾਂ ਨੇ ਖਾਲਿਸਤਾਨ 'ਤੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ, ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ। ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਜਾ ਕੇ ਸਟੈਂਡ ਕਲੀਅਰ ਕਰ ਦਿੱਤਾ ਕਿ ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ। ਅੱਛਾ, ਜਦੋਂ ਉੱਥੇ ਪਹਿਲਾਂ ਬੰਬੇ 'ਚ ਕੀਤਾ, ਫਿਰ ਅੰਮ੍ਰਿਤਸਰ 'ਚ ਕੀਤਾ, ਦੋ ਵਾਰ ਇਹ ਸਵਾਲ ਆਏ ਨੇ। ਇੱਕ ਵਾਰ ਬੰਬੇ 'ਚ ਹੀ ਆ ਗਿਆ ਉਹਨਾਂ ਨੂੰ, ਪੰਜਾਬ ਆਉਣ ਤੋਂ ਪਹਿਲਾਂ ਹੀ, ਹੋਰ ਕੁਛ ਗੱਲਬਾਤ ਤੋਂ ਪਹਿਲਾਂ ਹੀ ਉੱਥੇ ਬੰਬੇ 'ਚ ਆ ਗਿਆ ਸੀ ਉਹਨਾਂ ਨੂੰ ਸਵਾਲ, ਜਦੋਂ ਮੁੰਬਈ ਕਹਿ ਲਓ ਉਹਨੂੰ ਤੁਸੀਂ, ਜਦੋਂ ਮੁੰਬਈ ਸੀਗੇ ਉੱਥੇ ਆ ਗਿਆ ਸੀ ਸਵਾਲ, ਉੱਥੇ ਉਹਨਾਂ ਨੇ ਕਹਿ ਦਿੱਤਾ ਮੁੰਬਈ 'ਚ ਕਿ ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ। ਫਿਰ ਟਰੂਡੋ ਸਾਹਿਬ ਨੇ ਇੱਥੇ ਵੀ ਕਹਿ ਦਿੱਤਾ। ਅੱਛਾ ਜਦੋਂ ਟਰੂਡੋ ਸਾਹਿਬ ਇਹ ਬਿਆਨ ਦੇ ਰਹੇ ਨੇ ਤਾਂ ਪਿੱਛੇ ਉਹਨਾਂ ਦੇ ਜਿਹੜੇ ਨਾਲ ਗਏ ਹੋਏ ਨੇ ਕੈਬਨਿਟ ਮੰਤਰੀ ਉਹ ਵੀ ਮੌਜੂਦ ਹੈ, ਸੋ ਜੇ ਕੋਈ ਕੈਬਨਿਟ ਮੰਤਰੀ ਨੇ ਕਿਸੇ ਨੇ ਇਹ ਤਾਂ ਨਹੀਂ ਕਿਹਾ ਅੱਗੇ ਸਟੈਪ ਕਰਕੇ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਤਾਂ ਯੂਨਾਈਟਡ ਇੰਡੀਆ ਚਾਹੁੰਦੇ ਹੋ ਜਾਂ ਸਾਡਾ ਵਿਚਾਰ ਕੋਈ ਵੱਖਰਾ ਹੈ ਜਾਂ ਅਸੀਂ ਕੋਈ ਖਾਲਿਸਤਾਨ ਚਾਹੁੰਦੇ ਹਾਂ, ਉੱਥੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਐਸੀ ਕੋਈ ਗੱਲਬਾਤ ਨਹੀਂ ਹੋਈ। ਖੈਰ ਅਸੀਂ ਹਰੇਕ ਨੂੰ ਮੌਕਾ ਦਿੰਦੇ ਹਾਂ ਕਿ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਬਿਲਕੁਲ ਰੱਖ ਸਕਦੇ ਨੇ, ਆਪਣੀ ਗੱਲਬਾਤ ਜਿਹੜੀ ਉਹ ਬਿਲਕੁਲ ਕਰ ਸਕਦੇ ਨੇ ਇਸ ਮਾਮਲੇ ਦੇ ਉੱਤੇ। ਅੱਛਾ ਦੂਸਰਾ ਜਿਹੜਾ ਉਹਨਾਂ ਦਾ ਇਸ ਮਾਮਲੇ ਤੇ ਮੈਂ ਅੱਗੇ ਚੱਲ ਕੇ ਕਰਦਾ ਗੱਲ ਹਜੇ ਹੋਰ, ਦੂਸਰਾ ਜਿਹੜੀ ਉਹਨਾਂ ਦੀ ਗੱਲ ਕਹਿਣਾ ਸੀਗਾ ਇਹ ਉਹਨਾਂ ਦੇ ਵਿਚਾਰ ਨੇ, ਉਹਨਾਂ ਨੇ ਐਲੀਗੇਸ਼ਨ ਜ਼ਰੂਰ ਲਗਾਈ ਹੈ ਕਿ ਉਹ ਇੱਕ ਬੌਂਡਡ ਲਿਬਰਲ ਮਹਿਸੂਸ ਕਰਦੇ ਸੀਗੇ ਜਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਪ੍ਰੈਸ਼ਰ ਸੀਗਾ ਜਾਂ ਜੋ ਵੀ ਹੋਏ ਉਹਨਾਂ ਦੇ ਵਿਚਾਰ ਹੋਣਗੇ, ਉਹਨਾਂ ਨੇ ਕਿਹਾ ਵੀ ਹੁਣ ਉਹ ਆਜ਼ਾਦ ਮਹਿਸੂਸ ਕਰਦੇ ਨੇ। ਸੋ ਐਸੀ ਗੱਲ ਜਿਹੜੀ ਹੈ ਉਹ ਕਮਿਊਨਿਟੀ ਚੱਲਦੀ ਹੈਗੀ ਹੈ। ਔਰ ਇਹ ਮੈਂ ਸਿੱਧਾ ਸਵਾਲ ਜਦੋਂ ਨਵਦੀਪ ਬੈਂਸ ਜੀ ਜਦੋਂ ਇੰਟਰਵਿਊ ਕੀਤਾ ਸੀ ਉਹਨਾਂ ਦਾ, ਇੱਥੇ ਹੀ ਅਸੀਂ ਰੇਡੀਓ 'ਤੇ ਇੰਟਰਵਿਊ ਕੀਤਾ ਸੀ ਵਾਈ ਮੀਡੀਆ ਵੱਲੋਂ ਜਦੋਂ ਕੀਤਾ ਸੀ, ਅਸੀਂ ਉਸ ਵੇਲੇ ਨਵਦੀਪ ਬੈਂਸ ਸਾਹਿਬ ਨੂੰ ਸਿੱਧਾ ਇਹ ਸਵਾਲ ਜਿਹੜਾ ਉਹ ਪੁੱਛ ਲਿਆ ਸੀਗਾ। ਸੋ ਨਵਦੀਪ ਬੈਂਸ ਜੀ ਨੂੰ ਮੈਂ ਸਿੱਧਾ ਕਿਹਾ ਕਿ ਜੀ ਤੁਸੀਂ ਇੱਥੇ ਹੁੰਦੇ ਹੋ ਤਾਂ ਤੁਹਾਡੇ ਐਸੀ ਖਬਰ ਆਉਂਦੀ ਹੈ ਕਿ ਤੁਹਾਡੇ ਬਿਨਾਂ ਇੱਥੇ ਪੱਤਾ ਵੀ ਨਹੀਂ ਹਿਲਦਾ, ਤੁਸੀਂ ਸਾਰਾ ਕੁਛ ਕੰਟਰੋਲ ਕਰਦੇ ਹੋ ਇੱਥੇ, ਔਰ ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਰੀਅਰਸ ਨਹੀਂ ਤੁਸੀਂ ਚੱਲਣ ਦਿੱਤੇ। ਸੋ ਇਹ ਸਵਾਲ ਅਸੀਂ ਸਿੱਧਾ ਕੋਈ ਬਿਨਾਂ ਹਿਚਕਚਾਹਟ ਦੇ ਨਵਦੀਪ ਬੈਂਸ ਜੀ ਨੂੰ ਮੈਂ ਪੁੱਛ ਲਿਆ ਸੀਗਾ ਸਾਰਾ ਸਵਾਲ ਵੀ ਕਿਆ ਕੋਈ ਐਸੀ ਗੱਲਬਾਤ ਹੈ ਕੋਈ ਵੀ ਜਿਹੜਾ ਕੋਈ, ਕਿਉਂਕਿ ਕਈ ਲੋਕ ਇਹ ਐਲੀਗੇਸ਼ਨ ਜ਼ਰੂਰ ਲਗਾਉਂਦੇ ਰਹੇ ਨੇ ਸਾਡੇ ਕੋਲ ਕਿ ਭਾਈ ਉਹ ਇੱਥੇ ਡਿਕਟੇਟਰਸ਼ਿਪ ਕਰਦੇ ਨੇ, ਸਾਡਾ ਕਰੀਅਰ ਖਰਾਬ ਹੋ ਗਿਆ ਜਾਂ ਅਸੀਂ ਇੱਥੇ ਕੁਛ ਕਰ ਨਹੀਂ ਸਕਦੇ ਨਵਦੀਪ ਬੈਂਸ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਤੇ ਲਿਬਰਲ ਪਾਰਟੀ ਦੇ ਵਿੱਚ ਇੱਥੇ ਜੀਟੀਏ ਵਿੱਚ ਕੁਛ ਵੀ ਨਹੀਂ ਹੁੰਦਾ। ਇਹ ਸਾਰੀ ਜਿਹੜੀ ਗੱਲਬਾਤ ਉਹ ਅਸੀਂ ਬੜੀ ਵਾਰੀ ਸੁਣੀ ਹੈ, ਤੋ ਮੈਂ ਸੋਚਿਆ ਵੀ ਜਦੋਂ ਉਹਨਾਂ ਦੀ ਗੱਲਬਾਤ ਹੋ ਹੀ ਰਹੀ ਹੈ ਤੋ ਉਹਨਾਂ ਤੋਂ ਜ਼ਰੂਰ ਸਿੱਧੇ ਤੌਰ ਦੇ ਉੱਤੇ ਪੁੱਛ ਲਿਆ ਜਾਏ। ਸੋ ਜਦੋਂ ਉਹ ਇੰਟਰਵਿਊ ਲਿਆਏ ਸੀਗੇ ਮੈਂ ਨਵਦੀਪ ਬੈਂਸ ਉਹਨਾਂ ਨੂੰ ਪੁੱਛ ਲਿਆ ਉਹਨਾਂ ਦੇ ਵਿਚਾਰ ਤੁਸੀਂ ਸੁਣ ਲਏ ਸਾਰਿਆਂ ਨੇ ਕਿ ਨਵਦੀਪ ਬੈਂਸ ਜੀ ਨੇ ਆਪਣੇ ਵਿਚਾਰ ਦੇ ਦਿੱਤੇ ਉਸ ਮੁੱਦੇ ਦੇ ਉੱਤੇ। ਸੋ ਇਹ ਦੋ ਇੰਪੋਰਟੈਂਟ ਪੁਆਇੰਟ ਨੇ। ਸੋ ਇਸ ਦੇ ਉੱਤੇ ਹੁਣ ਸਾਰੀ ਗੱਲਬਾਤ ਹੋ ਰਹੀ ਹੈ ਕਮਿਊਨਿਟੀ ਦੇ ਵਿੱਚ ਕਿ ਜਿਹੜਾ ਸੰਘਾ ਸਾਹਿਬ ਨੇ ਜਿਹੜੇ ਇਹ ਐਲੀਗੇਸ਼ਨ ਲਗਾਏ ਨੇ, ਇਹ ਫੈਸਲਾ ਅੱਗੇ ਹੁਣ ਇਹ ਲਿਬਰਲ ਪਾਰਟੀ ਨੇ ਕਰਨਾ ਹੈ ਕਿ ਉਹ ਕਿਆ ਨਵਦੀਪ ਬੈਂਸ ਉਹਨਾਂ ਦੀ ਗੱਲਬਾਤ ਨਾਲ ਸਹਿਮਤ ਨੇ ਜਾਂ ਰਮੇਸ਼ਵਰ ਸਿੰਘ ਸੰਘਾ ਸਾਹਿਬ ਦੀ ਗੱਲਬਾਤ ਨਾਲ ਸਹਿਮਤ ਨੇ ਜਾਂ ਲਿਬਰਲ ਪਾਰਟੀ ਸੋਚੇਗੀ ਜਾਂ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਸੋਚਣਗੇ ਕਿ ਕੀ ਅਸੀਂ ਇਸ ਬਾਰੇ ਕਰਨਾ। ਸਾਡਾ ਕੰਮ ਸਿਰਫ ਇੰਨਾ ਹੈ ਕਿ ਅਸੀਂ ਕੋਈ ਵੀ ਜਿਹੜਾ ਇਸ਼ੂ ਹੁੰਦਾ ਉਹਦੇ ਦੋਨੋਂ ਪੱਖ ਜਿਹੜੇ ਆ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਦਿੰਦੇ ਹਾਂ। ਸੋ ਬਾਕੀ ਜਿਹੜਾ ਕਮਿਊਨਿਟੀ ਨੇ ਫੈਸਲਾ ਲੈਣਾ ਜਾਂ ਇਸ ਮਾਮਲੇ 'ਚ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਫੈਸਲਾ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਲੈਣਗੇ ਮੇਰੇ ਖਿਆਲ ਨਾਲ। ਇਸ ਸਮੇਂ 'ਤੇ ਅੱਜ ਪਹਿਲਾ ਦਿਨ ਉੱਥੇ ਪਾਰਲੀਮੈਂਟ ਦਾ ਇਸ ਸਮੇਂ ਤੋਂ ਬਿਜ਼ੀ ਹੋਣਗੇ ਕਿਉਂਕਿ ਇੱਕ ਤਰਫ ਜਿੱਥੇ ਵੈਕਸੀਨ ਦੇ ਡਿਲੇ ਦੇ ਬਾਰੇ ਓਪੋਜੀਸ਼ਨ ਕੁਸ਼ਚਨ ਪੁੱਛੇਗੀ, ਦੂਸਰਾ ਹਾਲ ਹੀ ਦੇ ਵਿੱਚ ਜਿਹੜੇ ਗਵਰਨਰ ਜਨਰਲ ਚੁਲੀ ਪਾਇਟ ਉਹਨਾਂ ਨੇ ਜੋ ਅਸਤੀਫਾ ਦਿੱਤਾ ਜਿਹਨਾਂ ਹਾਲਾਤਾਂ 'ਚ ਦਿੱਤਾ, ਅਸਤੀਫਾ ਦੇਣਾ ਤਾਂ ਇੱਕ ਅਲੱਗ ਚੀਜ਼ ਹੁੰਦੀ ਹੈ, ਜਿਹਨਾਂ ਹਾਲਾਤਾਂ ਦੇ ਵਿੱਚ ਦਿੱਤਾ ਔਰ ਪ੍ਰਧਾਨ ਮੰਤਰੀ ਹੋਣਾਂ ਨੇ ਉਹਨਾਂ ਨੂੰ ਸਿਲੈਕਟ ਕੀਤਾ ਸੀ। ਸੋ ਮੇਰੇ ਖਿਆਲ ਨਾਲ ਉੱਧਰ ਬਿਜ਼ੀ ਹੋਣਗੇ ਇਸ ਵੇਲੇ ਕਾਫੀ, ਉਹ ਹਜੇ ਮੇਜਰ ਚੈਲੇਂਜਸ ਨੇ। ਫਿਰ ਨਵੇਂ ਬਣੇ ਅਮਰੀਕਾ ਦੇ ਰਾਸ਼ਟਰਪਤੀ ਨੇ ਜੋ ਬਾਇਡਨ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਵਿਚ ਇਜ਼ ਅ ਗੁੱਡ ਅਚੀਵਮੈਂਟ ਕਿ ਪਹਿਲੇ, ਵੈਸੇ ਇਹ ਵੀ ਇੱਕ ਕਲੀਅਰ ਇੰਡੀਕੇਸ਼ਨ ਹੈ ਕਿ ਜਿੱਥੇ ਪਹਿਲੇ ਕਿਸੇ ਵੀ ਕੰਟਰੀ ਦੇ ਹੈੱਡ ਨੂੰ ਜੇ ਕਿਸੇ ਨੂੰ ਕਾਲ ਕੀਤਾ ਹੈ ਤਾਂ ਪ੍ਰਧਾਨ ਮੰਤਰੀ ਟਰੂਡੋ ਉਹਨਾਂ ਨੂੰ ਉਹਨਾਂ ਨੇ ਕਾਲ ਕੀਤੀ ਹੈ ਵਿਚ ਇਜ਼ ਅ ਗੁੱਡ ਸਾਈਨਸ ਕਿ ਉਹ ਵਧੀਆ ਆਪਣੇ ਜਿਹੜੇ ਐਲਾਈਜ਼ ਨੇ, ਇਹ ਇਸ਼ਾਰਾ ਉਹਨਾਂ ਨੇ ਇਕੱਲੇ ਕੈਨੇਡਾ ਲਈ ਨਹੀਂ ਬਾਕੀ ਸਾਰਿਆਂ ਲਈ ਵੀ ਕਰ ਦਿੱਤਾ ਹੈ ਕਿ ਉਹ ਆਪਣੇ ਜਿਹੜੇ ਐਲਾਈਜ਼ ਨੇ ਉਹਨਾਂ ਨਾਲ ਮਜ਼ਬੂਤ ਸੰਬੰਧ ਉਹ ਚਾਹੁੰਦੇ ਨੇ, ਯੂਨਾਈਟਿਡ ਏਜੰਡਾ ਦੀ ਗੱਲ ਉਹਨਾਂ ਨੇ ਕੀਤੀ ਹੈ। ਸੋ ਯੂਨਾਈਟਿਡ ਏਜੰਡਾ ਇਕੱਠੇ ਹੋ ਕੇ ਅਸੀਂ ਕੰਮ ਕਰੀਏ, ਸੋ ਉਹਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ। ਸੋ ਕੀ ਸਟੋਨ ਐਕਸਲ ਪਾਈਪ ਲਾਈਨ ਜਾਂ ਹੋਰ ਕਈ ਇਸ਼ੂਜ਼ ਨੇ, ਸੋ ਆਈ ਐਮ ਸ਼ੋਰ ਕਿ ਇਹ ਰਮੇਸ਼ਵਰ ਸੰਘਾ ਉਹਨਾਂ ਦਾ ਕੋਈ ਜਾਂ ਜੋ ਮਾਮਲਾ ਹੈ ਕਿ ਇਹ ਵੀ ਵਿਚਾਰਦੇ ਨੇ, ਅੱਜ ਕੱਲ੍ਹ ਵਿਚਾਰਦੇ ਜਾਂ ਕਦੋਂ ਵਿਚਾਰਦੇ ਨੇ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਔਰ ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇਹ ਕੋਈ ਪਹਿਲਾ ਐਸਾ ਮੌਕਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਬ੍ਰੈਂਪਟਨ ਸੈਂਟਰ ਤੋਂ ਰਮੇਸ਼ਵਰ ਸਿੰਘ ਸੰਘਾ ਸਾਹਿਬ ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਐਲੀਗੇਸ਼ਨਸ ਨੇ ਉਹ ਪਹਿਲਾਂ ਵੀ ਉਹਨਾਂ ਨੇ ਲਗਾਈਆਂ ਨੇ। ਸੋ ਇਸ ਇਹ ਸਾਡਾ ਤਾਂ ਕੰਮ ਹੈ ਜੇ ਕੋਈ ਐਲੀਗੇਸ਼ਨ ਲਗਾਉਂਦਾ ਹੈ ਤਾਂ ਅਸੀਂ ਦੂਸਰੀ ਤਰਫ਼ ਪੁੱਛ ਲਈਏ ਕਿ ਜੀ ਕਿਆ ਕੋਈ ਐਸੀ ਗੱਲਬਾਤ ਹੈ, ਬਟ ਦੂਸਰੀ ਤਰਫ ਔਰ ਐਸੀ ਕੋਈ ਗੱਲਬਾਤ ਉਹ ਕਹਿੰਦੇ ਜੀ ਕੋਈ ਨਹੀਂ ਹੈ। ਪ੍ਰਧਾਨ ਮੰਤਰੀ ਜਦੇ ਕਹਿ ਹੀ ਚੁੱਕੇ ਨੇ ਕਿ ਵੀ ਸਟੈਂਡ ਫੋਰ ਯੂਨਾਈਟਿਡ ਕੈਨੇਡਾ, ਸੋ ਐਸੀ ਗੱਲਬਾਤ ਨਹੀਂ ਹੈ। ਦੂਸਰਾ ਇਹ ਜਿਹੜਾ ਸਵਾਲ ਹੈ ਮੈਨੂੰ ਜ਼ਾਤੀ ਤੌਰ ਦੇ ਉੱਤੇ ਸੀਬੀਸੀ ਦੇ ਉੱਤੇ ਵੀ ਪੁੱਛਿਆ ਗਿਆ ਸੀਗਾ, ਹਾਲਾਂਕਿ ਉਹਨਾਂ ਨੇ ਮੈਨੂੰ ਬੁਲਾਇਆ ਸੀ ਉਸ ਦਿਨ ਫਾਰਮਰ ਪ੍ਰੋਟੈਸਟ ਦੇ ਉੱਤੇ ਗੱਲਬਾਤ ਕਰਨ ਲਈ ਕਿ ਜਿਹੜੀ ਐਜੀਟੇਸ਼ਨ ਹੋ ਰਹੀ ਹੈ, ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਕੋਈ ਇਤਰਾਜ਼ ਨਹੀਂ ਹੁੰਦਾ ਜੀ, ਮੈਨੂੰ ਕੋਈ ਇਤਰਾਜ਼ ਨਹੀਂ, ਕੋਈ ਕਿਸੇ ਵੀ ਚੀਜ਼ ਬਾਰੇ ਜਦੋਂ ਮਰਜ਼ੀ ਬੇਝਿਜਕ ਸਾਨੂੰ ਇੱਥੇ ਰੇਡੀਓ 'ਤੇ ਪੁੱਛ ਲਏ, ਅਸੀਂ ਸੀਬੀਸੀ 'ਤੇ ਪੁੱਛ ਲਏ, ਮੈਨੂੰ ਕੋਈ ਇਤਰਾਜ਼ ਨਹੀਂ। ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਫਾਰਮਰ ਪ੍ਰੋਟੈਸਟ 'ਤੇ ਗੱਲ ਕਰਨੀ ਹੈ, ਉਹਨਾਂ ਨੇ ਉਸ ਦਿਨ ਵੀ ਖਾਲਿਸਤਾਨ ਦੇ ਸੋ ਐਨੀਵੇਸ ਉਹਨਾਂ ਨੇ ਉਸ ਦਿਨ ਉੱਥੇ ਮੇਰੇ ਤੋਂ ਪੁੱਛਿਆ ਸੀਗਾ ਸੀਬੀਸੀ ਦੇ ਉੱਤੇ ਵੀ, ਸੋ ਇਹਦੇ ਬਾਰੇ, ਔਰ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿ ਕੋਈ ਕਿਸੇ, ਕਿਉਂਕਿ ਅੱਜ ਦਾ ਕੋਈ ਨਵਾਂ ਕੰਮ ਤਾਂ ਹੈ ਨਹੀਂ। ਜਦੋਂ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਇੰਡੀਆ 'ਚ ਟੈਰਰਿਸਟ ਅਟੈਕ ਹੋਇਆ 26/11 ਦਾ, ਸੋ ਆਈ ਵਾਜ਼ ਵੈਰੀ ਮੱਚ ਪ੍ਰਪੇਅਰਡ। ਸੀਬੀਸੀ ਨੇ ਫੌਰਨ ਬੁਲਾਇਆ ਕਿ ਜੀ ਤੁਸੀਂ ਲਾਈਵ ਆਪਾਂ ਗੱਲਬਾਤ ਕਰਨੀ ਹੈ ਤੁਹਾਡੇ ਨਾਲ, 2008 ਦੀ ਗੱਲ ਹੈ ਕਿ ਅਸੀਂ ਲਾਈਵ ਗੱਲਬਾਤ ਕਰਨੀ ਹੈ, ਅਤੇ ਇੰਡੀਆ ਦੇ ਵਿੱਚ ਬੜਾ ਵੱਡਾ ਟੈਰਰਿਸਟ ਅਟੈਕ ਹੋਇਆ 26/11 ਦਾ, ਬੰਬਈ ਹਮਲਾ ਹੋ ਗਿਆ, ਆ ਜਾਓ ਤੁਸੀਂ। ਮੈਂ ਕਿਹਾ ਜੀ ਨੋ ਪ੍ਰੋਬਲਮ, ਜਿਹੜੀ ਮਰਜ਼ੀ ਗੱਲ ਤੁਸੀਂ ਪੁੱਛੋ ਜਦੋਂ ਮਰਜ਼ੀ। ਪਾਕਿਸਤਾਨ ਦੇ ਵਿੱਚ ਜਦੋਂ ਅਟੈਕ ਹੋਇਆ ਤੁਹਾਨੂੰ ਯਾਦ ਹੋਏਗਾ, ਸ਼੍ਰੀਲੰਕਾ ਦੀ ਕ੍ਰਿਕਟ ਟੀਮ ਸੀਗੀ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਵਿੱਚ, ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਉੱਤੇ। ਇਹ ਵੀ ਕਦੇ ਨਹੀਂ ਹੋਇਆ ਸੀਗਾ ਕਿ ਕ੍ਰਿਕਟ ਟੀਮ ਦੇ ਉੱਤੇ ਅਟੈਕ ਹੋ ਜਾਵੇ, ਬੜਾ ਵੱਡਾ ਟੈਰਰਿਸਟ ਅਟੈਕ ਹੋਇਆ। ਮੈਂ ਉਦੋਂ ਵੀ ਸੀਬੀਸੀ 'ਤੇ ਲਾਈਵ ਸੀਗਾ, ਉਸੇ ਵੇਲੇ ਉਹਨਾਂ ਨੇ ਬੁਲਾਇਆ ਕਿ ਜੀ ਆ ਜਾਓ ਜੀ, ਉੱਥੇ ਵੀ ਪਾਕਿਸਤਾਨ 'ਚ ਹੋਇਆ। ਮੈਂ ਕਿਹਾ ਜੀ ਹਾਜ਼ਰ ਹੈ, ਨੋ ਪ੍ਰੋਬਲਮ। ਸੋ ਕਦੇ ਕੋਈ ਸੀਬੀਸੀ ਹੋਵੇ, ਗਲੋਬਲ ਹੋਵੇ, ਟੋਰੋਂਟੋ ਸਟਾਰ, ਨੈਸ਼ਨਲ ਪੋਸਟ, ਕਦੇ ਵੀ ਉਹ ਕਿਸੇ ਬਾਰੇ ਸਵਾਲ ਜਿਹੜਾ ਉਹ ਪੁੱਛ ਸਕਦੇ ਸੀ। ਮੈਂ ਆਪਣੀ ਜ਼ਾਤੀ ਰਾਏ ਉੱਥੇ ਦੇ ਚੁੱਕਾ ਹੈਗਾ, ਕਿਉਂਕਿ ਸਾਡੀ ਮੀਡੀਆ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਆ। ਅਸੀਂ ਠੀਕ ਹੈ, ਹਰੇਕ ਦੀ ਆਪਣੀ ਪਰਸੈਪਸ਼ਨ ਹੈ, ਬੜੇ ਸਾਰੇ ਇੱਥੇ ਲੀਡਰਸ ਆਉਂਦੇ ਨੇ ਇੰਡੀਆ ਤੋਂ, ਉਹਨਾਂ ਦੀ ਪਰਸੈਪਸ਼ਨ ਬਣ ਗਈ, ਉਹਨਾਂ ਦੀ ਇੱਕ ਧਾਰਨਾ ਬਣ ਗਈ ਹੈ ਕਿ ਉਹ ਇਹ ਕਹਿੰਦੇ ਨੇ ਕਿ ਨਹੀਂ, ਇਹ ਜੀ ਜਿਹੜੇ ਲਿਬਰਲ ਪਾਰਟੀ ਦੇ ਵਿੱਚ ਜਿਹੜੇ ਲੋਕ ਨੇ ਇਹ ਸੌਫਟ ਨੇ, ਦੇ ਆਰ ਸਿੰਪਥੈਟਿਕ, ਸੌਫਟ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ। ਬਟ ਮੈਨੂੰ ਐਸਾ ਕਿਤੇ ਵੀ ਨਹੀਂ ਲੱਗਾ। ਆਈ ਹੈਵ ਪੁੱਟ ਦੈਟ ਔਨ ਰਿਕਾਰਡ। ਮੈਂ ਸੀਬੀਸੀ ਨੂੰ ਵੀ ਇਹੀ ਵਿਚਾਰ ਆਪਣੇ ਦਿੱਤੇ ਸੀ, ਜਿੱਥੇ ਵੀ ਮੈਨੂੰ ਪੁੱਛਿਆ ਜਾਂਦਾ ਮੈਂ ਇਹੀ ਕਹਿੰਦਾ ਵੀ ਮੈਨੂੰ, ਔਰ ਮੈਂ ਉਹਨਾਂ ਨਾਲ ਵੀ ਗੱਲ ਕਰਦਾ, ਉਹ ਕਹਿੰਦੇ ਨਹੀਂ ਜੀ ਨਹੀਂ ਤੁਹਾਨੂੰ ਨਹੀਂ ਪਤਾ, ਉਹ ਸੁਣਦੇ ਨਹੀਂ ਹੈ ਉਹ ਗੱਲ, ਮਤਲਬ ਕਿ ਉਹ ਕਹਿੰਦੇ ਨਹੀਂ ਤੁਹਾਨੂੰ ਨਹੀਂ ਪਤਾ, ਸਾਨੂੰ ਪਤਾ ਹੈ। ਉਹਨਾਂ ਨੂੰ ਪਤਾ ਨਹੀਂ ਹੁਣ ਕਿਹੜੀ ਗੱਲ ਪਤਾ। ਮੈਂ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਵੀ ਸ਼ੇਅਰ ਕਰ ਦਿਓ ਵੀ ਸ਼ਾਇਦ ਸਾਨੂੰ ਵੀ ਕੁਛ ਪਤਾ ਲੱਗ ਜਾਏ, ਜਿਹੜੇ ਇੰਡੀਆ ਦੇ ਲੀਡਰਸ ਨੇ। ਮੈਂ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਵੀ ਕੁਛ ਦੱਸ ਦਿਓ, ਤੁਸੀਂ TV 'ਤੇ ਦੱਸ ਦਿਓ। ਅਸੀਂ ਤਾਂ ਜਦੋਂ TV 'ਤੇ ਹੁਣੇ ਰੀਸੈਂਟਲੀ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਮੈਂ ਜਦੋਂ ਇੰਟਰਵਿਊ ਕੀਤਾ, ਉਹ ਵੀ ਇਹੀ ਗੱਲ ਕਰ ਰਹੇ ਸੀਗੇ। ਆ ਜਿਹੜੇ ਹੁਣ ਆਪਣੇ ਕਿਸਾਨ ਅੰਦੋਲਨ 'ਚ ਹੀ ਬੈਠੇ ਹੋਏ ਨਾ, ਰਵਨੀਤ ਬਿੱਟੂ ਉਹਨਾਂ ਦੇ ਨਾਲ ਸੀਗੇ ਕੱਲ, ਆਪਣੇ ਕੁਲਵੀਰ ਜੀਰਾ ਸਾਹਿਬ, ਇਹ ਸਾਰੇ ਜਣੇ 3-4 ਜਣੇ ਸੀਗੇ। ਸੋ ਮੈਂ ਔਜਲਾ ਸਾਹਿਬ ਉੱਧਰ ਉਹਨਾਂ ਦੀ ਇੱਕ ਪਤਾ ਨਹੀਂ ਕਿਉਂ ਇਹ ਧਾਰਨਾ ਬਣੀ ਹੋਈ ਆ, ਮੇਰੀ ਸਮਝ ਦੇ ਵਿੱਚ ਨਹੀਂ ਆਇਆ ਕੋਈ, ਮੈਨੂੰ ਕੋਈ ਸੈਟਿਸਫੈਕਟਰੀ ਆਂਸਰ ਉਹਨਾਂ ਤੋਂ ਕਿਸੇ ਤੋਂ ਮਿਲਦਾ ਵੀ ਨਹੀਂ ਹੈ ਜਦੋਂ ਵੀ ਐਲੀਗੇਸ਼ਨਸ ਕੋਈ ਲਗਾਉਂਦੇ ਨੇ। ਸੋ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਹੈ ਕਿ ਆ ਜਾਓ ਤੁਸੀਂ TV 'ਤੇ ਕੋਈ ਪਰੂਫ ਦੇ ਦਿਓ, ਅਸੀਂ ਤਾਂ ਤਿਆਰ ਹੈ, ਕੋਈ ਦਿਖਾਓ, ਕੋਈ ਸਬੂਤ ਸਾਨੂੰ TV 'ਤੇ, ਚੈਨਲ ਵਾਈ 'ਤੇ। ਉਹਨਾਂ ਦਾ ਵੀ ਮੈਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਦਾ ਵੀ ਇੰਟਰਵਿਊ ਕੀਤਾ ਸੀ, ਕੋਈ ਦਿਖਾ ਦਿਓ ਕੋਈ ਤੁਹਾਨੂੰ ਲੱਗਦਾ ਹੈ ਕਿ ਜੀ, ਕਿਉਂਕਿ ਅਸੀਂ ਤਾਂ ਨਾਮ ਵੀ ਨਹੀਂ ਸੁਣਿਆ ਇਹਨਾਂ ਦੇ ਮੂੰਹੋਂ ਕਦੇ, ਮਤਲਬ ਕਿਸੇ ਦੇ ਵੀ ਮੂੰਹੋਂ ਕਦੇ ਨਾਮ ਵੀ ਨਹੀਂ ਸੁਣਿਆ ਮੈਂ ਵੀ ਕੋਈ ਨਾਮ ਹੀ ਲੈਂਦਾ ਹੋਵੇ, ਕੋਈ ਹਾਂਜੀ ਕੋਈ ਜਿੰਦਾਬਾਦ ਦਾ ਕੋਈ ਨਾਰਾ ਹੀ ਲਾਉਂਦਾ ਹੋਵੇ ਕਦੇ। ਸਪੋਰਟ ਕਰਨੀ ਤਾਂ ਖੈਰ ਅਲੱਗ ਗੱਲ ਹੈਗੀ ਆ, ਵੀ ਕਦੇ ਕਿਸੇ ਨੇ ਕਿਹਾ ਹੋਵੇ ਵੀ ਮੈਂ ਖਾਲਿਸਤਾਨ ਦੀ ਮੰਗ ਕਰਦਾ, ਕੋਈ ਕੈਬਨਿਟ ਮੰਤਰੀ ਨੇ ਕਿਹਾ ਹੋਵੇ, ਕੋਈ ਜਗਵੀਰ ਸਿੰਘ ਉਹਨਾਂ ਨੇ ਕਿਹਾ ਹੋਵੇ, ਵੀ ਤੁਹਾਨੂੰ ਇਹ ਕੀ ਕੋਈ ਐਸੀ ਕੋਈ ਤੁਹਾਡੇ ਕੋਲ ਜਾਣਕਾਰੀ ਕਿੱਥੋਂ ਪਹੁੰਚ ਗਈ ਹੈ, ਉਹ ਸਾਡੇ ਨਾਲ ਸਾਂਝੀ ਕਰੋ। ਸੋ ਉਹ ਕੋਈ ਸਾਂਝੀ ਕੋਈ ਨਹੀਂ ਕਰਦਾ, ਉਹ ਗੱਲ ਜ਼ਰੂਰ ਉਹਨਾਂ ਦੇ ਮਨ 'ਚ ਬੈਠੀ ਹੋਈ ਹੈ, ਉਹ ਇਸ ਤਰ੍ਹਾਂ ਕਹਿੰਦੇ ਨੇ। ਉਹ ਸਾਨੂੰ ਕਹਿੰਦੇ ਤੁਹਾਨੂੰ ਨਹੀਂ ਪਤਾ, ਫਿਰ ਅਸੀਂ ਕਹਿੰਦੇ ਵੀ ਅਸੀਂ ਸੋਚਦੇ ਹਾਂ ਤੁਹਾਨੂੰ ਨਹੀਂ ਪਤਾ, ਸਾਡੀ ਇਹ ਰਾਏ ਹੁੰਦੀ ਵੀ ਤੁਹਾਨੂੰ ਨਹੀਂ ਪਤਾ, ਤੁਸੀਂ ਇੰਡੀਆ 'ਚ ਬੈਠੇ ਹੋ, ਅਸੀਂ ਤਾਂ ਇੱਥੇ ਰੋਜ਼ ਦੇਖਦੇ ਹਾਂ, ਇਹਨਾਂ ਨੂੰ ਆਪਣੇ ਉਲਝਣਾਂ ਤੋਂ ਵੇਲ ਨਹੀਂ ਹੈਗਾ, ਅਤੇ ਤੁਹਾਡੇ ਉੱਥੇ ਖਾਲਿਸਤਾਨ ਨੂੰ ਕਿੱਥੋਂ ਕੋਈ ਇਹਨਾਂ ਕੋਲ ਵੇਲ ਹੈਗਾ। ਔਰ ਜਦੋਂ ਇੱਕ ਪ੍ਰਾਈਮ ਮਿਨਿਸਟਰ ਇਹੋ ਜਿਹੀ ਗੱਲ ਕਹਿ ਦੇਣ ਕਿ ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ, ਇਸ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਹੁੰਦੀ। ਔਰ ਜਦੋਂ ਪ੍ਰਾਈਮ ਮਿਨਿਸਟਰ ਕਹਿ ਦੇਵੇ ਕਿਸੇ ਕੰਟਰੀ ਲਈ, ਤਾਂ ਉਹ ਦੋ ਵਾਰ ਕਹਿ ਤਾ, ਉਹਨਾਂ ਨੇ ਬੰਬੇ ਕਿਹਾ ਐਂਡ ਫਿਰ ਅੰਮ੍ਰਿਤਸਰ ਕਿਹਾ, ਔਰ CBC ਦੇ ਪੱਤਰਕਾਰ ਡੇਵਿਡ ਕੋਕਰਨ ਉਹਨਾਂ ਨੇ ਸਵਾਲ ਪੁੱਛਿਆ, ਉਹਦੇ ਜਵਾਬ 'ਚ ਕਿਹਾ। ਸੋ ਜੇ ਉਹਨਾਂ ਦੇ ਮਨ 'ਚ ਕੋਈ ਹਿਚਕਚਾਹਟ ਹੁੰਦੀ ਤਾਂ ਫਿਰ ਉਹ ਕਹਿ ਦਿੰਦੇ ਜੀ, ਉਹ ਨਾ ਇੰਨੀ ਵੱਡੀ ਗੱਲ ਕਹਿੰਦੇ। ਔਰ ਫਿਰ ਆਈ ਐਮ ਸ਼ੋਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ ਵੀ ਉਹਨਾਂ ਨੇ ਜਦੋਂ ਮੀਟਿੰਗ ਹੋਈ ਹੈ, ਸੋ ਉਹਦੇ ਵਿੱਚ ਵੀ ਉਹਨਾਂ ਨੇ ਜ਼ਰੂਰ ਇਹ ਗੱਲ ਉੱਠੀ ਹੋਣੀ, ਉੱਥੇ ਵੀ ਉਹਨਾਂ ਨੇ ਭਰੋਸਾ ਦਵਾਇਆ ਹੋਣਾ ਕਿ ਭਾਈ ਅਸੀਂ ਕੋਈ ਐਸੀ ਸਪੋਰਟ ਨਹੀਂ ਕਰਦੇ ਜਾਂ ਕੋਈ ਹੈ। ਇਹ ਫਿਰ ਵੀ ਇੱਕ ਇਸ਼ੂ ਜਿਹਾ ਇਹ ਬਣਿਆ ਰਹਿੰਦਾ ਹੈਗਾ ਦੋਨੋਂ ਦੇਸ਼ਾਂ ਦੇ ਵਿੱਚ। ਅਸੀਂ ਮੈਂ ਇੱਥੇ ਹੀ ਇਸ ਗੱਲ ਨੂੰ ਰੈਪ ਅਪ ਕਰਾਂਗਾ ਕਿ ਆਈ ਥਿੰਕ ਇਹ ਬੜਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਜਾਂ ਇਸ ਤਰ੍ਹਾਂ ਦਾ ਜਿਹੜਾ ਇਸ਼ੂ ਹੈ ਜਾਂ ਐਵੇਂ ਬਿਨਾਂ ਮਤਲਬ ਦਾ ਇਸ਼ੂ ਜਿਹੜਾ ਹੈ ਉਹਦੀ ਬਜਾਏ ਦੋਨੋਂ ਦੇਸ਼ ਆਪਸ ਦੇ ਵਿੱਚ, ਬਹੁਤ ਹਰ ਡੈਮੋਕ੍ਰੇਟਿਕ ਕੰਟਰੀਜ਼ ਅੱਜ ਦੋ ਤਰਫਾ ਲੜਾਈ ਬਹੁਤ ਅਹਿਮ ਲੜਨੀ ਪਏਗੀ। ਇੱਕ ਜਿਹੜੀ ਮੈਂ ਦੇਖ ਰਿਹਾ ਕਿ ਦੁਨੀਆ ਭਰ ਦੇ ਵਿੱਚ ਜੋ ਕੋਵਿਡ ਦੀ ਮਾਰ ਹੈ ਉਹਦੇ ਵਾਸਤੇ ਜੋ ਬਾਈਡਨ ਸਾਹਿਬ ਨੇ ਕਿਹਾ ਯੂਨਾਈਟਿਡ ਏਜੰਡਾ, ਇਕੱਠੇ ਹੋ ਕੇ ਲੜਾਈ ਲੜੀ ਜਾਵੇ। ਐਂਡ ਆਈ ਐਮ ਸ਼ੋਰ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹੀ ਚਾਹਣਗੇ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉਹਨਾਂ ਨੇ ਕਿਹਾ ਹੈ ਕਿ ਸਾਰੀਆਂ ਡੈਮੋਕ੍ਰੇਟਿਕ ਕੰਟਰੀਜ਼ ਜਿਹਦੇ ਵਿੱਚ ਕਿ ਉਹ G7 ਕੰਟਰੀਜ਼ ਦੇ ਨਾਲ ਨਾਲ ਆਸਟ੍ਰੇਲੀਆ, ਸਾਊਥ ਕੋਰੀਆ ਅਤੇ ਇੰਡੀਆ, ਉਹਨਾਂ ਤਿੰਨਾਂ ਨੂੰ ਵੀ ਉਹਨਾਂ ਨੇ G7 ਸਮਿਟ 'ਚ ਇਨਵਾਈਟ ਕੀਤਾ। ਸੋ ਇਹ ਜਿਹੜੀਆਂ 10 ਅੱਜ 43 ਡੈਥਸ ਹੋਰ ਹੋ ਗਈਆਂ ਨੇ ਇਕੱਲੇ ਓਨਟੈਰੀਓ ਦੀ ਮੈਂ ਗੱਲ ਕਰ ਰਿਹਾ। ਜੇ ਮੈਂ ਸਾਰੇ ਕੈਨੇਡਾ ਦੀ ਗੱਲ ਕਰਾਂ ਤੇ ਇੱਕ ਸਾਲ ਦੇ ਵਿੱਚ 19,000 ਦੇ ਆਸ ਪਾਸ ਡੈਥਸ ਹੋ ਚੁੱਕੀਆਂ ਨੇ। ਸੋ ਸਾਡੇ ਲਈ ਇਕੱਲਾ ਨੰਬਰ ਨਹੀਂ 19,000 ਲੋਕ ਜਿਹੜੇ ਚਲੇ ਗਏ ਨੇ, ਉਹਨਾਂ ਦੇ ਲੱਖਾਂ ਹੀ ਜਿਹੜੇ ਉਹਨਾਂ ਦੇ ਨਾਲ ਕਨੈਕਟਡ, ਉਹਨਾਂ ਦੇ ਪਰਿਵਾਰ ਦੇ ਲੋਕ, ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਹੋਣਗੇ, ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਯਾਦ ਕਰ ਰਹੇ ਹੋਣਗੇ, ਉਹਦਾ ਉਹਨਾਂ ਨੂੰ ਅਫਸੋਸ ਹੈ ਔਰ ਬਹੁਤ ਇਹ ਨੁਕਸਾਨਦੇਹ ਹੈ। ਕਿਉਂਕਿ ਜਿਹਨਾਂ ਦੇ ਪਰਿਵਾਰਾਂ ਦਾ ਇੱਕ ਜੀ ਚਲਾ ਗਿਆ, ਕਿਸੇ ਦੇ ਫਾਦਰ ਅਨਟਾਈਮਲੀ ਚਲੇ ਗਏ, ਮਦਰ ਚਲੇ ਗਏ, ਜਾਂ ਕੋਈ ਯੰਗ ਲੋਕ ਵੀ ਜਿਹੜੇ ਗਏ ਨੇ, ਜ਼ਰੂਰੀ ਨਹੀਂ ਕਿ ਸਾਰੇ ਮੀਡੀਅਨ ਏਜ ਜ਼ਰੂਰ, ਆਈ ਥਿੰਕ ਇਟਸ ਕਲੋਜ਼ ਟੂ 80 ਇਫ ਆਈ ਐਮ ਨੋਟ ਰੋਂਗ, ਮੀਡੀਅਨ ਏਜ ਜ਼ਰੂਰ ਹਾਈ ਹੈ, ਬਟ ਉਹਦੇ ਬਾਵਜੂਦ ਐਨੀਬਡੀ ਹੂ ਲੂਜ਼ਸ ਦੇਅਰ ਲਵਡ ਵਨਸ ਇਹਦੇ ਕਾਰਨ, ਤੇ ਉਹ ਬਹੁਤ ਇਸ ਵੇਲੇ ਜ਼ਾਹਿਰ ਜੀ ਗੱਲ ਆ ਪਰੇਸ਼ਾਨ ਹੋਣਗੇ। 19,000 ਦੈਟ ਇਜ਼ ਦ ਟੋਲ। ਸੋ ਇੱਕ ਤੇ ਹੈਲਥ ਪੱਖੋਂ ਇਹ ਜਿਹੜਾ ਕੋਵਿਡ ਦੀ ਲੜਾਈ ਹੈ ਉਹ ਕੋਈ ਇੰਨੀ ਆਸਾਨ ਨਹੀਂ ਹੋਏਗੀ। ਦੂਸਰੀ, ਤੁਸੀਂ ਸੁਣ ਲਿਆ ਕਿ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਰਿਪੋਰਟ ਹੈ, ਯੂਨਾਈਟਿਡ ਨੇਸ਼ਨਸ ਨੇ ਕਹਿਤਾ ਕਿ 2009 ਤੋਂ ਵੀ 4 ਗੁਣਾ ਜ਼ਿਆਦਾ ਨੌਕਰੀਆਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ। ਸੋ ਇਮੈਜਿਨ ਕਰੋ ਕਿ ਉਹ ਇੱਕ ਵੱਡੀ ਲੜਾਈ ਜਿਹੜੀ ਲੜਨੀ ਪਏਗੀ, ਕਿੰਨਾ ਵੱਡਾ ਇੰਪੈਕਟ ਹੈ। ਔਰ ਦੂਸਰਾ ਜਿਹੜਾ ਹੁਣ ਕੰਟਰੀਜ਼ ਦੇ ਵਿੱਚ, ਇੰਡੀਆ ਦੇ ਵਿੱਚ ਵੀ ਮੇਡ ਇਨ ਇੰਡੀਆ ਦੀ ਗੱਲ ਹੋ ਰਹੀ ਹੈ ਵੀ ਅਸੀਂ ਉੱਥੇ ਬਣਾਈਏ, ਉੱਥੇ ਕਰੀਏ, ਸਵਦੇਸ਼ੀ ਦਾ ਇੱਕ ਵਾਰੀ ਫਿਰ ਨਾਰਾ ਚੱਲ ਪਿਆ। ਅੱਜ ਜੋ ਬਾਇਡਨ ਹੋਣਾ ਦਾ ਬਾਏ ਅਮੈਰੀਕਾ, ਉਹਨਾਂ ਨੇ ਵੀ ਬਾਏ ਅਮੈਰੀਕਾ ਦੀ ਗੱਲ ਕਰ ਲਈ ਹੈ। ਅਸੀਂ ਵੀ ਇੱਥੇ ਕੈਨੇਡਾ 'ਚ ਗੱਲ ਕਰ ਰਹੇ ਹਾਂ, ਲੋਕਲ ਓਨਟੈਰੀਓ, ਓਨਟੈਰੀਓ ਬਿਜ਼ਨਸ ਨੂੰ ਸਪੋਰਟ ਕਰੀਏ, ਕਿਉਂਕਿ ਹਰ ਜਗ੍ਹਾ ਨੌਕਰੀਆਂ ਚਲੀਆਂ ਗਈਆਂ ਨੇ, ਬਿਜ਼ਨਸਿਸ ਤਬਾਹ ਹੋ ਗਏ ਨੇ। ਕੱਲ੍ਹ ਮੈਂ ਪੜ੍ਹ ਰਿਹਾ ਸੀ ਇੱਕ ਰਿਪੋਰਟ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਬਿਜ਼ਨਸਿਸ ਨੇ ਉਹ ਜਿਹੜੇ ਬੰਦ ਹੋ ਗਏ ਨੇ ਉਹ ਦੁਬਾਰਾ ਨਹੀਂ ਖੁੱਲ੍ਹਣੇ। ਰੈਸਟੋਰੈਂਟ ਦੀ ਬਹੁਤ ਵੱਡੀ ਤਾਦਾਦ ਰੈਸਟੋਰੈਂਟਸ ਦੀ ਹੈ ਜਿਹੜੀ ਬੰਦ ਹੋ ਗਈ ਹੈ, ਦੁਬਾਰਾ ਕਦੇ ਖੁੱਲ੍ਹਣੀ ਨਹੀਂ, ਦੇ ਵਿਲ ਨੋਟ ਓਪਨ ਐਵਰ। ਸੋ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਵੱਡੇ ਪੈਮਾਨੇ ਦੇ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈ, ਰਾਦਰ ਦੈਨ ਕਿ ਅਸੀਂ ਅਨਸੈਸਰੀ ਕ੍ਰੀਏਟਿੰਗ ਐਨੀ ਸਟਿਕੀ ਪੁਆਇੰਟ, ਸਪੈਸ਼ਲੀ ਬਿਟਵੀਨ ਟੂ ਡੈਮੋਕ੍ਰੇਸੀਜ਼ ਲਾਈਕ ਇੰਡੀਆ ਐਂਡ ਕੈਨੇਡਾ। ਔਰ ਅਸੀਂ ਇਹੀ ਦੁਆ ਕਰਾਂਗੇ ਕਿ ਇੰਡੀਆ ਔਰ ਕੈਨੇਡਾ ਦੇ ਜਿਹੜੇ ਆਪਸੀ ਰਿਲੇਸ਼ਨਸ਼ਿਪ ਨੇ ਉਹ ਹੋਰ ਜ਼ਿਆਦਾ ਸਟਰੈਂਥਨ ਹੋਣ, ਹੋਰ ਜ਼ਿਆਦਾ ਵਧੀਆ ਹੋਣ, ਬਿਕੋਜ਼ ਇੰਡੀਆ ਐਂਡ ਕੈਨੇਡਾ ਨੀਡ ਟੂ ਵਰਕ ਟੁਗੈਦਰ। ਦੇਖੋ ਅੱਜ ਸਾਡੇ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ, ਹਾਂਜੀ ਮੈਂ ਕਾਲਸ ਵੀ ਲਵਾਂਗਾ, ਨਸੀਬ ਸੰਧੂ ਸਾਹਿਬ ਤੁਹਾਡੀ ਕਾਲ ਅਗਲੀ ਹੈਗੀ ਆ, ਨਸੀਬ ਸੰਧੂ ਸਾਹਿਬ ਤੋਂ ਬਾਅਦ ਅਨਿਲ ਜੀ ਤੁਹਾਡੀ ਕਾਲ ਹੈ, ਸਾਰੀਆਂ ਕਾਲਸ ਵੀ ਲਵਾਂਗੇ। ਵੇਟ ਕੱਲ੍ਹ ਬਸ ਇੱਕ ਮੈਂ ਗੱਲ ਕਹਿ ਕੇ ਰੈਪ ਅਪ ਹੀ ਕਰ ਦਿੰਦਾ। ਦੇਖੋ ਅੱਜ ਅਸੀਂ ਸਾਡੇ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਅਸੀਂ ਮੰਗ ਰਹੇ ਸੀ, ਈਵਨ ਫਾਈਜ਼ਰ ਨੂੰ ਫੋਨ ਕਰ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ, ਸਾਡੇ ਪ੍ਰੀਮੀਅਰ ਡਗ ਫੋਰਡ ਸਾਹਿਬ, ਔਰ ਮੈਂ ਇਹਨਾਂ ਦੀ ਤਾਰੀਫ ਕਰਦਾ ਕਿ ਵਧੀਆ ਗੱਲ ਹੈ, ਬੜੀ ਐਕਟਿਵਲੀ ਪਰਸਿਊ ਕਰ ਰਹੇ ਨੇ ਚਾਹੇ ਪ੍ਰਾਈਮ ਮਿਨਿਸਟਰ ਨੇ ਚਾਹੇ ਪ੍ਰੀਮੀਅਰ ਨੇ, ਕਿ ਜੀ ਸਾਨੂੰ ਫਾਈਜ਼ਰ ਦੀਆਂ ਡੋਜ਼ਿਸ ਦੇ ਦਿਓ ਜਿਹੜੀਆਂ ਰੁਕ ਗਈਆਂ ਨੇ, ਉਧਾਰੀਆਂ ਡੋਜ਼ਿਸ, ਜਿੱਦਾਂ ਕੋਈ ਆਪਣੇ ਇੰਡੀਆ 'ਚ ਹੁੰਦਾ ਸੀਗਾ ਨਾ ਵੀ ਆਪਾਂ ਜਾ ਕੇ ਜਿਹੜੇ ਆਪਣੇ ਪੜੋਸੀ ਹੁੰਦੇ ਸੀ ਉਹਨਾਂ ਤੋਂ ਕਦੇ ਕੋਈ ਚੀਜ਼ ਆਪਣੇ ਘਰ ਦੇ ਵਿੱਚ ਥੁੜ ਜਾਏ ਅਤੇ ਕੋਈ ਦੁੱਧ ਮੰਗ ਲੈਂਦੇ ਸੀ ਜਾਂ ਕੋਈ ਚਾਹ ਪੱਤੀ ਘੱਟ ਗਈ ਜਾਂ ਕੋਈ ਚੀਜ਼ ਮੰਗ ਗਈ, ਕੋਈ ਚੀਨੀ ਵਗੈਰਾ, ਅਤੇ ਗੁਆਂਢੀ ਤੋਂ ਮੰਗ ਲੈਂਦੇ ਹੁੰਦੇ ਸੀਗੇ। ਸੋ ਇੱਦਾਂ ਸਾਡੇ ਪ੍ਰੀਮੀਅਰ ਡਗ ਫੋਰਡ ਸਾਹਿਬ ਨੇ ਜੋ ਬਾਈਡਨ ਸਾਹਿਬ ਤੋਂ ਮੰਗ ਕੀਤੀ ਹੈ ਵੀ ਭਾਈ ਸਾਹਿਬ ਤੁਸੀਂ ਥੋੜ੍ਹੀ ਜਿਹੀ ਸਾਨੂੰ ਜੇ ਵੈਕਸੀਨਸ ਉਧਾਰੀਆਂ ਦੇ ਦਿਓ, ਸਾਨੂੰ ਥੋੜ੍ਹੀ ਦੇਰ ਲਈ ਵੈਕਸੀਨਸ ਦੇ ਦਿਓ, ਸਾਡੇ ਥੁੜ ਗਈਆਂ ਨੇ, ਕਿਉਂਕਿ ਉੱਥੇ ਉਹਨਾਂ ਦੇ ਕੋਲ ਲੱਖਾਂ ਮਿਲੀਅਨਸ ਦੀ ਤਾਦਾਦ 'ਚ ਵੈਕਸੀਨ ਪਈਆਂ ਨੇ। ਜੇ 1,00,000 ਵੈਕਸੀਨ ਸਾਨੂੰ ਦੇ ਦੇਣਗੇ ਉਹ, ਜਾਂ 50,000 ਵੈਕਸੀਨ ਸਾਨੂੰ ਦੇ ਦੇਣਗੇ, ਤਾਂ ਸਾਡਾ ਓਨਟੈਰੀਓ ਦਾ ਕੰਮ ਚੱਲ ਜਾਏਗਾ। ਸਾਡੇ ਓਨਟੈਰੀਓ ਦੇ ਵਿੱਚ ਅੱਜ ਅਸੀਂ ਜਿਹੜੀ ਵੈਕਸੀਨੇਸ਼ਨ ਦਾ ਕੰਮ ਹੈਗਾ, ਪਹਿਲਾਂ ਸਾਡਾ ਟਾਰਗੇਟ ਸੀਗਾ 21 ਜਨਵਰੀ ਦਾ, ਫਿਰ ਥੋੜ੍ਹਾ ਜਿਹਾ ਡਿਲੇ ਹੋਇਆ, ਫਿਰ 15 ਜਨਵਰੀ ਤੱਕ ਅਸੀਂ ਸੋਚਿਆ ਸੀਗਾ ਵੀ ਹੈਲਥ ਕੇਅਰ ਔਰ ਜਿਹੜੇ ਸਾਡੇ ਲੌਂਗ ਟਰਮ ਕੇਅਰ ਹੋਮਸ ਨੇ ਉੱਥੇ ਅਸੀਂ ਕਰ ਦਿਆਂਗੇ। ਹੁਣ ਉਹਨੂੰ ਥੋੜ੍ਹਾ ਚੇਂਜ ਕਰ ਦਿੱਤਾ ਗਿਆ, ਥੋੜ੍ਹੀ ਤਬਦੀਲੀ ਉਹ 'ਚ ਕਰ ਦਿੱਤੀ ਗਈ, ਉਹ ਉਹਨਾਂ ਨੇ ਹੁਣ ਪ੍ਰੀਪੋਨ ਕਰ ਦਿੱਤਾ ਹੈ ਲੌਂਗ ਟਰਮ ਕੇਅਰ ਹੋਮਸ ਦਾ, 5 ਫਰਵਰੀ ਕਰ ਦਿੱਤਾ ਹੈ, ਔਰ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਨੂੰ ਫਿਰ ਥੋੜ੍ਹਾ ਉਸ ਤੋਂ ਬਾਅਦ ਲਗਾਉਣਗੇ। ਸੋ ਵੀ ਆਰ ਜਗਲਿੰਗ ਅਰਾਊਂਡ ਰਾਈਟ ਨਾਓ ਕਿ ਹੈਲਥ ਕੇਅਰ ਵਰਕਰਸ ਨੂੰ ਪਹਿਲਾਂ ਲਗਾਈਏ, ਫਰੰਟਲਾਈਨ ਵਰਕਰਸ ਨੂੰ ਪਹਿਲਾਂ ਲਗਾਈਏ, ਜਾਂ ਫਿਰ ਸਾਡੇ ਜਿਹੜੇ ਲੌਂਗ ਟਰਮ ਕੇਅਰ ਹੋਮਸ ਨੇ ਉਹਨਾਂ ਨੂੰ ਲਗਾਈਏ, ਕਿਉਂਕਿ ਅੱਜ ਬੈਰੀ ਦੇ ਵਿੱਚ ਜਿਹੜਾ ਨਵਾਂ ਵੇਰੀਅੰਟ ਹੈ ਉਹ ਉੱਥੇ ਲੌਂਗ ਟਰਮ ਕੇਅਰ ਹੋਮਸ ਬੈਰੀ ਦੇ ਵਿੱਚ ਦੇਖਿਆ ਗਿਆ। ਸੋ ਵੀ ਆਰ ਜਗਲਿੰਗ ਅਰਾਊਂਡ ਰਾਈਟ ਨਾਓ, ਐਂਡ ਇਨ ਦਿਸ ਕੇਸ ਸਿਨੈਰੀਓ ਆਈ ਮੀਨ ਵੀ ਹੈਵ ਟੂ ਹੈਵ ਬੈਟਰ ਰਿਲੇਸ਼ਨਸ਼ਿਪ ਵਿਦ ਆਲ ਦਾ ਕੰਟਰੀਜ਼। ਅਸੀਂ ਇੰਡੀਆ ਤੋਂ ਬੋਰੋ ਕਰ ਸਕਦੇ ਸੀ ਜਾਂ ਡਿਸਕਸ ਕਰ ਸਕਦੇ ਸੀਗੇ। ਇਹ ਮੈਂ ਸਵਾਲ ਸਾਡੇ ਕੈਬਨਿਟ ਮਿਨਿਸਟਰ ਅਨੀਤਾ ਆਨੰਦ ਜੀ ਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਸੀ, ਆਸਕਡ ਇਨ ਐਨ ਇੰਟਰਵਿਊ ਦੈਟ ਵੀ ਨੀਡ ਟੂ ਹੈਵ ਗੁੱਡ ਰਿਲੇਸ਼ਨਸ਼ਿਪ ਵਿਦ ਇੰਡੀਆ, ਬਿਕੋਜ਼ ਇੰਡੀਆ ਇਜ਼ ਦਾ ਲਾਰਜੈਸਟ ਮੈਨੂਫੈਕਚਰ ਐਂਡ ਸਪਲਾਇਰ ਆਫ ਵੈਕਸੀਨਸ ਰਾਈਟ ਨਾਓ। ਸੋ ਸਾਡੇ ਉਹਨਾਂ ਦੇ ਨਾਲ ਬਿਹਤਰ ਰਿਲੇਸ਼ਨਸ਼ਿਪ ਜੇ ਹੋਣ ਤੇ ਅਸੀਂ ਅੱਜ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਬ੍ਰਾਜ਼ੀਲ ਉਹਨਾਂ ਤੋਂ ਲੈ ਰਿਹਾ, ਮੋਰੱਕੋ ਉਹਨਾਂ ਤੋਂ ਬਾਏ ਕਰ ਰਿਹਾ, ਇੰਗਲੈਂਡ ਜਿਹੜਾ ਉਹ ਇੰਡੀਆ ਤੋਂ ਬਾਏ ਕਰਨ ਦੀ ਗੱਲ ਕਰ ਰਿਹਾ, ਬਾਕੀ ਕਈ ਕੰਟਰੀਜ਼ ਨੂੰ ਤਾਂ ਉਹਨਾਂ ਨੇ ਫ੍ਰੀ ਦਿੱਤੀਆਂ। ਚਲੋ ਫ੍ਰੀ ਨਹੀਂ ਤੇ ਸਾਨੂੰ, ਜੇ ਇੰਡੀਆ ਅੱਜ ਸਾਨੂੰ ਕਹੇ ਜੀ ਚਲੋ ਠੀਕ ਹੈ ਕਿ ਅਸੀਂ ਤੁਹਾਨੂੰ ਵੈਕਸੀਨ ਦਿੰਦੇ ਹੈਗੇ ਹਾਂ, ਸੋ ਜਲਦੀ ਤੁਹਾਨੂੰ ਥੋੜ੍ਹੀ ਜਿਹੀ ਅਸੀਂ ਦੇ ਦਿੰਦੇ ਹਾਂ ਜਾਂ ਥੋੜ੍ਹਾ ਜਿਹਾ ਸਾਨੂੰ ਉੱਥੋਂ ਮਿਲ ਜਾਏ, ਕਿਉਂਕਿ ਐਸਟਰਾਜ਼ੈਨਿਕਾ ਜਿਹੜੀ ਹੈ ਉਹ ਇੰਡੀਆ 'ਚ ਅਪਰੂਵ ਹੋ ਲੇਕਿਨ ਜੇ ਕੋਈ ਇੰਟਰਨੈਸ਼ਨਲ ਜਿਹੜੀ ਜਿੱਦਾਂ ਹੁਣ ਆਕਸਫੋਰਡ ਔਰ ਐਸਟਰਾਜ਼ੈਨਿਕਾ ਹੈ ਉਹ ਇੰਡੀਆ 'ਚ ਬਣ ਰਹੀ ਹੈ ਬੜੀ ਤੇਜ਼ੀ ਨਾਲ, ਸੋ ਉੱਥੋਂ ਜੇ ਅਸੀਂ ਕੁਛ ਵੈਕਸੀਨਸ ਉਹਨਾਂ ਦੇ ਨਾਲ ਗੱਲ ਕਰ ਸਕੀਏ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ ਅੱਜ। ਬਾਕੀ ਮੈਂ ਤੁਹਾਡੇ ਨਾਲ ਅੱਗੇ ਚੱਲ ਕੇ ਕਾਲਸ ਲੈ ਲਈਏ, ਸਾਡੇ ਕਾਲਰ ਇੰਤਜ਼ਾਰ ਕਰ ਰਹੇ ਨੇ ਬੜੀ ਦੇਰ ਦੇ, ਅੱਜ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗਾ ਕਿ ਹੁਣ ਓਨਟੈਰੀਓ ਨੂੰ ਆਪਣਾ ਰੋਲ ਆਊਟ ਪਲਾਨ ਚੇਂਜ ਕਰਨਾ ਪਿਆ, ਲੌਂਗ ਟਰਮ ਕੇਅਰ ਰੈਜੀਡੈਂਟਸ ਉੱਤੇ ਜ਼ਿਆਦਾ ਹੁਣ ਇਹਨਾਂ ਦਾ ਫੋਕਸ ਪਹਿਲਾਂ ਹੋਏਗਾ। ਹਾਂਜੀ ਸੋਰੀ ਜੀ, ਕਾਲਰਸ ਨੂੰ ਵੇਟ ਕਰਨਾ ਪਿਆ। ਨਸੀਬ ਸੰਧੂ ਸਾਹਿਬ, ਨਸੀਬ ਸੰਧੂ ਸਾਹਿਬ ਤੁਸੀਂ ਆਉਂਦੇ ਹੋ, ਗੋ ਅਹੈਡ ਜੀ। ਸਤਿ
ਸ਼੍ਰੀ ਅਕਾਲ ਯਦਵੀਰ ਜੀ।
ਸਤਿ ਸ਼੍ਰੀ ਅਕਾਲ ਸਰ ਜੀ।
ਯਦਵੀਰ ਜੀ, ਮੈਂ ਆਪਣੇ ਇੱਕ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ
ਪਲੀਜ਼।
ਮੇਰਾ ਇਹ ਯੁੱਧਵੀਰ ਜੀ, ਜਿਵੇਂ ਕੁਛ ਆਪਣੇ ਕੁਛ ਹੈਗੀ ਆਪਣੇ ਲੋਕਾਂ ਦੀ ਰਾਏ ਵੀ ਇਹ ਜਿਹੜਾ ਮੋਦੀ ਸਾਹਿਬ ਹੈ ਜੇ ਇਹ ਡੂਢ ਦੋ ਸਾਲ ਦਾ ਜਿਵੇਂ ਟਾਈਮ ਦਿੰਦੇ ਸੀ ਅਤੇ ਵੀ ਇਹਨਾਂ ਨੇ ਉਸ ਗੱਲ ਦੇ ਉੱਤੇ ਪੱਕੇ ਨਹੀਂ ਰਹਿਣਾ ਜੇ ਟਾਈਮ ਲਿਆ ਜਾਂਦਾ, ਅਤੇ ਫਿਰ ਇਹ ਵੀ ਕੀ ਸ਼ੋਰਟੀ ਹੈਗੀ ਆ ਜੇ ਉਹ ਮਤਲਬ ਇੱਕਦਮ ਇੱਕ ਵਾਰੀ ਕਾਨੂੰਨ ਰੱਦ ਕਰ ਦਿੰਦੇ ਅਤੇ ਦੁਬਾਰਾ ਫਿਰ ਵੀ ਉਹ ਬਣਾ ਸਕਦੇ, ਫਿਰ ਵੀ ਉਹਨਾਂ ਦੇ ਭਰੋਸਾ ਤਾਂ ਕਰਨਾ ਹੀ ਪੈਣਾ, ਫਿਰ ਵੀ ਉਹ ਦੁਬਾਰਾ ਬਣਾ ਸਕਦੇ ਆ। ਅਤੇ ਜੇ ਹੁਣ ਜਿਵੇਂ ਡੂਢ ਦੋ ਸਾਲ ਦਾ ਟਾਈਮ ਦਿੰਦੇ ਸੀ, ਜਿਵੇਂ ਤੁਸੀਂ ਦੱਸਿਆ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਪੰਜ ਛੇ ਸਟੇਟਾਂ ਦੇ ਵਿੱਚ ਸਾਲ ਡੂਢ ਸਾਲ ਤੱਕ ਵੋਟਾਂ ਪੈਣੀਆਂ ਸੀ, ਇਲੈਕਸ਼ਨ ਹੋਣੇ ਆ, ਅਤੇ ਉਹਨਾਂ ਨੇ ਵੀ ਅਸਲ ਲੋਕਾਂ ਤੋਂ ਵੋਟਾਂ ਲੈਣੀਆਂ, ਅਤੇ ਮੇਰੀ ਤਾਂ ਇਹੀ ਰਾਏ ਸੀ ਵੀ ਇਹਨਾਂ ਨੂੰ ਕੁਛ ਦਿਨ ਜਿਹੜੇ ਆਪਣੇ ਕਿਸਾਨ ਜਥੇਬੰਦੀਆਂ ਜੇ ਡੂਢ ਸਾਲ ਦਾ ਟਾਈਮ ਦਿੰਦੇ, ਦੋ ਸਾਲ ਦਾ ਲੈ ਲੈਂਦੇ, ਢਾਈ ਸਾਲ ਦਾ ਲੈ ਲੈਂਦੇ, ਤਿੰਨ ਸਾਲ ਦਾ ਲੈ, ਜਿੰਨਾ ਮਿਲਦਾ ਸੀ ਲੈ ਲੈਂਦੇ, ਅਤੇ ਚਲੋ ਇਹ ਜਿਹੜਾ ਕੁਛ ਮਸਲਾ ਇਹ ਹੱਲ ਹੋ ਜਾਂਦਾ, ਕਿੰਨੇ ਚਿਰ ਦੇ ਕਿਸਾਨ ਬੈਠੇ ਆ। ਅਤੇ ਜੇ ਮੈਨੂੰ ਲੱਗਦਾ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜੇ ਕੋਈ ਨਾ ਮਸਲਾ ਹੱਲ ਹੋਇਆ ਤਾਂ ਉਹਨਾਂ ਨੇ ਕਹਿਣਾ ਬੈਠੇ ਰਹੋ, ਹਜੇ ਹੋਰ ਦੋ ਮਹੀਨੇ ਬੈਠੇ ਰਹੋ, ਤਿੰਨ ਮਹੀਨੇ ਬੈਠੇ ਰਹੋ, ਅਤੇ ਫਿਰ ਕੀ ਕਰ ਸਕਦੇ ਹਾਂ। ਦੂਜੀ ਮੇਰੀ ਬੇਨਤੀ ਇਹ ਹੈ ਵੀ ਇੱਕ ਮੈਂ ਵੀਡੀਓ ਵਾਇਰਲ ਹੋਈ ਦੇਖੀ ਆ ਕੁਲਬੀਰ ਸਿੰਘ ਜੀਰੇ ਦੀ, ਉਹਦੀ ਕੋਈ ਪੱਗ ਪੁੱਗ ਉਤਾਰੀ ਗਈ, ਉਹਦੇ ਬਾਰੇ ਵੀ ਦੱਸਣਾ ਜੀ ਉਹਦੇ ਵਿੱਚ।
ਹਾਂਜੀ ਬਿਲਕੁਲ ਜੀ ਬਿਲਕੁਲ, ਦੇਖੋ ਜਿਹੜੀ ਗੱਲ ਹੈਗੀ ਆ ਆਪਣੇ ਨਸੀਬ ਸੰਧੂ ਸਾਹਿਬ, ਯੈਸ ਕਾਫੀ ਲੋਕ ਇਹ ਗੱਲ ਕਰ ਰਹੇ ਨੇ ਕਿ ਜਿਹੜਾ ਉਹਨਾਂ ਨੇ ਦੋ ਸਾਲ ਦਾ ਪ੍ਰਪੋਜ਼ਲ ਦਿੱਤਾ ਹੈ, ਦੋ ਦਾ ਤਾਂ ਦੇ ਹੀ ਰਹੇ ਨੇ, ਸ਼ਾਇਦ ਤਿੰਨ ਸਾਲ ਦਾ ਵੀ ਦੇ ਦੇਣ ਅਤੇ ਉਹ ਮੰਨ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਫਿਰ ਆਪਣਾ ਇਲੈਕਸ਼ਨ ਵੀ ਆ ਜਾਣੀਆਂ ਨੇ, ਸੋ ਜਦੋਂ ਇਲੈਕਸ਼ਨ ਆ ਜਾਣਗੀਆਂ, ਇਲੈਕਸ਼ਨ ਈਅਰ 'ਚੋਂ ਕੋਈ ਐਸਾ ਨਹੀਂ ਲੈਣਗੇ, ਉਸ ਤੋਂ ਬਾਅਦ ਹੀ ਫਿਰ ਕੋਈ ਹੋਏਗਾ ਇਹਦਾ ਕੋਈ ਫੈਸਲਾ। ਸੋ ਕਈ ਵਾਰ ਜਦੋਂ ਇੱਦਾਂ ਦੇ ਹੁਣ ਲੈਂਡ ਐਕੁਜ਼ੀਸ਼ਨ ਬਿੱਲ ਸੀਗਾ, ਲੈਂਡ ਐਕੁਜ਼ੀਸ਼ਨ ਜਿਹੜਾ ਉਹ ਠੰਡੇ ਬਸਤੇ 'ਚ ਪੈ ਗਿਆ, ਉਹ ਖਤਮ ਹੀ ਹੋ ਗਿਆ ਇੱਕ ਤਰ੍ਹਾਂ ਦਾ। ਲੈਂਡ ਐਕੁਜ਼ੀਸ਼ਨ ਬੜੀ ਤੇਜ਼ੀ ਨਾਲ ਲੈ ਕੇ ਆਏ ਸੀਗੇ, ਲੇਕਿਨ ਉਹਦਾ ਵਿਰੋਧ ਹੋਇਆ ਬੜਾ ਜ਼ਿਆਦਾ ਲੈਂਡ ਐਕੁਜ਼ੀਸ਼ਨ ਦਾ, ਉਹ ਠੰਡੇ ਬਸਤੇ 'ਚ ਪੈ ਗਿਆ। ਇਸ ਮਾਮਲੇ 'ਚ ਮੇਰੇ ਖਿਆਲ ਦੇ ਨਾਲ ਦੇਖੋ ਦੋ ਦੇ ਹੱਲ ਮੈਂ ਦੱਸ ਰਿਹਾ। ਇੱਕ ਤਾਂ ਹੈਗਾ ਹੈ ਕਿ ਕਿਸਾਨ ਕਾਊਂਟਰ ਆਫਰ ਪਾਉਣ ਕੇ ਅਸੀਂ 10 ਸਾਲ ਦੀ ਮੰਗ ਕਰਦੇ ਹਾਂ, 10 ਸਾਲ ਉਹਨਾਂ ਨੇ ਦੋ ਕਿਹਾ, ਤੁਸੀਂ 10 ਕਹੋ ਕਾਊਂਟਰ ਆਫਰ ਪਾਓ। ਜੇ ਉਹ ਨਹੀਂ ਵੀ ਗਵਰਨਮੈਂਟ ਬਣਦੀ ਕਾਊਂਟਰ ਆਫਰ, ਤੇ ਫਿਰ ਜਿਹੜਾ ਇਹ ਕਿਸਾਨਾਂ ਲਈ ਹੈ, ਜਿਹੜਾ ਆਪਣਾ ਮੋਦੀ ਸਾਹਿਬ ਲਈ ਆ। ਦੇਖੋ ਇੱਕ ਇੱਕ ਵੀ ਹੋਰ ਐਕਸਟਰਾ ਡੈਥ ਤੇ ਬਹੁਤ ਵੱਡੀ ਗੱਲ ਹੈ, ਜੇ ਕਿਸੇ ਦਾ ਨੁਕਸਾਨ ਹੋ ਰਿਹਾ ਬਿਜ਼ਨਸ ਦਾ, ਹਰ ਤਰ੍ਹਾਂ ਦਾ ਨੁਕਸਾਨ ਜਿਹੜਾ ਵੀ ਕੋਈ ਹੋ ਰਿਹਾ, ਉਹ ਬਹੁਤ ਵੱਡਾ ਨੁਕਸਾਨ ਹੈ ਇੰਡੀਆ ਦਾ। ਇਹ ਅਸੀਂ ਕਿਸਾਨਾਂ ਦੇ ਨੁਕਸਾਨ ਦੀ ਤਾਂ ਗੱਲ ਬਾਅਦ 'ਚ ਕਰਾਂਗੇ, ਉਹ ਤਾਂ ਹੈ ਹੀ ਹੈ, ਇੰਡੀਆ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਦੇ ਵਿੱਚ, ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ, ਸਾਰਿਆਂ ਦਾ ਨੁਕਸਾਨ ਹੋ ਰਿਹਾ। ਸੋ ਉਹਦੇ ਲਈ ਓਨਸ ਜਿਹੜਾ ਹੁਣ ਕੌਣ ਪਹਿਲ ਕਰੇ, ਪਹਿਲ ਕੌਣ ਕਰੇ? ਜੇ ਤਾਂ ਕਿਸਾਨ ਇੱਦਾਂ ਕਰ ਦੇਣ 10 ਸਾਲ ਦੀ ਮੰਗ ਕਰਕੇ ਉਹਨੂੰ ਗੱਲ ਨੂੰ ਨਿਬੇੜ ਦੇਣ, ਕਦੇ ਚਲੋ 5 ਸਾਲ ਦੇ ਮਸਲਾ ਨਿਬੜਦਾ ਜਾਂ 3 ਸਾਲ ਤੇ ਜਾਂ 6 ਸਾਲ ਤੇ 8 ਸਾਲ ਤੇ ਨਿਬੜਦਾ, ਉਹ ਠੀਕ ਹੈ, ਮਸਲਾ ਨਿਬੜ ਜਾਏ, ਸਭ ਆਪਣੇ ਘਰ ਨੂੰ ਜਾਣ, ਅਮੈਂਡਮੈਂਟ ਜਿਹੜੀਆਂ ਨੇ ਉਹ ਲੈ ਕੇ। ਔਰ ਇਹਦੇ ਵਿੱਚ ਮੈਂ ਬਾਰ ਬਾਰ ਗੱਲ ਕਰ ਰਿਹਾ ਕਿ ਉਹਦੇ ਵਿੱਚ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਹੋਰ। ਇੱਕ ਤਾਂ ਜ਼ਰੂਰ ਪਾ ਦੇਣ ਕਲੋਜ਼ ਉਹਦੇ ਵਿੱਚ ਕਿ ਇਹ ਸਟੇਟ ਸਬਜੈਕਟ ਹੈ, ਅਤੇ ਤੁਸੀਂ ਰੂਲ ਜਿਹੜੇ ਬਣਾਉਣੇ ਨੇ ਉਹ ਲਾਗੂ ਕਰਨਾ ਨਾ ਕਰਨਾ ਸਟੇਟ ਦੀ ਮਰਜ਼ੀ ਹੋਏਗੀ, ਇਹ ਕਲੋਜ਼ ਬੜਾ ਜ਼ਰੂਰੀ ਹੈ ਉਹਦੇ ਵਿੱਚ, ਬਹੁਤ ਜ਼ਰੂਰੀ ਹੈ ਕਲੋਜ਼ ਹੈ। ਦੂਸਰਾ ਮੈਂ ਇਹ ਵੀ ਗੱਲ ਕਰ ਰਿਹਾ ਕਿ ਜਿਹੜੀ MSP ਹੈ, MSP ਦੇ ਨਾਲ ਨਾਲ MSI ਵੀ ਪਾ ਦੇਣ, ਮਿਨੀਮਮ ਸਪੋਰਟ ਇਨਕਮ। ਸੋ ਇਹ ਮੌਕਾ ਆ ਕਿ ਉਹ ਆਪਣੇ ਗੱਲਾਂ ਹੋਰ ਮਨਵਾ ਸਕਦੇ ਨੇ। MSP ਤਾਂ ਚਾਹੀਦਾ ਹੀ ਚਾਹੀਦਾ, ਉਹਨੂੰ ਕਹੋ ਜੀ MSP ਤਾਂ ਸਾਨੂੰ ਚਾਹੀਦਾ ਹੀ ਚਾਹੀਦਾ, MSI ਵੀ ਚਾਹੀਦਾ। ਜਿਹੜਾ ਵੀ ਕੋਈ ਮਜ਼ਦੂਰ, ਜਿਹੜਾ ਵੀ ਕੋਈ ਇੰਡੀਆ ਦੇ ਵਿੱਚ ਕੰਮ ਕਰਦਾ, ਚਾਹੇ ਮਜ਼ਦੂਰੀ ਕਰ ਰਿਹਾ ਚਾਹੇ ਕਿਸਾਨੀ ਕਰ ਰਿਹਾ, ਜਿਹਦਾ ਵੀ 10,000 ਰੁਪਏ ਤੋਂ ਘੱਟ ਇਨਕਮ ਹੈ, ਉਹਦੇ ਘਰ ਦੇ ਵਿੱਚ ਸਪਲੀਮੈਂਟ ਭੇਜਿਆ ਜਾਏਗਾ। ਸਪਲੀਮੈਂਟ ਇਨ ਦਾ ਸੈਂਸ ਕੀ ਆ ਵੀ ਤੁਸੀਂ 6,000 ਕਮਾਉਂਦੇ ਹੋ, 4,000 ਸਰਕਾਰ ਦੇਗੀ, ਬਾਕੀ ਦਾ ਪੈਸਾ ਐਕਸਟਰਾ 10,000 ਦੀ ਮੰਗ ਨਹੀਂ ਅਸੀਂ ਕਰ ਰਹੇ, ਬਾਕੀ ਦਾ ਪੈਸਾ ਸਰਕਾਰ ਦੇਗੀ, ਤਾਂ ਕਿ 10,000 ਰੁਪਏ ਦੇ ਨਾਲ ਕੋਈ ਵੀ ਪਰਿਵਾਰ ਹੈ ਰੋਟੀ ਖਾ ਸਕੇ, ਰੋਟੀ ਦੇ ਦੁੱਖੋਂ ਆਵਾਜ਼ਾਰਨ। ਇਹ ਸਾਡੀ ਮੰਗ ਹੈ ਉਹਦੇ ਲਈ। ਅੱਛਾ, ਲੇਕਿਨ ਜੇ ਕਿਸਾਨ, ਫਰਜ਼ ਕਰ ਲਓ ਕਿਸਾਨ ਨਹੀਂ ਪਾਉਂਦੇ ਕਾਊਂਟਰ ਆਫਰ, ਕਿਸਾਨ ਕਹਿੰਦੇ ਆ ਨਹੀਂ ਜੀ ਨਹੀਂ, ਅਸੀਂ ਨਾ 2 ਸਾਲ ਨਾ 10 ਸਾਲ ਨਾ 20 ਸਾਲ, ਅਸੀਂ ਤੇ ਹਮੇਸ਼ਾ ਲਈ ਕਾਨੂੰਨ ਹੀ ਰੱਦ ਕਰਾਉਣੇ ਆ, ਤੇ ਫਿਰ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਆ, ਦਾ ਓਨਸ ਇਜ਼ ਔਨ ਦਾ ਗਵਰਨਮੈਂਟ। ਔਰ ਗਵਰਨਮੈਂਟ ਦੇ ਵਿੱਚ ਇਹ ਬਿਲਕੁਲ, ਮੈਂ ਫਿਰ ਕਹਾਂਗਾ ਮੋਦੀ ਸਾਹਿਬ ਲਈ ਸੁਨਹਿਰੀ ਮੌਕਾ, ਮੇਰੀ ਸਮਝ ਤੋਂ ਬਾਹਰ ਹੈ ਵੀ ਕਿਉਂ ਗਵਾਈ ਜਾਂਦੇ ਆ ਹੁਣ, ਤੇ ਇਹਦੇ ਵਿੱਚ ਈਗੋ ਦਾ ਹੀ ਮਸਲਾ ਹੋ ਸਕਦਾ, ਮੈਨੂੰ ਗੱਲ ਕਹਿਣ 'ਚ ਝਿਜਕਚਾਹਟ ਨਹੀਂ ਹੈ, ਕਿ ਮੋਦੀ ਸਾਹਿਬ ਆਪ ਜਾਣ ਉੱਥੇ ਬੈਠਣ ਤੇ ਲੰਗਰ ਛਕਣ ਉਹਨਾਂ ਦੇ ਨਾਲ, ਕਹੋ ਜੀ ਭਾਈ ਸਾਹਿਬ ਮੈਂ ਇਹ ਤੁਹਾਡੇ ਭਲੇ ਲਈ ਚਾਹੁੰਦਾ ਸੀਗਾ। ਕਹਿ ਦੇਣ ਕੋਈ ਇਹ 'ਚ ਕੋਈ ਦੇਖੋ ਸਿਚੁਏਸ਼ਨ ਉਹ ਕ੍ਰੀਏਟ ਕਰੋ ਵਿਨ ਵਿਨ, ਤੁਹਾਡੀ ਵੀ ਇੱਜ਼ਤ ਰਹਿ ਜਾਵੇ ਅਤੇ ਸਾਡੀ ਵੀ ਇੱਜ਼ਤ ਰਹਿ ਜਾਵੇ, ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰੋ, ਦੋਨਾਂ ਦੀ ਇੱਜ਼ਤ ਰਹਿ ਜਾਵੇ, ਕੋਈ ਹਾਰ ਜਿੱਤ ਦਾ ਮਸਲਾ ਨਹੀਂ ਇਹਦੇ ਵਿੱਚ। ਉਹ ਕਹਿ ਦੇਣ ਵੀ ਮੈਂ ਤੁਹਾਡੇ ਭਲੇ ਲਈ ਚਾਹੁੰਦਾ ਸੀ, ਚਲੋ ਹੁਣ ਤੁਸੀਂ ਨਹੀਂ ਮੰਨਦੇ ਇਹਨੂੰ, ਆਪਾਂ ਰੱਦ ਕਰ ਦਿੰਦੇ ਹਾਂ, ਆਪਾਂ ਇਕੱਠੇ ਮਿਲ ਕੇ ਹੋਰ ਦੇਖਦੇ ਹੈਗੇ ਹਾਂ ਕੋਈ ਹੋਰ ਇਹਦਾ ਸਲੂਸ਼ਨ ਹੈ, ਤੁਸੀਂ ਵੀ ਸੁਝਾਅ ਦਿਓ, ਅਸੀਂ ਵੀ ਸੁਝਾਅ ਦਿੰਦੇ ਹਾਂ, ਇਹ ਸਾਰਾ ਕੁਛ ਅਸੀਂ ਚਾਰਾਂ ਦੇ ਚਾਰਾਂ ਨੂੰ। ਦੋ ਤੁਸੀਂ ਚਾਰ ਦੇ ਵਿੱਚੋਂ ਰੱਦ ਕਰ ਹੀ ਦਿੱਤੇ ਨਾ, ਦੋ ਤਾਂ ਕਰ ਦਿੱਤੇ, ਬਾਕੀ ਦੇ ਦੋ ਜੀ ਅਸੀਂ ਛੁੱਟੀ ਕਰੋ ਜੀ ਤੁਹਾਡੀਆਂ, ਉਹ ਵੀ ਮੰਗਾਂ ਮੰਨੀਆਂ, ਹੱਥ ਮਿਲਾਓ, ਲੰਗਰ ਛਕੋ ਉੱਥੇ, ਨਾਲ ਆਪਣਾ ਚਾਹ ਪਾਣੀ ਪੀਓ, ਮਿੱਠਾ ਖਾਓ ਉੱਥੇ, ਅਤੇ ਆਰਾਮ ਦੇ ਨਾਲ ਉਹਨੂੰ ਘਰ ਜਾਣ ਦਿਓ। ਇਹ ਦੁਨੀਆ ਭਰ ਦੀਆਂ ਹੋਰ ਸਮੱਸਿਆਵਾਂ ਹੈਗੀਆਂ ਇਸ ਵੇਲੇ, ਦੇਖੋ ਇੱਕ ਪਾਸੇ ਤਾਰੀਫ ਹੋ ਰਹੀ ਹੈ ਕਿ ਜੀ ਦੁਨੀਆ ਭਰ 'ਚੋਂ ਵੈਕਸੀਨ ਫ੍ਰੀ ਵੀ ਦੇ ਰਹੇ ਨੇ, ਨੋ ਡਾਊਟ ਮੋਰੱਕੋ ਔਰ ਬ੍ਰਾਜ਼ੀਲ 'ਤੇ ਪੈਸੇ ਦੇ ਕੇ ਲੈਣਗੇ, ਕੱਲ੍ਹ ਨੂੰ ਇੰਗਲੈਂਡ ਲੈਂਦਾ ਪੈਸੇ ਦੇ ਕੇ, ਪਰ ਫ੍ਰੀ ਵੀ ਕਈ ਕੰਟਰੀਆਂ ਨੂੰ ਵੰਡੀ ਆ, ਉਹ ਈਵਨ ਪੈਸੇ ਦੇ ਕੇ ਵੀ ਦੇ ਰਹੇ ਤੇਜ਼ੀ ਨਾਲ। ਸੋ ਉਹ ਇਸ ਵੇਲੇ ਤਾਰੀਫ ਲੈਣ ਦਾ ਸਮੇਂ ਹੈ, ਵਾਹ ਵਾਹੀ ਲੈਣ ਦਾ ਸਮੇਂ ਹੈ। ਉੱਤੇ ਘਰ ਦੇ ਵਿੱਚ ਇਹ ਜਿਹੜਾ ਇਸ਼ੂ ਖੜਾ ਕੀਤਾ, ਇਹਦੇ ਨਾਲ ਤਾਰੀਫ ਸਾਰੀ ਫਿੱਕੀ ਪੈ ਰਹੀ ਹੈ, ਸਾਰੀ ਉਹ ਸਾਰਾ ਕੁਛ ਫਿੱਕਾ ਪੈ ਰਿਹਾ। ਇਹਨੂੰ ਖਿਆਲ, ਹਾਂਜੀ ਇਹਨੂੰ ਖਿਆਲ ਕਰਨ ਥੋੜਾ ਜਿਹਾ। ਹਾਂਜੀ ਹਾਂਜੀ
ਜਦੋਂ ਜੀ, ਮੈਂ ਇਹੀ ਕਹਿਣਾ ਚਾਹੁੰਦਾ ਸੀ, ਇਹ ਵੀ ਹੁਣ ਜਿਵੇਂ ਕਿਸੇ ਗਾਣਾ ਬਣਿਆ ਪੁੱਠਾ ਪੰਗਾ ਲੈ ਲਿਆ, ਜੱਠੀਏ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ, ਤੇ ਇਹ ਵੀ ਹੁਣ ਕਸੂਤੇ ਫਸ ਗਏ ਹੈ, ਮੋਦੀ ਸਾਹਿਬ ਵੀ, ਤੇ ਇਹ ਵੀ ਨਿਕਲਣ ਦਾ ਕੋਈ ਰਸਤਾ ਭਾਲਦੇ ਆ। ਚਲੋ ਹੁਣ ਮੈਂ ਤਾਂ ਕਹਿੰਦਾ ਦੋਨਾਂ ਧਿਰਾਂ ਨੂੰ ਕੋਈ ਕੰਪਰੋਮਾਈਜ਼ ਹੋ ਜਾਏ ਤਾਂ ਚੰਗੀ ਗੱਲ ਹੈ, ਨਹੀਂ ਤਾਂ ਇਹ ਪਤਾ ਨਹੀਂ ਕਿੰਨਾ ਚਿਰ ਹੋਰ ਲਮਕਾਈ ਰੱਖਣਗੇ, ਕਿਉਂ ਇਹਨਾਂ ਨੇ ਹੁਣ ਉਠਾਉਣ ਹੋਏ ਨਹੀਂ, ਇਹਨਾਂ ਨੇ ਕਹਿੰਦਾ ਬੈਠੇ ਤਾਂ ਬੈਠੇ ਰਹੋ, ਮੇਰੇ ਤਾਂ ਹਿਸਾਬ ਨਾਲ ਮੈਂ ਇਹ ਗੱਲ ਨੂੰ ਸਮਝਦਾ। ਬਾਕੀ ਦੂਜੀ ਦੱਸਣਾ, ਜਦੋਂ ਵੀ ਜੀਰਾ ਸਾਹਿਬ ਨਾਲ ਕੀ ਗੱਲਬਾਤ ਹੋਈ ਹੈ ਜੀ, ਉਹ ਤੁਹਾਨੂੰ ਤੁਹਾਡੇ ਕੋਲ ਨਾਲ?
ਹਾਂ, ਉਹ ਜਿਹੜੀ ਜੀਰਾ ਸਾਹਿਬ ਦੇ ਨਾਲ ਔਰ ਆਪਣੇ ਦੋ ਜਣਿਆਂ ਨਾਲ ਜਿਹੜਾ ਇਸ਼ੂ ਹੋਇਆ ਹੈਗਾ, ਰਵਨੀਤ ਬਿੱਟੂ ਵੀ ਸੀਗੇ ਵੈਸੇ, ਤੇ ਐਮ ਪੀ ਔਜਲਾ ਸਾਹਿਬ ਵੀ ਉੱਥੇ ਸੀਗੇ। ਉਹ ਸਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੋਈ ਹੈ ਕਿ ਉਹ ਇੱਕ ਪ੍ਰੋਗਰਾਮ 'ਤੇ ਉਹਨਾਂ ਨੂੰ ਸੱਦਿਆ ਹੋਇਆ ਸੀਗਾ, ਉੱਥੇ ਉਹ ਗਏ ਨੇ, ਜਦ ਉਹ ਪਹੁੰਚੇ ਨੇ ਉਸ ਪ੍ਰੋਗਰਾਮ ਦੇ ਉੱਤੇ, ਅਤੇ ਉੱਥੋਂ ਉਹਨਾਂ ਨੂੰ ਕੁਛ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦਾ, ਔਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ। ਉਹ ਵਿਰੋਧ ਦੇ ਦਰਮਿਆਨ ਉਹ ਸ਼ਾਇਦ ਥੋੜ੍ਹਾ ਜਿਹਾ ਕਹਿ ਰਹੇ ਸੀ ਵੀ ਅਸੀਂ ਨਹੀਂ ਜਾਣਾ, ਜਿਹੜੇ ਔਰਗਨਾਈਜ਼ਰਸ ਨੇ ਇਹਨਾਂ ਨੇ ਸਾਨੂੰ ਬੁਲਾਇਆ, ਤੁਸੀਂ ਸਾਨੂੰ ਕਿਉਂ ਵਿਰੋਧ ਕਰ ਰਹੇ ਹੋ? ਉਹ ਵਿਰੋਧ ਦੇ ਵਿੱਚ, ਹੁਣ ਇਹ ਦੋਨੋਂ ਪੱਖ ਮੈਂ ਰੱਖ ਦਿੰਦਾ, ਵਿਰੋਧ ਦੇ ਵਿੱਚ ਜਿਹੜੇ ਲੋਕਾਂ ਨੇ ਉੱਥੇ ਵਿਰੋਧ ਕਰ ਰਹੇ ਸੀ, ਉਹਨਾਂ ਦਾ ਕਹਿਣਾ ਹੈ ਕਿ ਵਿਰੋਧ ਦੇ ਵਿੱਚ ਅਸੀਂ ਬੜੇ ਸ਼ਾਂਤਮਈ ਢੰਗ ਨਾਲ ਉਹਨਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਇੱਥੋਂ ਚਲੇ ਜਾਓ, ਤੁਸੀਂ ਇੱਥੋਂ ਚਲੇ ਜਾਓ, ਅਤੇ ਉਸ ਦਰਮਿਆਨ ਉਹਨਾਂ ਨੇ ਸਾਨੂੰ ਕਹਿਤਾ ਕਿ ਤੁਸੀਂ ਖਾਲਿਸਤਾਨੀ ਹੋ। ਇਹ ਉਹਨਾਂ ਦਾ ਕਹਿਣਾ, ਜਿਹੜੇ ਲੋਕ ਉੱਥੇ ਵਿਰੋਧ ਕਰ ਰਹੇ ਸੀ ਉਹਨਾਂ ਦਾ, ਉਹ ਕਹਿੰਦੇ ਵੀ ਅਸੀਂ ਕੁਛ ਨਹੀਂ ਕਹਿਣਾ ਸੀ, ਉਹਨਾਂ ਨੇ ਫਿਰ ਸਾਨੂੰ ਖਾਲਿਸਤਾਨੀ ਕਹਿਤਾ, ਉਹ ਕਹਿੰਦੇ ਜੀ ਅਸੀਂ ਕੋਈ ਖਾਲਿਸਤਾਨੀ ਨਜ਼ਰ ਆਉਂਦੇ, ਇਹਨਾਂ ਨੇ ਸਾਨੂੰ ਭੜਕਾਇਆ, ਇਸ ਕਾਰਨ ਫਿਰ ਅਸੀਂ ਇਹਨਾਂ ਨੂੰ ਫਿਰ ਇੱਥੋਂ ਚਲਦਾ ਕਰ ਦਿੱਤਾ। ਸੋ ਇਹਨਾਂ ਦਾ ਕਹਿਣਾ ਹੈ ਕਿ ਜੀ ਸਾਨੂੰ ਬੁਲਾਇਆ ਸੀ ਉੱਥੋਂ, ਜਾਂ ਤਾਂ ਸਾਨੂੰ ਪਾਰਟੀਜ਼ ਕਹਿ ਦੇਣ ਵੀ ਅਸੀਂ ਨਹੀਂ ਹਾਂ। ਔਰ ਜਦੋਂ ਉਹਨਾਂ ਨੂੰ ਉੱਥੋਂ ਚਲਦਾ ਕੀਤਾ ਗਿਆ ਤਾਂ ਉੱਥੇ ਡੈਫੀਨੇਟਲੀ ਧੱਕਾ ਮੁੱਕੀ ਵੀ ਹੋਈ ਹੈ, ਗੱਡੀ ਵੀ ਉਹਨਾਂ ਦੀ ਤੋੜੀ ਗਈ ਹੈ, ਦੋਨਾਂ ਦੀਆਂ ਪੱਗਾਂ ਵੀ ਲਾਈਆਂ ਗਈਆਂ, ਰਵਨੀਤ ਬਿੱਟੂ ਦੀਆਂ ਵੀ, ਅਤੇ ਉਹ ਆਪਣੇ ਮਿਸਟਰ ਜੀਰਾ ਹੋਣਾ ਦੀ, ਕੁਲਵੀਰ ਜੀਰਾ ਹੋਣਾ ਦੀ, ਜਿਹੜੇ MLA ਸਾਹਿਬ ਨੇ, ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ। ਸੋ ਇਹ ਇਹਨਾਂ ਦਾ ਕਹਿਣਾ ਹੈਗਾ ਕਿ ਜੀ ਅਸੀਂ ਆ ਕੇ ਇੱਥੇ ਦਿੱਲੀ ਕੀ ਕਰ ਰਹੇ, ਇੱਕ ਦੂਸਰੇ ਦੀਆਂ ਪੱਗਾਂ ਲਾ ਰਹੇ ਹਾਂ ਅਸੀਂ, ਇਹ ਤਾਂ ਉਹ ਚਾਹੁੰਦੇ ਨੇ ਮੋਦੀ ਸਾਹਿਬ ਵੀ ਅਸੀਂ ਇੱਕ ਦੂਸਰੇ ਦੀਆਂ ਪੱਗਾਂ ਲਾਈਏ, ਅਤੇ ਉਹ ਕਹਿੰਦੇ ਤੁਸੀਂ ਉਹੀ ਕੰਮ ਕਰਦੇ। ਸੋ ਇਹ ਸਾਰਾ ਸਿਲਸਿਲਾ ਬਣਿਆ। ਖੈਰ, ਕੋਈ ਕਿਸੇ ਦੀ ਤਰ੍ਹਾਂ ਦੀ ਭੱਦੀ ਸ਼ਬਦਾਵਲੀ, ਉੱਥੇ ਗਾਲਾਂ ਵੀ ਕੱਢੀਆਂ ਗਈਆਂ ਨੇ, ਉਹ ਇਹ ਸਾਰਾ ਕੁਛ ਐਪਰੀਸ਼ੀਏਬਲ ਨਹੀਂ ਹੈ, ਵੀ ਐਪਰੀਸ਼ੀਏਟ ਨਹੀਂ ਕੀਤਾ ਜਾਇਆ, ਇਹ ਸਾਰਾ ਕੁਛ ਉੱਥੇ ਨਹੀਂ ਹੋਣਾ ਚਾਹੀਦਾ ਸੀ। ਹਾਂਜੀ, ਅਗਲੀ ਕਾਲ ਜੀ 647-644, ਨਾਮ ਦੱਸੋ ਜੀ, ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ ਮੇਰੇ ਖਿਆਲ ਨਾਲ, ਕੌਣ ਸਾਹਿਬ ਬੋਲੋ ਜੀ?
ਧੰਨਵਾਦ ਸਰਦਾਰ ਜੀ, ਮੈਂ ਜਸਵੀਰ ਸਿੰਘ ਬੋਲਦਾ।
ਜਸਵੀਰ ਸਿੰਘ ਜੀ?
ਜੀ ਜੀ ਜੀ।
ਹਾਂਜੀ ਜਸਵੀਰ ਸਿੰਘ ਜੀ, ਗੋ ਹੈਡ ਜੀ।
ਤੁਸੀਂ ਜਿਹੜੀ ਆਹ ਕਿਸਾਨ ਮੋਰਚੇ ਤੇ ਗੱਲ ਕਰ ਰਹੇ ਹੋ, ਜਾਂ ਅਸੀਂ ਜਿਹੜੇ ਕਾਲ ਆ ਅਸੀਂ ਗੱਲ ਕਰਦੇ ਹਾਂ,
ਜੀ ਜੀ,
ਅਸੀਂ ਗੱਲ ਕਰਦੇ ਹਾਂ ਜੀ, ਇਹ ਚੰਗਾ ਜਾਂ ਕਿਸਾਨਾਂ ਨੂੰ ਇੱਦਾਂ ਕਰ ਲੈਣਾ ਚਾਹੀਦਾ, ਸਰਕਾਰ ਨੂੰ ਕਰ ਲੈਣਾ ਚਾਹੀਦਾ। ਮੇਰਾ ਖਿਆਲ ਜਿਹੜਾ ਮੋਰਚਾ ਤੇ ਜਾਂ ਜਿਹੜੇ ਕਾਨੂੰਨ ਨੇ ਨਾ, ਉਹ ਗੌਰਮੈਂਟ ਦੇ ਕਾਨੂੰਨੀ ਆਧਾਰਾਂ ਦੇ ਉੱਤੇ ਤੇ ਮੰਗ ਵਾਲਿਆਂ ਦੇ ਕਾਨੂੰਨੀ ਆਧਾਰ ਦੇ ਉੱਤੇ, ਇਹਨਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਬੇਸ, ਉਹਦਾ ਐਕਚੁਅਲ ਸਹੀ ਮੁੱਦਾ ਬਣਦਾ। ਤੁਸੀਂ ਇੱਕ ਮੈਂਸ਼ਨ ਕੀਤਾ ਸੀ ਵੀ ਇਹ ਉਹਨਾਂ ਦਾ ਹੱਕ ਨਹੀਂ ਹੈ, ਇਹ ਸਟੇਟ ਗੌਰਮੈਂਟ ਦਾ ਹੱਕ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ, ਪਹਿਲੀ ਗੱਲ। ਦੂਸਰੀ ਗੱਲ ਇਹ ਆ ਕਿ ਜਿਹੜੀ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ 'ਚ ਤਰਮੀਮ ਕਰਨ ਨੂੰ ਤਿਆਰ ਹਾਂ, ਕਿਹੜੀਆਂ ਕਿਹੜੀਆਂ ਤਰਮੀਮਾਂ ਦੀ ਲੋੜ ਹੈ? ਕਾਨੂੰਨੀ ਨੁਕਤੇ ਦੇ ਉੱਤੇ ਦੇਖਣ ਦੇ ਵਿੱਚ ਇਹ ਆਉਂਦਾ ਕਿ ਜਿਹੜੀ ਚੀਜ਼ ਦੇ ਵਿੱਚ ਆਲਰੇਡੀ ਗਲਤੀਆਂ ਨੇ ਔਰ ਗਲਤੀ ਨਾਲ ਬਣਾਈ ਗਈ ਆ, ਉਹ ਤਾਂ ਹੀ ਉਹ 'ਚ ਤਰਮੀਮ ਦੀ ਗੁੰਜਾਇਸ਼ ਬਣੀ, ਨਹੀਂ ਤਾਂ ਜੋ ਠੀਕ ਹੈ ਤਾਂ ਉਹ 'ਚ ਤਰਮੀਮ ਦੀ ਕੀ ਲੋੜ ਹੈ? ਤੇ ਦੂਸਰੀ ਗੱਲ ਇਹ ਆ ਵੀ ਜਦੋਂ ਕੋਈ ਵੀ ਚੀਜ਼ ਕੋਈ ਗੌਰਮੈਂਟ ਜਿਹੜੀ ਹੈ ਉਹ ਲੋਕਾਂ ਲਈ ਹੈ, ਤੇ ਲੋਕਾਂ ਨੂੰ ਸਹੂਲਤ ਦੇਣ ਦੀ ਖਾਤਰ ਗੌਰਮੈਂਟ ਬਣੀ ਹੈ, ਤੇ ਲੋਕ ਉਹ ਸਹੂਲਤ ਦੇ ਫਾਇਦਿਆਂ ਤੋਂ ਜਾਣੂ ਹੋ ਗਏ ਕਿ ਸਾਡੇ ਲਈ ਨੁਕਸਾਨ ਤੇ ਜੇ ਉਹ ਨਹੀਂ ਕਰਦੀ ਤਾਂ ਇਹਦੇ ਪਿੱਛੇ ਕੋਈ ਹੋਰ ਮੰਤਵ ਹੈ, ਉਹ ਮੰਤਵ ਜਿਹੜਾ ਹੈ ਉਹਨੂੰ ਲੁਕੋਇਆ ਜਾ ਕੇ ਜਾਂ ਉਹਦਾ ਉਹਨੂੰ ਗਲਤ ਤਰੀਕੇ ਨਾਲ ਪ੍ਰੋਪੇਗੇਟ ਕਰਕੇ ਗੁੰਮਰਾਹ ਕਰਨ ਦੇ ਵਿੱਚ ਜੇ ਸਾਰਾ ਜ਼ੋਰ ਤੇ ਜਾਂ ਯੋਗਦਾਨ ਪਾਇਆ ਜਾਂਦਾ, ਉਹਦੇ ਵਿੱਚ ਫਿਰ ਸਹੀ ਹੋਣ ਦੀ ਗੌਰਮੈਂਟ ਦੀ ਸਪੋਰਟ ਦੇ ਵਿੱਚ ਜਾਣ ਦੀ ਕਿਹੜੀ ਤੁੱਕ ਬਣਦੀ? ਕੋਈ ਤੁੱਕ ਨਹੀਂ ਬਣਦੀ. ਹਾਂ, ਹੁਣ ਅਸੀਂ ਕਹਿੰਦੇ ਹਾਂ ਜੀ ਵੀ ਇਹ ਇਹ ਕਾਨੂੰਨ ਨੂੰ ਮੰਨ ਲੈਣਾ ਚਾਹੀਦਾ 2-3 ਸਾਲ ਲਈ. ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕਾਨੂੰਨ ਤਰਮੀਮਾਂ ਦੇ ਆਧਾਰ ਤੇ ਸਰਕਾਰ ਮੰਨੇ ਕਿ ਗਲਤ ਹੈ ਕਰ ਦਿੰਦੇ ਆ, ਉਸਦਾ 2 ਸਾਲ ਤੱਕ ਰਹਿਣ ਦਾ ਕੀ ਮਤਲਬ ਹੈ? ਅਗਰ 2 ਸਾਲ ਤੱਕ ਰਹਿਣਾ ਹੈ, ਗਾਹਕ ਕਾਨੂੰਨ ਬਣਾਉਣਾ ਹੈ, ਜਿਨ੍ਹਾਂ ਦੀ ਖਾਤਰ ਕਾਨੂੰਨ ਬਣਾਉਣਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਮੁੱਦਿਆਂ ਦੇ ਉੱਤੇ ਕਾਨੂੰਨੀ ਰਾਏ ਨੂੰ ਲੈ ਕੇ ਕਾਨੂੰਨ ਬਣਾਇਆ ਜਾ ਸਕਦਾ, ਬਣਾ ਲੈਣ ਤੇ ਜਿਹੜੀ ਚੀਜ਼ ਦੇ ਵਿੱਚ. ਹੁਣ ਦੇਖੋ ਨਾ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਦੋਂ ਬਹਿਸ ਹੁੰਦੀ ਆ, ਉਹਦਾ ਮਕਸਦ ਕੀ ਹੈ? ਉਹਦਾ ਮਕਸਦ ਹੈ ਕਿ ਜਿਹੜੀ ਚੀਜ਼ ਬਣਾਈ ਜਾ ਰਹੀ ਹੈ ਉਹ ਸਰਵ ਪੱਖੀ, ਉਹਨਾਂ ਦੇ ਉੱਤੇ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਹਿੱਤਾਂ ਨੂੰ, ਨੁਕਸਾਨ ਨੂੰ, ਫਾਇਦਿਆਂ ਨੂੰ ਵਿਚੋਲ ਕੇ ਤੇ ਫਿਰ ਲਿਆਂਦਾ ਜਾਵੇ ਤਾਂ ਉਹਨੂੰ ਪਾਸ ਕੀਤਾ ਜਾਂਦਾ. ਪਰ ਇੱਥੇ ਤਾਂ ਇਹ ਵੀ ਨਹੀਂ ਹੋਇਆ. ਕਾਨੂੰਨ ਦੇ ਵਿੱਚ ਗੌਰਮੈਂਟ ਦਾ ਜਿਹੜੇ ਮਨੋਰਥ ਆ ਉਹ ਬੇਸਿਕਲੀ ਲੋਕ ਹਿੱਤਾਂ ਦੇ ਖਿਲਾਫ ਹੈ. ਉਹਦੇ ਵਿੱਚ ਉਹਨਾਂ ਦੇ ਕੁਝ ਆਪਣੇ ਸਰਮਾਏਦਾਰੀ ਏਜੰਡੇ ਨੇ ਜਿਨ੍ਹਾਂ ਨੂੰ ਕਾਨੂੰਨ ਦੇ ਨਾਂ ਤੇ ਧੱਕੇ ਨਾਲ ਥੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਮੈਨੂੰ ਲੱਗਦਾ ਲੋਕ ਵਿਰੋਧ ਕਰਦੇ ਨੇ. ਇਹ ਟੋਟਲੀ ਜਿਹੜਾ ਇਹ ਰਿਪੀਲ ਹੋਣਾ ਚਾਹੀਦਾ, ਔਰ ਇਹ ਹੋਊਗਾ ਵੀ, ਇਹ ਹੋਊਗਾ, ਤੁਸੀਂ ਦੇਖਦੇ ਰਹੋ, ਇਹ ਬਿਲਕੁਲ ਹੋਊਗਾ. ਹਾਂ, ਇਹ ਹੈ ਵੀ ਹੁਣ ਅਸੀਂ ਕਹਿੰਦੇ ਹਾਂ ਜੀ ਲੋਕ ਉੱਥੇ ਬੈਠੇ ਨੇ. ਦੇਖੋ ਜੀ, ਮਾਂ ਵੀ ਜਦੋਂ ਬੱਚੇ ਨੂੰ ਪੈਦਾ ਕਰਦੀ ਹੈ ਨਾ, ਚੀਕਾਂ ਨਾ ਮਾਰੋ ਤਾਂ ਦੁੱਧ ਨਹੀਂ ਦਿੰਦੀ, ਔਰ ਉਹਦਾ ਖੂਨ ਹੁੰਦਾ. ਇਹ ਤਾਂ ਬੇਸਿਕਲੀ ਹੈ ਹੀ ਉਹਨਾਂ ਦੇ ਹੱਥ ਵਿੱਚ ਜਿਨ੍ਹਾਂ ਨੇ ਆਮ ਪਬਲਿਕ ਨੂੰ ਆਪਦੇ ਹਿੱਤਾਂ 'ਚ ਲੁੱਟਣਾ ਔਰ ਕੁੱਟਣਾ, ਤੇ ਉਹ ਤੁਹਾਡੀ ਗੱਲ ਕਿਵੇਂ ਸੁਣ ਲੈਣਗੇ? ਮੇਰਾ ਖਿਆਲ ਹੈ ਇਹ ਮੁੱਦੇ ਨੂੰ ਕਾਨੂੰਨੀ ਨੁਕਤੇ ਤੋਂ ਵੇਖਣ ਦੀ ਲੋੜ ਆ. ਹੁਣ ਸੁਪਰੀਮ ਕੋਰਟ ਨੇ ਉਹਦੇ 'ਚ ਇੰਟਰਵੀਨ ਕੀਤਾ. ਸੁਪਰੀਮ ਕੋਰਟ ਦਾ ਮਕਸਦ ਇਹ ਹੋਣਾ ਚਾਹੀਦਾ ਕਿ ਜਿਹੜੀ ਕਾਨੂੰਨ ਦੇ ਤਹਿਤ ਧਾਰਾ ਬਣੀ ਹੈ, ਕੀ ਕਾਨੂੰਨ ਉਹਦੀ ਆਗਿਆ ਦਿੰਦਾ? ਉਹਦੇ 'ਤੇ ਤਾਂ ਗੱਲ ਹੀ ਨਹੀਂ ਕਰ ਰਹੇ. ਜਿਹੜੀ ਨੀਤੀ ਦੀ ਗੱਲ ਹੈ ਉਹ ਰਾਜਨੀਤਿ ਲੋਕ ਕਰਦੇ ਨੇ, ਜਿਹੜੀ ਕਾਨੂੰਨ ਦੀ ਗੱਲ ਹੈ ਉਹ ਕੋਰਟ ਕਰਦਾ, ਤੇ ਕਾਨੂੰਨ ਵੀ ਕੋਰਟ ਵੀ ਰਾਜਨੀਤੀ ਦੀ ਗੱਲ ਕਰ ਰਿਹਾ. ਸਮਥਿੰਗ ਇਜ਼ ਵੈਰੀ, ਉਹਦੇ 'ਚ ਬਹੁਤ ਵੱਡਾ ਕੁਛ ਨਾ ਕੁਛ ਘਪੜਾ ਹੈ, ਔਰ ਵੱਡੀ ਜਿਹੜੀ ਹੈ ਗੁੰਮਰਾਹ ਕਰਨ ਦੀ ਜਿਹੜੀ ਇੱਕ ਗੱਲ ਹੈ ਉਹ ਲੋਕਾਂ ਦੇ ਵਿੱਚ ਜਾ ਰਹੀ ਹੈ. ਮੈਨੂੰ ਲੱਗਦਾ ਲੋਕ ਸਿਆਣੇ ਹੋ ਗਏ ਨੇ, ਔਰ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਸਟੈਂਡ ਲੈਂਦੇ ਰਹਿਣਾ ਚਾਹੀਦਾ. ਸਾਨੂੰ ਇਸ ਨੁਕਤੇ ਤੋਂ ਮੇਰਾ ਖਿਆਲ ਇਸ ਮੂਮੈਂਟ ਨੂੰ ਸਮਝਣ ਦੀ ਲੋੜ ਹੈ. ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ ਸਰਦਾਰ ਜੀ.
ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਫੋਰ ਯੋਰ ਕਾਲ, ਬਹੁਤ ਮਿਹਰਬਾਨੀ ਤੁਹਾਡੀ ਕਾਲ ਦੀ. ਹਾਂਜੀ ਜਸਬੀਰ ਸਾਹਿਬ, ਜਿਹੜੀ ਜਿਹੜੇ ਪੁਆਇੰਟਸ ਜਸਬੀਰ ਸਾਹਿਬ ਤੁਸੀਂ ਹਾਈਲਾਈਟ ਕਰ ਰਹੇ ਹੋ ਉਹ ਆਲਰੇਡੀ ਅਸੀਂ ਸਾਰੇ ਡਿਸਕਸ ਕਰ ਚੁੱਕੇ ਹਾਂ, ਔਰ ਜਿਹੜੇ ਲੋਕ ਨੇ ਜੀ ਹੁਣ ਉਹ ਗੁੰਮਰਾਹ ਹੋਣ ਵਾਲਾ ਤੇ ਕੰਸੈਪਟ ਮੈਂ ਨਹੀਂ ਕੋ ਮੰਨਦਾ ਕਿ ਲੋਕ ਗੁੰਮਰਾਹ ਹੋ ਰਹੇ ਨੇ. ਉਹਦਾ ਕਾਰਨ ਇੱਕ ਬੜਾ ਇੰਪੋਰਟੈਂਟ ਹੈ. ਉਹਦਾ ਕਾਰਨ ਇਸ ਤਰ੍ਹਾਂ ਹੈ ਕਿ ਕਿਸਾਨਾਂ ਨੇ ਇੱਕ ਬਹੁਤ ਵੱਡੀ ਸਮਝਦਾਰੀ ਕੀਤੀ ਹੈ ਕਿ ਉਹ ਡੇਲੀ ਪ੍ਰੈਸ ਕਾਨਫਰੰਸਿਸ ਕਰ ਰਹੇ ਨੇ. ਹਾਂ, ਜੇ ਕੋਈ ਖੱਬੇ ਸੱਜੇ ਦੀ ਕੋਈ ਚੀਜ਼ ਦਿਖਾਈ ਜਾਵੇ, ਕੋਈ ਸੋਸ਼ਲ ਮੀਡੀਆ ਦਿਖਾਈ ਜਾਵੇ, ਉਹ ਤਾਂ ਗੱਲ ਵੱਖਰੀ ਹੈ. ਹੁਣ ਤੇ ਇੱਕ ਬੜੀ ਵੱਡੀ ਉਹਨਾਂ ਨੇ ਸਮਝਦਾਰੀ ਇਹ ਕੀਤੀ ਹੈ ਕਿ ਜਿਹੜੀ ਵੀ ਗੱਲ ਹੁੰਦੀ ਹੈ ਉਹ ਆ ਕੇ ਬਾਹਰ ਪ੍ਰੈਸ ਕਾਨਫਰੰਸ ਕਰ ਦਿੰਦੇ ਰੋਜ਼ ਦੀ ਰੋਜ਼ ਹੀ ਕਿ ਲਓ ਜੀ ਆਹ ਗੱਲ ਹੋਈ ਹੈ ਸਾਡੀ. ਠੀਕ ਹੈ, ਸਾਰੇ ਤਾਂ ਨਹੀਂ, ਪਰ ਚਲੋ ਜਿੰਨੇ ਵੀ ਸਹੀ ਚੈਨਲ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਦਿਖਾਈ ਜਾ ਰਹੇ ਨੇ. ਹੁਣ ਜਿਹੜਾ ਕੋਈ ਨਹੀਂ ਦਿਖਾ ਰਿਹਾ ਜਾਂ ਉੱਥੇ ਮੈਨੂੰ ਘਬਰਾ ਰਹੀ ਹੈ, ਬਿਲਕੁਲ ਇੰਡੀਆ 'ਚ ਨਹੀਂ ਕੋਈ ਜਿਹੜੇ ਨੈਸ਼ਨਲ ਚੈਨਲ ਨੇ ਉਹ ਬੰਗਾਲ ਇਲੈਕਸ਼ਨ ਕਵਰੇਜ ਹੋ ਰਹੀ ਹੈ, ਹੋਰ ਕਵਰੇਜ ਹੋ ਰਹੀ ਹੈ ਉਹਨਾਂ ਦੀ ਵੈਕਸੀਨ ਦੀ, ਇਹਦੀ ਕਵਰੇਜ ਬੜੀ ਘੱਟ ਹੋ ਰਹੀ ਹੈ, ਉਹ ਛੱਡ ਦਿਓ ਉਹਨਾਂ ਨੂੰ. ਲੇਕਿਨ ਜਿਹੜੇ ਵੀ ਕੋਈ ਚੈਨਲਸ ਨੇ ਜ਼ਿਆਦਾਤਰ ਜਿਹਨਾਂ ਨੂੰ ਪਤਾ ਹੈ ਕਿ ਅਸੀਂ ਸਹੀ ਕੰਮ ਕਰਨਾ, ਉਹਨਾਂ ਦੀ ਪ੍ਰੈਸ ਕਾਨਫਰੰਸ ਹੂ ਦਿਖਾ ਦਿੰਦੇ ਨੇ. ਹੁਣ ਗੁੰਮਰਾਹ ਹੋਣ ਵਾਲੀ ਗੱਲ ਤੇ ਤਾਂ ਹੋਵੇ. ਹੁਣ ਦੇਖੋ 26 ਜਨਵਰੀ ਤੇ ਬਲਬੀਰ ਸਿੰਘ ਰਾਜੇਵਾਲ ਦਾ, ਕੱਲ ਹੀ ਮੈਂ ਕਿਹਾ, ਮੈਂ ਕਿਹਾ ਜੀ ਘੱਟੋ ਘੱਟ ਜਿਹੜਾ 26 ਜਨਵਰੀ ਵਾਲਾ, ਇਸ ਤੋਂ ਪਹਿਲਾਂ ਵੀ ਮੈਂ ਬੜੀ ਵਧੀਆ ਸਪੀਚ ਦਿੱਤੀ ਸੀਗੀ, ਕੱਲ ਵੀ ਅਸੀਂ 26 ਜਨਵਰੀ ਵਾਲਾ ਬਲਬੀਰ ਸਿੰਘ ਰਾਜੇਵਾਲ ਹੋਣਾ ਜਿਹੜੀ ਪਲੈਨਿੰਗ ਹੈ ਉਹ ਅਸੀਂ 3-4 ਵਾਰੀ ਕੱਲ ਦਿਖਾ ਦਿੱਤੀ, ਅੱਜ ਦੀ ਤਾਜ਼ਾ ਪ੍ਰੈਸ ਕਾਨਫਰੰਸ ਉਹ ਵੀ ਸਾਰੀ ਦਿਖਾ ਦੇਣੀ ਹੈ. ਸੋ ਇਹਦੇ ਵਿੱਚ ਕੀ ਆ ਕਿ ਹੁਣ ਲੋਕਾਂ ਦੇ ਲੋਕ ਬਹੁਤ ਸਮਝਦਾਰ ਨੇ, ਲੋਕ ਕੋਈ ਨਹੀਂ ਗੁੰਮਰਾਹ ਹੋ ਰਹੇ. ਹਾਂ, ਜੇ ਕੋਈ ਹੁਣ ਕਹੇ ਕਿ ਜੀ ਮੈਂ ਵਟਸਐਪ ਤੇ ਲੱਗਾ ਆ, ਮੈਂ ਇੰਸਟਾ ਤੇ ਲੱਗਾ ਆ, ਮੈਂ ਟਵਿੱਟਰ ਤੇ ਲੱਗਾ, ਮੈਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੋਂ ਖਬਰਾਂ ਲੈਂਦਾ, ਉਹ ਫਿਰ ਗੁੰਮਰਾਹ ਹੁੰਦੇ. ਉਹ ਤੇ ਆ ਵੈਕਸੀਨ 'ਚ ਵੀ ਹੋਈ ਜਾ ਰਹੇ ਨੇ, ਉਹ ਲੋਕ ਤੇ ਆ ਵੈਕਸੀਨ ਦੇ ਮਾਮਲੇ 'ਚ ਵੀ, ਉਹ ਤਾਂ ਕਹਿੰਦੇ ਜੀ ਵੈਕਸ, ਉਹ ਤਾਂ ਫਿਰ ਦਵਾਈਆਂ ਵੀ ਖਰੀਦ ਰਹੇ ਨੇ ਜਿਹੜੀਆਂ ਇੰਟਰਨੈਟ ਤੇ ਦਵਾਈਆਂ ਵਿਕ ਰਹੀਆਂ ਨੇ ਇਸ ਵੇਲੇ ਜੀ, ਵੈਕਸੀਨ ਇਹਦੀ ਵੈਕਸੀਨ ਆਉਣ ਤੋਂ ਪਹਿਲਾਂ ਦਵਾਈਆਂ ਵਿਕ ਰਹੀਆਂ ਨੇ, ਉਹ ਤੋਂ ਦਵਾਈਆਂ ਵੀ ਖਰੀਦੀ ਜਾ ਰਹੇ ਨੇ, ਉਹਨਾਂ ਦਾ ਤਾਂ ਕੋਈ ਹੱਲ ਨਹੀਂ ਹੈ. ਲੇਕਿਨ ਹੁਣ ਸਿੱਧੀ ਪ੍ਰੈਸ ਕਾਨਫਰੰਸ, ਦੇਖੋ ਬੜਾ ਮਜ਼ੇਦਾਰ ਗੱਲ ਹੋ ਗਈ ਹੈ, ਪ੍ਰੈਸ ਕਾਨਫਰੰਸ ਆਉਂਦੀ ਹੈ, ਸਿੱਧੀ ਲੋਕ ਸੁਣਦੇ ਨੇ. ਦੂਸਰੀ ਜਿਹੜੀ ਤੁਹਾਡੀ ਗੱਲ ਹੈਗੀ ਆ ਕਿ ਜੀ ਹਾਂਜੀ ਇਹ ਇਹਦੇ ਵਿੱਚ ਬਿਲਕੁਲ ਹੁਣੇ ਮੌਕਾ ਚਲਾ ਗਿਆ, ਉਹ 2 ਮਹੀਨੇ ਪੁਰਾਣੀ ਗੱਲ ਸੀਗੀ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ. ਹੁਣ ਤੇ ਉਹ ਸਹੀ ਗਲਤ ਦਾ ਵਿਚਾਰ ਦਾ ਸਮੇਂ ਨਹੀਂ ਹੈ. ਐਨੀ ਲੋਸ ਜਿਹੜਾ ਇਸ ਵੇਲੇ ਕੋਈ ਲੋਸ ਹੋ ਰਿਹਾ ਜਿਹੜੇ, ਉਹ ਬਹੁਤ ਵੱਡਾ ਲੋਸ ਹੈ. ਹੁਣ ਤੇ ਇਹਨੂੰ ਬਿਲਕੁਲ ਮੋਦੀ ਸਾਹਿਬ ਆਉਣ ਔਰ ਇਹਨੂੰ ਆ ਕੇ ਖਤਮ ਕਰ ਦੇਣ.
ਇੱਕ ਚੀਜ਼ ਜ਼ਰੂਰ ਹੋਰ ਬੜੀ ਇੰਪੋਰਟੈਂਟ ਹੈ ਕਿ ਯੈਸ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ, ਕਿਉਂਕਿ ਦੇਖੋ ਹੁਣ ਮੈਂ ਐਗਜ਼ਾਮਪਲ ਦੇ ਰਿਹਾ ਮੋਦੀ ਸਾਹਿਬ, ਔਰ ਤੁਹਾਡੀ ਗੱਲ, ਹਾਂ ਇੱਕ ਗੱਲ ਮੈਂ ਤੁਹਾਡੀ ਬਿਲਕੁਲ ਇਹ ਵੀ ਸਹਿਮਤ ਹਾਂ, ਇਹ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਜਾਣੇ ਨੇ, ਕਰਨਾ ਹੀ ਪੈਣਾ, ਹੋਰ ਕੋਈ ਹੱਲ ਹੈ ਹੀ ਨਹੀਂ, ਜਿੰਨੀ ਜਲਦੀ ਕਰ ਦੇਣਗੇ ਔਰ ਜਿਸ ਤਰੀਕੇ ਨਾਲ ਕਰਨਗੇ। ਜੇ ਮੈਂ ਕਿਉਂ ਮੋਦੀ ਸਾਹਿਬ ਕਰਾਂ, ਕਈ ਕਹਿੰਦੇ ਤੁਸੀਂ ਤਾਂ ਹਰ ਗੱਲ 'ਚ ਮੋਦੀ ਸਾਹਿਬ ਨੂੰ ਲੈ ਆਉਂਦੇ ਹੋ, ਦੇਖੋ ਜੇ ਤੋਮਰ ਸਾਹਿਬ ਜਾ ਕੇ ਖਤਮ ਕਰਨਗੇ ਉਹ ਇੱਕ ਫਿਰ ਵੀ ਐਰੋਗੈਂਸ ਦਾ ਨਤੀਜਾ ਨਿਕਲਦਾ ਹੈ ਮੀਟਿੰਗ ਦੇ ਵਿੱਚ ਨਾ, ਉਹ ਕਹਿਣ ਜੀ ਤੋਮਰ ਸਾਹਿਬ ਗਏ, ਤੋਮਰ ਸਾਹਿਬ ਨੇ ਕਹਿਤਾ ਚਲੋ ਜੀ ਅਸੀਂ ਚਾਰੋਂ ਵਾਪਸ ਲੈ ਲੈਂਦੇ ਹਾਂ, ਉਹ ਮਜ਼ਾ ਨਹੀਂ ਆਉਣਾ, ਫਾਇਦਾ ਨਹੀਂ ਲੈ ਹੋਣਾ ਇਹਨਾਂ ਤੋਂ, ਠੀਕ ਨੀ। ਜੇ ਇਹਨਾਂ ਨੇ ਵਾਕਈ ਕਰਨਾ ਇੱਕ ਐਰੋਗੈਂਸ ਬਿਲਕੁਲ ਛੱਡਣੀ ਹੈ, ਬੈਠ ਕੇ ਲੰਗਰ ਛਕਣਾ, ਇਸ ਲਈ ਮੈਂ ਕਹਿੰਦਾ ਉੱਥੇ ਬੈਠ ਕੇ ਲੰਗਰ ਛਕਣਾ ਉਹਨਾਂ ਦੇ ਕੋਲ ਜਾ ਕੇ। ਕਈ ਲੋਕ ਕਹਿੰਦੇ ਜੀ ਉਹ ਤਾਂ ਸਿਕਿਉਰਿਟੀ ਦਾ ਇਸ਼ੂ ਹੈ, ਤੁਸੀਂ ਐਵੇਂ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ, ਜੇ ਤੁਹਾਨੂੰ ਸਿਕਿਉਰਿਟੀ ਦਾ ਇਸ਼ੂ ਹੈ ਤੇ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਆਪਣੇ ਘਰ ਵੀ ਸੱਦ ਲੈਣ, ਉਹਨਾਂ ਨੂੰ ਸਾਰੇ ਕਿਸਾਨਾਂ ਨੂੰ ਆਪਣੇ ਗ੍ਰਹਿ ਵਿੱਚ ਸੱਦਣ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਉੱਥੇ ਬੈਠ ਕੇ ਇਕੱਠੇ ਥੱਲੇ ਲੰਗਰ ਛਕਣ, ਔਰ ਫਿਰ ਮੋਦੀ ਸਾਹਿਬ ਇਹਨਾਂ ਨੂੰ ਵਾਪਸ ਕਰਨ ਕਿ ਠੀਕ ਹੈ ਜੀ ਅਸੀਂ ਵਾਪਸ ਲੈ ਲੈ, ਇਹਦੇ 'ਚ ਕੋਈ ਇਸ਼ੂ ਨਹੀਂ, ਬੱਲੇ ਬੱਲੇ ਹੋ ਜਾਏਗੀ, ਇਹਦੇ 'ਚ ਬਹੁਤ ਵਧੀਆ ਹੋ ਜਾਏਗਾ ਆਉਣ ਵਾਲੇ ਸਮੇਂ ਵਾਸਤੇ। ਔਰ ਆਖਰੀ ਪੁਆਇੰਟ, ਹਾਂ ਪਰ ਇੱਕ ਪੁਆਇੰਟ ਮੈਂ ਜ਼ਰੂਰ ਕਹਾਂਗਾ ਕਿ ਦੇਖੋ ਜਿਹੜੀ ਅਸਲੀ ਸਲਿਊਸ਼ਨ ਹੈ, ਜਿੱਤ ਤੇ ਕਿਸਾਨ ਅੰਦੋਲਨ ਦੀ ਤਾਂ ਆਲਰੇਡੀ ਜਿੱਤ ਹੋ ਗਈ ਹੈ, ਜਿਸ ਸ਼ਾਂਤਮਈ ਢੰਗ ਨਾਲ ਉਹਨਾਂ ਨੇ ਅੰਦੋਲਨ ਕੀਤਾ ਉਹ ਤਾਂ ਆਲਰੇਡੀ ਜਿੱਤ ਹੋ ਗਈ ਉਹਨਾਂ ਦੀ, ਲੇਕਿਨ ਅਸਲ ਜਿੱਤ ਆ ਜਿਹੜੀ, ਅਸਲ ਜਿੱਤੋਂ ਤਾਂ ਹੋਏਗੀ ਜਿਹੜੀਆਂ ਖੁਦਕੁਸ਼ੀਆਂ ਰੁਕਣਗੀਆਂ ਜਿਹੜੀਆਂ ਕਿਸਾਨਾਂ ਨੂੰ। ਦੇਖੋ ਆਪਾਂ ਕਿੰਨੇ ਸਾਲ ਤੱਕ, ਫੋਰ ਕਰ ਲਓ ਕਹਿੰਦੇ ਜੀ ਅਸੀਂ ਚਾਰੋਂ ਕਾਨੂੰਨ ਰਿਪੀਲ ਕਰਤੇ, ਵੈਰੀ ਗੁੱਡ, ਬੜੀ ਵੱਡੀ ਜਿੱਤ ਹੋ ਗਈ, ਤੁਹਾਡੀ ਗੱਲ ਨਾਲ ਸਹਿਮਤ ਆ, ਹੋ ਜਾਣੀ ਹੈ ਤਿੰਨੇ ਕਾਨੂੰਨ ਰਿਪੀਲ ਹੋ ਗਏ, ਠੀਕ ਹੈ। ਅਗਲੀ ਕੀ ਹੈ, ਉਹ ਕਹਿੰਦੀ ਐਮ ਐਸ ਪੀ ਰਹਿ ਗਿਆ ਇੱਕ, ਅੱਛਾ ਜੀ ਅਸੀਂ ਐਮ ਐਸ ਪੀ ਵੀ ਤੁਹਾਨੂੰ ਇਹਨੂੰ ਲੀਗਲ ਕਰ ਦਿੱਤਾ, ਹੁਣ ਤੱਕ ਇਹ ਲੀਗਲ ਨਹੀਂ ਹੈ ਐਜ਼ ਵੀ ਸਪੀਕ, ਉਹ ਕਹਿੰਦੇ ਜੀ ਅਸੀਂ ਇਹਨੂੰ ਲੀਗਲ ਕਰ ਦਿੱਤਾ, ਠੀਕ ਹੈ। ਫਿਰ ਕੀ ਰਹਿ ਗਿਆ ਜੀ, ਸਾਰਾ ਕੁਛ ਮੁੱਕ ਗਿਆ, ਦੋ ਪਹਿਲੀਆਂ ਚੀਜ਼ਾਂ ਵਾਪਸ ਹੋ ਗਈਆਂ ਸੀ, ਕੀ ਇਹਦੇ ਨਾਲ ਸਾਡੇ ਕਿਸਾਨੀ ਦੇ ਮਸਲੇ ਹੱਲ ਹੋ ਜਾਣਗੇ ਅਗਲੇ 10 ਸਾਲਾਂ? ਅਸੀਂ ਇਸ ਤੋਂ ਅੱਗੇ ਵੀ ਕਰਨਾ, ਇੱਕ ਤੇ ਐਮ ਐਸ ਆਈ ਜਿਹੜਾ ਮੈਂ ਕਹਿ ਰਿਹਾ ਕਿ ਮਿਨੀਮਮ ਸਪੋਰਟ ਇਨਕਮ ਵੀ ਨਾਲ ਲਾਗੂ ਕਰਾਓ, ਠੀਕ ਹੈ, ਵੀ ਇਹ ਜਿਹੜੀ ਮਿਨੀਮਮ ਸਪੋਰਟ ਇਨਕਮ ਹੈ ਇਹ ਵੀ ਨਾਲ ਲਾਗੂ ਕਰਾਈ ਜਾਵੇ। ਇੱਕ ਅਗਲੀ ਚੀਜ਼ ਕਿ ਜਿਹੜੀ ਐਗਰੀਕਲਚਰ ਹੈ ਇਹ ਸਟੇਟ ਸਬਜੈਕਟ ਹੈ, ਤੇ ਉਹਦੇ ਲਈ ਇੱਕ ਰੂਲ ਬਣਾਤਾ ਜਾਵੇ ਕਿ ਸਰਕਾਰ ਜਿਹੜੀ ਫੈਡਰਲ ਸਰਕਾਰ ਹੈ, ਕਿਉਂਕਿ ਦੇਖੋ ਫੈਡਰਲ ਸਰਕਾਰ ਨੇ ਐਮ ਐਸ ਪੀ ਦੇਣੀ ਹੈ, ਅਸੀਂ ਫੈਡਰਲ ਸਰਕਾਰ ਨੂੰ ਬਾਹਰ ਨਹੀਂ ਕੱਢ ਸਕਦੇ ਇਹਦੇ ਵਿੱਚੋਂ ਐਗਰੀਕਲਚਰ ਤੋਂ, ਲੇਕਿਨ ਜਿਹੜਾ ਵੀ ਕੋਈ ਕਾਨੂੰਨ ਤੁਸੀਂ ਬਣਾਓਗੇ ਉਹ ਸਟੇਟ ਗੌਰਮੈਂਟ ਦੀ ਮਰਜ਼ੀ ਹੈ ਕਿ ਲਾਗੂ ਕਰੇ ਕਿ ਨਾ ਕਰੇ, ਠੀਕ ਹੈ। ਫਿਰ ਜਿਹੜੇ ਅਗਲੇ ਕੰਮ ਨੇ, ਪੰਜਾਬ ਦੇ ਵਿੱਚ ਆ ਕੇ ਚੀਫ ਮਿਨਿਸਟਰ ਸਾਹਿਬ ਨੇ ਰਿਕੁਐਸਟ ਕੀਤੀ ਜਾਵੇ ਵੀ ਕੈਪਟਨ ਸਾਹਿਬ ਤੁਸੀਂ ਬਹੁਤ ਵਧੀਆ ਸਾਡਾ ਸਾਥ ਦਿੱਤਾ, ਨਹੀਂ ਦਿੱਤਾ ਸੀ, ਹੁਣ ਤੁਹਾਨੂੰ ਇਸ ਬਹਿਸ 'ਚ ਨਹੀਂ ਪੈਣਾ, ਰਾਜੇਵਾਲ ਸਾਹਿਬ ਨੂੰ ਆਪਣਾ ਐਗਰੀਕਲਚਰ ਮਿਨਿਸਟਰ ਬਣਾਇਆ ਜਾਵੇ, ਜਾਂ ਕੋਈ ਜੇ ਨਹੀਂ ਤੁਸੀਂ ਰਾਜੇਵਾਲ ਸਾਹਿਬ ਤੁਹਾਨੂੰ ਮਨਜ਼ੂਰ ਹੈ ਤੇ ਇਹਨਾਂ ਨੂੰ ਟੀਮ ਸ਼ਾਮਿਲ ਕਰ ਲਓ, ਕੋਈ ਐਗਰੀਕਲਚਰ ਮਿਨਿਸਟਰ ਤੁਸੀਂ ਇਸ ਪੋਰਟਫੋਲੀਓ ਨੂੰ ਵਿਦ ਡਿਊ ਰਿਸਪੈਕਟ ਰਹਿਣ ਦਿਓ, ਤੋ ਤੁਹਾਡਾ ਸਾਨੂੰ ਛੱਤਰ ਛਾਇਆ ਚਾਹੀਦੀ ਹੈ, ਦੇਖੋ ਉਹਨਾਂ ਦੀ ਵੀ ਰਿਸਪੈਕਟ ਬਣੀ ਰਹੇ, ਤੁਹਾਡੀ ਸਾਨੂੰ ਛੱਤਰ ਛਾਇਆ ਚਾਹੀਦੀ ਹੈ, ਅਸੀਂ ਚਾਹੁੰਦੇ ਹਾਂ ਕਿ ਵੱਖਰਾ ਐਗਰੀਕਲਚਰ ਮਿਨਿਸਟਰ ਹੋਵੇ। ਆਮ ਆਦਮੀ ਪਾਰਟੀ ਨੇ ਬੜਾ ਵਧੀਆ ਕੰਮ ਕੀਤਾ ਸੀਗਾ ਕਿ ਉਹਨਾਂ ਨੇ ਐਗਰੀਕਲਚਰ ਮੈਨੀਫੈਸਟੋ ਅਲੱਗ ਜਾਰੀ ਕੀਤਾ ਸੀ ਨਾ ਆਮ ਆਦਮੀ ਪਾਰਟੀ ਨੇ। ਸਾਡੀ ਹੁਣ ਵੀ ਗੱਲ ਚੱਲ ਰਹੀ ਹੈ, ਅੱਜ ਤੁਹਾਨੂੰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦੇ ਰਿਹਾ, ਸਾਡੀ ਹੁਣ ਵੀ ਗੱਲ ਚੱਲ ਰਹੀ ਹੈ, ਅਸੀਂ ਕਈ ਜਿਹੜੀ ਪਾਰਟੀ ਸਾਡੇ ਕੋਲੋਂ ਸੁਝਾਅ ਮੰਗੇਗੀ, ਔਰ ਕਈ ਪਾਰਟੀ ਮੰਗ ਵੀ ਰਹੀਆਂ ਨੇ, ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਕਿ ਸਾਡੀ ਕਈ ਪਾਰਟੀ ਸਾਡੇ ਕੋਲੋਂ ਇਸ ਵੇਲੇ ਸੁਝਾਅ ਮੰਗ ਰਹੀਆਂ ਨੇ ਕਿ ਤੁਸੀਂ ਵੀ ਜੇ ਕੋਈ ਸੁਝਾਅ, ਹੁਣ ਮੰਨਦੀਆਂ ਨਹੀਂ ਮੰਨਦੀਆਂ ਉਹਨਾਂ ਦੀ ਮਰਜ਼ੀ ਹੈ, ਠੀਕ ਹੈ, ਉਹ ਮੰਨਦੀਆਂ ਨਹੀਂ ਮੰਨਦੀਆਂ ਉਹਨਾਂ ਦੀ ਮਰਜ਼ੀ ਹੈ, ਲੇਕਿਨ ਕਈ ਪਾਰਟੀਜ਼ ਇਸ ਵੇਲੇ ਸੁਝਾਅ ਮੰਗ ਰਹੀਆਂ ਨੇ ਕਿ ਪੰਜਾਬ, ਕਿਉਂਕਿ ਇਸ ਤੋਂ ਬਾਅਦ ਅਗਲਾ ਦੇਖੋ ਇਹ ਤੇ ਕੰਮ ਹੁਣ ਜਦੋਂ ਹੋਣਾ ਹੈ ਇਹ ਖਤਮ ਹੋ ਜਾਣਾ ਹੈ, ਲੇਕਿਨ ਅਸਲ ਦੇ ਵਿੱਚ ਜਿਹੜੀ ਅਸਲੀ ਲੜਾਈ ਹੈ ਉਹ 2000 ਜਿਹੜੀ ਆਪਣੀ 22 ਦੀਆਂ ਇਲੈਕਸ਼ਨਸ ਨੇ, ਔਰ ਉਸ ਤੋਂ ਬਾਅਦ ਪੰਜਾਬ ਦਾ ਸੁਧਾਰ ਕਿੱਦਾਂ ਕੀਤਾ ਜਾਵੇ, ਅਸਲੀ ਤਾਂ ਫਿਰ ਉੱਥੇ ਮੁੱਦਾ ਚੱਲਣਾ, ਸਾਨੂੰ ਉਹਦੇ ਤੇ ਲੜਾਈ ਲੜਨੀ ਪੈਣੀ ਹੈ। ਤੇ ਹੋ ਗਈ ਤੁਹਾਡੀ ਗੱਲ, ਮੈਂ ਸਹਿਮਤ ਹੋ ਗਿਆ, ਮੈਂ ਐਗਰੀ ਕਰ ਗਿਆ ਤੁਹਾਡੀ ਗੱਲ ਨਾਲ ਵੀ ਇਹ ਖਤਮ ਕਰਨੇ ਪੈਣੇ, ਸਰਕਾਰ ਮਨ ਪੂਰਾ 80-90% ਸਰਕਾਰ ਮਨ ਬਣਾ ਚੁੱਕੀ ਹੈ, ਜੋ ਮੈਨੂੰ ਲੱਗਦਾ 80-90% ਸਰਕਾਰ ਮਨ ਬਣਾ ਚੁੱਕੀ ਹੈ, ਉਹ ਸਿਰਫ ਪਰਖ ਰਹੇ ਨੇ ਹੋਰ ਥੋੜ੍ਹੀ ਦੇਰ, ਹੋਰ ਕੁਛ ਨਹੀਂ ਹੋਣਾ। ਗਾਹਾਂ ਪਾਰਲੀਮੈਂਟ ਸੈਸ਼ਨ ਹੈ, ਓਪੋਜੀਸ਼ਨ ਨੇ ਵੈਸੇ ਨਹੀਂ ਛੱਡਣਾ ਇਹਨਾਂ ਨੂੰ, ਓਪੋਜੀਸ਼ਨ ਨੇ ਵੈਸੇ ਪਿੱਛੇ ਬਹਿ ਜਾਣਾ, ਫਿਰ ਕਿਸਾਨ ਵੀ ਹੁਣ ਐਲਾਨ ਕਰ ਦਿੱਤਾ ਸੀ ਜਾ ਰਹੇ ਹਾਂ, ਸੋ ਉਹ ਤੇ ਸਰਕਾਰ ਮਨ ਬਣਾ ਚੁੱਕੀ ਹੈ, ਲੇਕਿਨ ਇਹਦੇ ਵਿੱਚ ਫਿਰ ਜਿਹੜੀ ਅਸਲੀ ਸਾਡਾ ਹੋਏਗਾ ਸਾਰਾ ਕੰਮ, ਇਹ ਸਾਰਾ ਕੁਛ ਜਦੋਂ ਹੋ ਜਾਏਗਾ, ਤਿੰਨੇ ਕਾਨੂੰਨ ਵਾਪਸ ਲੈ ਲਏ ਸਾਰਾ ਕੁਛ, ਵੀ ਪੰਜਾਬ ਨੂੰ ਕਿੱਦਾਂ ਬਾਹਰ ਕੱਢਣਾ, ਐਮ ਐਸ ਪੀ ਦੇ ਨਾਲ ਤੇ ਅਸੀਂ ਤਰ੍ਹਾਂ ਤੜ ਉੱਥੇ ਝੋਨਾ ਥੋੜ੍ਹੀ ਵੇਚ ਰਹੇ ਹਾਂ, ਪਾਣੀ ਵੇਚ ਰਹੇ ਹਾਂ, ਪੰਜਾਬ ਦਾ ਪਾਣੀ ਕੱਢ ਕੱਢ ਵੇਚ ਰਹੇ, ਹੋਰ ਕੀ ਕਰ ਰਹੇ ਹਾਂ, ਹੋਰ 5-10 ਸਾਲਾਂ ਨੂੰ, 5 ਸਾਲ ਕੋਈ 5 ਸਾਲ ਕਹਿ ਰਿਹਾ, ਕੋਈ 15 ਸਾਲ ਕਹਿ ਰਿਹਾ, ਚਲੋ ਐਵਰੇਜ 10 ਸਾਲ ਲਾ ਲਓ, 10 ਸਾਲਾਂ ਨੂੰ ਜ਼ਮੀਨ ਬੰਜਰ ਹੋ ਜਾਣੀ ਹੈ, ਜਿਹੜੀ ਜ਼ਮੀਨ ਹੀ ਸਾਡੀ ਬੰਜਰ ਹੋ ਗਈ, ਅਸੀਂ ਪਾਣੀ ਆਪਣਾ ਸਾਰਾ ਕੱਢ ਕੇ ਐਮ ਐਸ ਪੀ ਲੈ ਲਈ, ਐਮ ਐਸ ਪੀ ਲੈ ਲਈ, ਐਮ ਐਸ ਪੀ ਲੈ ਲਈ, ਫਰੀ ਦਾ ਪਾਣੀ ਲੈ ਲਿਆ, ਫਰੀ ਦੀ ਬਿਜਲੀ ਲੈ ਲਈ,
ਤੁਸੀਂ ਕਿਹੜੇ ਫੀਲਡ ਦਾ ਨਾਮ ਲਓ ਕਿ ਜੀ ਕਿ ਅਸੀਂ ਮੈਡੀਸਿਨ 'ਚ ਕਾਮਯਾਬ ਨਹੀਂ ਹਾਂ ਜਾਂ ਅਸੀਂ ਸਾਇੰਸ ਦੇ ਵਿੱਚ ਕਾਮਯਾਬ ਨਹੀਂ ਹਾਂ, ਟਰੱਕਿੰਗ ਇੰਡਸਟਰੀ ਦੇ ਵਿੱਚ ਅਸੀਂ ਬੱਲੇ ਬੱਲੇ ਨਹੀਂ ਕਰਾਈ ਆ, ਬਿਜ਼ਨਸ 'ਚ ਨਹੀਂ ਅਸੀਂ ਕਾਮਯਾਬ, ਰੀਅਲ ਸਟੇਟ ਤੋਂ ਲੈ ਕੇ ਹੋਟਲ ਤੋਂ ਲੈ ਕੇ ਇੰਸ਼ੋਰੈਂਸ ਤੋਂ ਲੈ ਕੇ ਹਰ ਸੈਕਟਰ 'ਚ ਕਾਮਯਾਬ ਹਾਂ। ਅਤੇ ਇਹ ਸਾਰੀ ਕੀ ਹੈ, ਇਹ ਸਰਵਿਸ ਇੰਡਸਟਰੀ ਹੈ, ਸਾਰੀ ਸਰਵਿਸ ਇੰਡਸਟਰੀ। ਇੱਥੇ 18 ਮਿਲੀਅਨ ਨੌਕਰੀਆਂ 'ਚੋਂ 16 ਮਿਲੀਅਨ ਨੌਕਰੀਆਂ ਸਰਵਿਸ ਇੰਡਸਟਰੀ ਦੀਆਂ, ਅਤੇ ਜੇ ਅਸੀਂ ਇੱਥੇ ਇੰਨੇ ਕਾਮਯਾਬ ਹਰ ਸਰਵਿਸ ਇੰਡਸਟਰੀ 'ਚ ਅਸੀਂ ਬੱਲੇ ਬੱਲੇ ਕਰਾਈ ਹੋਈ ਹੈ, ਅਸੀਂ ਇੰਡਸਟਰੀ 'ਚ ਬੱਲੇ ਬੱਲੇ ਕਰਾਈ ਹੈ ਪੰਜਾਬ ਦੇ ਵਿੱਚ, ਅਤੇ ਫਿਰ ਇਹਨਾਂ ਦੇ ਵਿੱਚ ਕਿੱਦਾਂ ਇਹਨੂੰ ਅੱਗੇ ਵਧਾਉਣਾ, ਕਿੱਦਾਂ ਰੁਜ਼ਗਾਰ ਕ੍ਰੀਏਟ ਕਰਨਾ ਹੈਗਾ, ਇਹਦੇ 'ਤੇ ਸਾਨੂੰ ਫੋਕਸ ਕਰਨਾ ਪਏਗਾ। ਸੋ ਇਹ ਜੇ ਤਾਂ ਅਸੀਂ ਇਹ ਕੰਮ ਕਰਨੇ ਹਾਂ ਫਿਰ ਤਾਂ ਅਸੀਂ ਸਹੀ ਹਾਂ। ਜੇ ਅਸੀਂ ਉਹ ਸ਼ੋਰ ਸ਼ਰਾਬਾ ਹੁੱਲੜਬਾਜੀ ਉਹ ਤਾਂ ਅਸੀਂ ਸਾਰੀ ਉਮਰ ਕਰਦੇ ਹੀ ਆਏ ਹਾਂ, ਉਹ ਤਾਂ ਅਸੀਂ ਪੰਜਾਬ 'ਚ ਪਹਿਲਾਂ ਵੀ ਕਰਦੇ ਆਏ ਹਾਂ, ਉਹਦਾ ਕੋਈ ਹੱਲ ਨਹੀਂ ਨਿਕਲੇਗਾ। ਹਾਂਜੀ, ਅਗਲੀ ਕਾਲ ਜੀ, ਸੁਖਦੇਵ ਗਿੱਲ ਜੀ। ਸੁਖਦੇਵ ਗਿੱਲ ਸਾਹਿਬ
ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਹਰਜੋਤ ਜੀ, ਆਪਾਂ ਬਹੁਤ ਗੱਲਾਂ ਕਰਦੇ ਹਾਂ। ਦੇਖੋ ਜਦੋਂ 1984 ਦਾ ਟਾਈਮ ਸੀਗਾ ਉਦੋਂ ਅਸੀਂ ਵੀ, ਮੈਂ ਵੀ ਲੁਧਿਆਣੇ ਜੀ ਐਨ ਜੀ ਦੇ ਵਿੱਚ ਪੜ੍ਹਦਾ ਸੀ, ਲੁਧਿਆਣੇ ਗਿੱਲਾਂ ਵਾਲੇ ਕਾਲਜ ਦੇ ਵਿੱਚ। ਇਹ ਬਹੁਤ ਵੱਡੀ ਪੋਜ਼ਿਟਿਵ ਡਿਵੈਲਪਮੈਂਟ ਜੀ, ਦੇਖੋ ਕਿਸਾਨਾਂ ਨੇ, ਆਪਾਂ ਵੱਲੋਂ ਵੀ ਉਹਦੇ ਨਾਲ ਬਿਲੋਂਗ ਕਰਦੇ ਕਿਸਾਨੀ ਨੂੰ, ਬਹੁਤ ਵੱਡੀ ਡਿਵੈਲਪਮੈਂਟ ਮੈਂ ਦੇਖ ਰਿਹਾ ਜੀ। ਜਿਹੜਾ ਹਰੇਕ ਟਰੈਕਟਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਤਿਰੰਗੇ ਝੰਡੇ ਨੂੰ ਨਹੀਂ ਲਾਈਕ ਕੀਤਾ ਜਾਂਦਾ ਸੀ, ਉਹ ਐਡੀ ਵੱਡੀ ਡਿਵੈਲਪਮੈਂਟ ਆ ਕਿ ਸਾਰਾ ਪੰਜਾਬ ਆ ਦੇ ਟਰੈਕਟਰਾਂ ਦੇ ਉੱਤੇ ਤਿਰੰਗਾ ਝੰਡਾ ਲੱਗਿਆ, ਤੇ ਜੇ ਹਿੰਦੂ ਸਿੱਖ ਈਸਾਈ ਸਾਰੇ ਜੀ ਇਕੱਠੇ ਹੋਏ ਨੇ, ਸਾਰੇ ਧਰਮਾਂ ਦੇ ਬੰਦੇ, ਸਿੱਖਾਂ ਨੇ ਸਾਰੀ ਇੰਡੀਆ ਦੇ ਵਿੱਚ ਜੀ ਬਹੁਤ ਵੱਡੀ ਐਜੀਟੇਸ਼ਨ ਖੜੀ ਕਰਤੀ, ਤੇ ਜਿਹੜਾ ਸਿੱਖਾਂ ਦੇ ਉੱਤੇ ਅੱਤਵਾਦ ਦਾ 84 ਤੋਂ ਬਾਅਦ ਸਾਰਾ ਲੱਗਿਆ ਜਾਂਦਾ ਸੀ, ਇਹ ਸਭ ਕੁਛ ਉਹਨਾਂ ਨੇ ਧੋ ਕੇ ਰੱਖਤਾ, ਜਿਹੜੇ ਚੈਨਲ ਇੰਨਾ ਵਿਰੋਧ ਪ੍ਰਚਾਰ ਕਰਦੇ ਸੀ। ਇਹ ਬਹੁਤ ਵੱਡੀ ਡਿਵੈਲਪਮੈਂਟ ਆਈ ਜਿਹੜੀ ਸਿੱਖਾਂ ਨੇ ਮੈਂ ਕੱਲਿਆਂ ਨੇ ਨੀ ਕਹੂੰਗਾ, ਚਲੋ ਪੰਜਾਬੀਆਂ ਨੇ, ਬਹੁਤ ਵੱਡੀ ਡਿਵੈਲਪਮੈਂਟ ਕਰਤੀ ਜੀ, ਜਿਹੜੀ ਇਹ ਸਾਰਾ ਧੱਬਾ ਧੋ ਕੇ ਰੱਖਦਾ, ਸਾਰੇ ਦੇਖੋ ਟਰੈਕਟਰਾਂ ਦੇ ਉੱਤੇ ਤਿਰੰਗੇ ਝੰਡੇ ਸ਼ਾਨ ਨਾਲ ਗੂੰਜ ਰਹੇ ਆ ਜੀ। ਥੈਂਕ ਯੂ ਵੈਰੀ ਮਚ।
ਬਹੁਤ ਸੁਖਦੇਵ ਗਿੱਲ ਜੀ, ਬਹੁਤ ਤੁਸੀਂ ਵਧੀਆ ਗੱਲ ਕਹੀ ਹੈ, ਬਸ ਮੈਂ ਇੱਕ ਗੱਲ ਇਹਦੇ ਵਿੱਚ ਹੋਰ ਅੱਗੇ ਵਧਾ ਦੇਵਾਂ ਤੁਹਾਡੀ ਕਹੀ ਗੱਲ ਨੂੰ, ਕਿ ਇਹ ਧੱਬਾ ਮੇਰੇ ਆਪਣੀ ਜ਼ਾਤੀ ਰਾਏ ਆ, ਮੇਰੀ ਜ਼ਾਤੀ ਰਾਏ ਆ, ਪਹਿਲਾਂ ਵੀ ਕਿਤੇ ਨਹੀਂ ਸੀ ਲੱਗਾ ਇਹ ਧੱਬਾ, ਇਹ ਤੇ ਕੁਛ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਧੱਬਾ ਬਿਨਾਂ ਮਤਲਬ ਦਾ ਲਾਇਆ ਹੋਇਆ ਸੀਗਾ। ਮੈਂ ਤੇ ਪਹਿਲਾਂ ਵੀ ਇਹੀ ਗੱਲ ਕਰਦਾ ਸੀਗਾ, ਉਹ ਜਦੋਂ ਕੈਪਟਨ ਸਾਹਿਬ ਨੂੰ ਲੈਟ ਕਰ ਲਿਆ, ਇੱਥੇ ਇੰਨੀ ਭੱਦੀ ਸ਼ਬਦਾਵਲੀ ਇੱਥੇ ਲੋਕ ਯੂਜ਼ ਕਰਦੇ ਸੀ ਪੰਜਾਬ ਦੇ ਲੋਕਾਂ ਵਾਸਤੇ, ਮਤਲਬ ਕਿ ਬਹੁਤ ਭੱਦੀ ਸ਼ਬਦਾਵਲੀ, ਪੰਜਾਬ ਦੇ ਲੋਕ ਤਾਂ ਐਂ ਨੇ, ਪੰਜਾਬ ਦੇ ਲੋਕ ਤਾਂ ਉਹ ਨੇ, ਗੰਦੀ ਗੱਲ ਕਰਨੀ ਉਹਨਾਂ ਲਈ, ਔਰ ਕਹਿਣਾ ਜੀ ਕੈਪਟਨ ਨੂੰ ਫਿਰ ਚੁਣ ਲਿਆ। ਮੈਂ ਕਿਹਾ ਦੇਖੋ ਮੇਰੀ ਗੱਲ ਸੁਣੋ, ਮੈਂ ਵੀ ਸੋਚ ਰਿਹਾ ਸੀ ਸ਼ਾਇਦ ਆਮ ਆਦਮੀ ਪਾਰਟੀ ਆਏਗੀ, ਤੁਸੀਂ ਵੀ ਸੋਚ ਰਹੇ ਸੀ, ਲੇਕਿਨ ਇਹ ਉੱਥੇ ਦੇ ਲੋਕ ਬੜੇ ਸਮਝਦਾਰ ਨੇ, ਇਸ ਵਾਰ ਨਹੀਂ ਚੁਣ ਗਏ, ਅਗਲੀ ਵਾਰ ਚੁਣਨਗੇ, ਓਪੋਜੀਸ਼ਨ ਤਾਂ ਬਣਾਈ ਦਿੱਤੀ ਹੈ ਸਰ, ਉਹ ਲੋਕ ਬੜੇ ਸਮਝਦਾਰ ਨੇ। ਇਹ ਧੱਬਾ ਪਹਿਲਾਂ ਵੀ ਨਹੀਂ ਕਿਤੇ ਲੱਗਾ ਸੀ, ਇਹ ਥੋੜੇ ਜਿਹੇ ਚੰਦ ਲੋਕ ਧੱਬਾ ਲਾ ਕੇ ਬੈਠੇ ਸੀਗੇ। ਮੈਂ ਤੇ ਇੱਥੇ ਵੀ ਸਟਰੋਂਗ ਓਬਜੈਕਸ਼ਨ ਕਰਦਾ, ਉਦਣ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਹੜੀ ਆ ਸਿੱਖ ਵਰਡ, ਅਸੀਂ ਜਿਹੜੀ ਆ ਸਿੱਖ ਵਰਡ ਯੂਜ਼ ਕਰਦੇ ਨੇ ਐਕਸਟ੍ਰੀਮਿਜ਼ਮ ਦੇ ਨਾਲ, ਜਾਂ ਸੁੰਨੀ, ਸ਼ੀਆ, ਹਿੰਦੂ, ਕ੍ਰਿਸ਼ਚਨ, ਅਸੀਂ ਇੱਥੇ ਵੀ ਸਟਰੋਂਗ ਓਬਜੈਕਸ਼ਨ ਕਰਦੇ ਹਾਂ। ਇਹ ਉਸੇ ਧੱਬੇ ਦੀ ਹੀ ਇੱਕ ਸੀਰੀਜ਼ ਹੈ, ਠੀਕ ਨਹੀਂ, ਜਿਹੜੇ ਲੋਕ ਕੋਈ ਉੱਥੇ ਪੰਜਾਬ ਦਾ, ਸਰ ਮੈਂ ਪੰਜਾਬ, ਤੁਸੀਂ ਪੰਜਾਬ ਤੋਂ ਆਏ ਹਾਂ ਸੁਖਦੇਵ ਗਿੱਲ ਸਾਹਿਬ, ਤੁਹਾਡੇ ਨਾਂ ਤੋਂ ਪਤਾ ਲੱਗ ਰਿਹਾ ਤੁਹਾਡੀ ਬੋਲਣੀ ਸ਼ੈਲੀ, ਆਪਾਂ ਸਾਰੇ ਪੰਜਾਬ ਤੋਂ ਆਏ ਹਾਂ। ਤੁਸੀਂ ਟਰੈਕਟਰਾਂ ਤੇ ਤਿਰੰਗਾ ਲਾਉਣ ਦੀ ਗੱਲ ਕੀਤੀ ਹੈ, ਸਾਡੇ ਸਰ ਤਿਰੰਗਾ ਕਿਉਂ ਨਾ ਲਾਉਣ, ਕਿਹੜੇ ਘਰ ਦੇ ਵਿੱਚ ਫੌਜੀ ਨਹੀਂ ਹੈ, ਮੈਨੂੰ ਇਹ ਦੱਸੋ, ਕਿਹੜੇ, ਮੈਨੂੰ ਇੱਕ ਬੰਦਾ ਕਾਲ ਕਰਕੇ ਦੱਸੇ ਵੀ ਮੇਰੇ ਕੋਈ ਰਿਸ਼ਤੇਦਾਰ ਫੌਜੀ ਨਹੀਂ ਹੈ, ਮੈਨੂੰ ਹੁਣੇ ਇੱਕ ਬੰਦਾ ਕੋਈ ਵੀ ਪੰਜਾਬੀ ਕਾਲ ਕਰਕੇ ਦੱਸੇ ਵੀ ਮੇਰਾ ਕੋਈ ਵੀ ਰਿਸ਼ਤੇਦਾਰ ਨਾ ਫੌਜ 'ਚ ਹੈਗਾ ਅਤੇ ਨਾ ਪਹਿਲਾਂ ਸੀਗਾ ਨਾ ਅੱਜ ਹੈ, ਕੋਈ ਬੰਦਾ ਇੱਕ ਕੋਈ ਵੀ ਪੰਜਾਬੀ ਮੈਨੂੰ ਕਾਲ ਕਰਕੇ ਦੱਸੇ। ਅਤੇ ਜਦੋਂ ਸਾਡੀ ਰਿਸ਼ਤੇਦਾਰੀ ਉੱਥੇ ਜਾ ਕੇ ਸਰਹੱਦ ਦੇ ਉੱਤੇ ਆਪਣੀ ਜਾਨ ਤੱਕ ਦੇਣ ਲਈ ਤਿਆਰ ਆ ਤਿਰੰਗੇ ਪਿੱਛੇ, ਅਤੇ ਟਰੈਕਟਰਾਂ 'ਤੇ ਤਿਰੰਗਾ ਲਾਉਣਾ, ਇਹ ਤਾਂ ਪਹਿਲਾਂ ਤੋਂ ਹੀ ਪਤਾ ਹੀ ਸੀ, ਇਹ ਕੋਈ ਨਵੀਂ, ਮੇਰੇ ਲਈ ਤਾਂ ਕੋਈ ਨਵੀਂ ਚੀਜ਼ ਨਹੀਂ ਹੈ। ਇਹ ਤਾਂ ਬਾਕੀ ਇਹ ਤਾਂ ਗੱਲ ਕਹਿ ਦੇਣਾ ਜੀ ਐਕਸਟ੍ਰੀਮਿਸਟ ਨੇ, ਖਾਲਿਸਤਾਨੀ ਹੈ ਜੀ ਸਾਡੇ ਦੇਸ਼, ਇਹ ਤਾਂ 2-4 ਬੰਦਿਆਂ ਦਾ ਕੰਮ ਸੀਗਾ, ਅਸੀਂ ਉਹ 2-4 ਬੰਦਿਆਂ ਨੂੰ ਬਹੁਤ ਹਾਈਲਾਈਟ ਕਰ ਦਿੰਦੇ ਹਾਂ, ਬਹੁਤ ਜ਼ਿਆਦਾ ਅਨਸੈਸਰੀ ਆਪਣੇ ਉੱਤੇ ਟੈਗ ਲਾਉਂਦੇ ਹਾਂ। ਕਿਹੜੀ ਟੀਮ ਆ ਜਿੱਥੇ ਮੋਹਰੀ ਨਹੀਂ, ਕਿਆ ਯੁਵਰਾਜ ਸਿੰਘ ਤੋਂ ਬਿਨਾਂ ਇੰਡੀਆ ਵਰਲਡ ਕੱਪ ਜਿੱਤ ਸਕਦਾ ਸੀ, ਇੱਕ ਵਰਲਡ ਕੱਪ ਹੀ ਦੱਸ ਦਿਓ, ਪਲੇਅਰ ਆਫ ਦਾ ਸੀਰੀਜ਼ ਬਣਿਆ 2011 ਦਾ, ਕਿਆ ਹਰਭਜਨ ਸਿੰਘ ਤੋਂ ਬਿਨਾਂ 2007 ਜਾਂ 2011 ਦਾ ਵਰਲਡ ਕੱਪ ਇੰਡੀਆ ਜਿੱਤ ਸਕਦਾ ਸੀ, ਕਿਆ ਹਾਕੀ ਦੇ ਵਿੱਚ ਜੋ ਕੁਛ ਇੰਡੀਆ ਕਮਾਲ ਕਰ ਰਿਹਾ ਹੁਣ, ਕਿਆ ਇਹ ਪੰਜਾਬੀਆਂ ਤੋਂ ਬਿਨਾਂ ਹੋ ਸਕਦਾ ਜੀ? ਸਾਡੇ ਜਿੱਥੇ ਮੈਂ ਰਹਿੰਦਾ, ਮੇਰੇ ਤੋਂ 5 ਮਿੰਟ ਦਾ ਰਸਤਾ ਮਿੱਠਾਪੁਰ ਦਾ, ਮਿੱਠਾਪੁਰ ਦਾ ਕਪਤਾਨ ਹੈ ਇਸ ਵੇਲੇ ਮਨਪ੍ਰੀਤ, ਜਿਹਦਾ ਵਿਆਹ ਹੋਇਆ ਹੁਣੇ, ਠੀਕ ਹੈ, ਨਾਲ ਬਿਲਕੁਲ ਉੱਥੇ ਮਿੱਠਾਪੁਰ ਆ ਸਾਡੇ ਲਾਗੇ, ਸੰਸਾਰਪੁਰ, ਕੁੱਕੜ ਪਿੰਡ, ਉਹ ਸਾਰੇ ਖੁਸਰੋਪੁਰ, ਤੇ ਰਾਜ ਹੈ, ਅਸੀਂ ਤਾਂ ਰਾਜ ਕਰਦੇ ਉੱਥੇ। ਆਹ ਗੱਲ ਜੇ ਕੋਈ ਐਵੇਂ ਕੋਈ ਗੱਲਾਂ ਕਰੀਏ, ਗੱਲ ਵੱਖਰੀ ਹੈ, ਅਸੀਂ ਰਾਜ ਹੈ ਉੱਥੇ, ਅਸੀਂ ਰਾਜ ਕਰਦੇ ਹਾਂ, 10 ਸਾਲ ਸਾਡਾ ਸਿੱਖ ਪ੍ਰਧਾਨ ਮੰਤਰੀ ਰਿਹਾ, ਤਾਂ ਉੱਥੇ ਰਾਜ ਕਰਦੇ ਹਾਂ। ਇਹ ਤਾਂ ਧੱਬਾ ਲੱਕੜ, ਧੱਬਾ ਐਵੇਂ 2-4 ਬੰਦੇ ਉਹਨਾਂ ਦੀ ਪਰਵਾਹ ਨਾ ਕਰਿਆ ਕਰੋ, ਠੀਕ ਹੈ ਨਹੀਂ, 2-4 ਬੰਦੇ ਉਹਨਾਂ ਦੀ ਕੋਈ ਪਰਵਾਹ ਬਿਲਕੁਲ ਕਰਨ ਦੀ ਲੋੜ ਨਹੀਂ ਹੈ। ਸਾਡਾ ਦਿਖਾਤਾ ਬਲਬੀਰ, ਮੈਂ ਬਲਬੀਰ ਸਿੰਘ ਰਾਜੇਵਾਲ ਹੋਣਾ ਦੀ ਰਹਿੰਦੀ ਦੁਨੀਆਂ ਤੱਕ, ਰਹਿੰਦੀ ਦੁਨੀਆਂ ਤੱਕ ਜਦੋਂ ਤੱਕ ਅਸੀਂ ਇਹ ਮੀਡੀਆ ਚਲਾ ਰਹੇ ਹਾਂ, ਜਿੰਨੀ ਸਾਡੇ ਕੋਲੋਂ ਬਣਦੀ ਸਪੋਰਟ ਆ, ਇਸ ਬੰਦੇ ਦੀ ਮੈਂ ਸਪੋਰਟ ਬਹੁਤ ਕਰਨੀ ਹੈ, ਬਹੁਤ ਜ਼ਿਆਦਾ। ਇਹ ਸ਼ਖਸ ਨੇ ਦਿਖਾ ਦਿੱਤਾ ਇੱਕ ਵਾਰ ਫਿਰ, ਜਿਹੜੇ ਜਿਹੜੇ ਉਹ 2% ਲੋਕ, 1% ਲੋਕ ਵੀ ਕੋਈ ਤੁਸੀਂ ਚਲੋ ਧੱਬੇ ਦੀ ਗੱਲ ਕਰ ਰਹੇ ਹੋ ਜਾਂ ਗਲਤ ਗੱਲ ਕਰਦੇ ਸੀ, ਜੋ ਇਸ ਸ਼ਖਸ ਨੇ ਕੀਤਾ ਹੈ, ਸਲਿਊਟ ਹੈ, ਸਲਿਊਟ ਹੈ ਰਾਜੇਵਾਲ ਸਾਹਿਬ ਨੂੰ। ਤਾਂ ਅਸੀਂ ਕੱਲ੍ਹ ਨੂੰ ਇਹ ਰਹਿਣ ਨਾ ਰਹਿਣ ਇਸ ਦੁਨੀਆਂ 'ਚ ਇਹਨਾਂ ਦੇ ਪਰਿਵਾਰ ਨੂੰ ਕਿਸੇ ਚੀਜ਼ ਦੀ ਕਮੀ ਨਾ ਆਉਣ ਦਿਆਂਗੇ। ਇਹਦੇ ਵਿੱਚ ਜੋ ਸਾਡੇ ਕੋਲੋਂ ਬਣਦਾ ਅਸੀਂ ਕਰਾਂਗੇ। ਇਸ ਬੰਦੇ ਨੂੰ ਆਲਦੋ ਆਈ ਵਾਂਟ ਹਿਮ ਟੂ ਬਿਕਮ ਦਾ ਐਗਰੀਕਲਚਰ ਮਿਨਿਸਟਰ ਆਫ ਪੰਜਾਬ, ਇੰਡੀਪੈਂਡੈਂਟ ਚਾਰਜ ਦੇਣ, ਕੈਪਟਨ ਸਾਹਿਬ ਹੋਏ ਜਾਂ ਕੱਲ੍ਹ ਨੂੰ ਕੋਈ ਹੋਏ, ਔਰ ਅਸੀਂ ਹਰ ਪੋਲੀਟੀਕਲ ਪਾਰਟੀ ਨੂੰ ਗੱਲ ਕਰਾਂਗੇ। ਮੇਰੀ ਸਮਝ ਨਹੀਂ ਆ ਰਿਹਾ ਵੀ ਵਾਈ ਦੇ ਆਰ ਨੋਟ ਰੋਪਿੰਗ ਹਿਮ ਇਨ ਰਾਈਟ ਨਾਓ। ਉਹ ਮਨਾ ਕਰ ਦੇਣਾ ਇੱਕ ਵੱਖਰੀ ਚੀਜ਼ ਹੈ, ਉਹ ਮਨਾ ਕਰ ਦੇਣਾ ਇੱਕ ਵੱਖਰੀ ਚੀਜ਼ ਹੈ, ਪਰ ਪੋਲੀਟੀਕਲ ਪਾਰਟੀ ਕੋਲੋਂ ਅਨਾਊਂਸਮੈਂਟ ਹੋ ਜਾਣੀ ਚਾਹੀਦੀ ਹੈ ਵੀ ਅਸੀਂ ਇਹਨਾਂ ਨੂੰ ਆਪਣੀ ਐਗਰੀਕਲਚਰ ਮਿਨਿਸਟਰ, ਜਿੱਦਾਂ ਚੀਫ ਮਿਨਿਸਟਰ ਦਾ ਕੈਂਡੀਡੇਟ ਡਿਕਲੇਅਰ ਹੁੰਦਾ। ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਮੈਨੀਫੈਸਟੋ ਅਲੱਗ ਕੀਤਾ ਸੀਗਾ, ਕਮਰ ਸੰਧੂ ਸਾਹਿਬ ਨਾਲ ਗੱਲ ਕੀਤੀ ਜਾਵੇ ਵੀ ਦੁਬਾਰਾ ਤੋਂ, ਜਾਂ ਕੇਜਰੀਵਾਲ ਸਾਹਿਬ ਨਾਲ ਅਸੀਂ ਗੱਲ ਆਲਰੇਡੀ ਕਰ ਰਹੇ ਹਾਂ ਵੀ ਇਹਨਾਂ ਨੂੰ ਰੋਪਿਨ ਕੀਤਾ ਜਾਵੇ। ਕਾਂਗਰਸ, ਜੇ ਕਾਂਗਰਸ ਰੋਪਿਨ ਕਰਕੇ ਦੇਖੋ, ਜੇ ਕਾਂਗਰਸ, ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦਿੰਦਾ, ਜੇ ਕਾਂਗਰਸ ਨੇ ਅਗਲੀ ਇਲੈਕਸ਼ਨ ਜਿੱਤਣੀ ਹੈ, ਮੈਂ ਸਭ ਲਈ ਸਟ੍ਰੈਟਜੀ ਦੱਸ ਰਿਹਾ ਜਿਹਨੇ ਵੀ ਜਿੱਤਣੀ ਹੈ, ਇਹਨਾਂ ਦੇ ਵਿੱਚੋਂ ਰਾਜੇਵਾਲ ਸਾਹਿਬ ਜਾਂ ਬੂਟਾ ਸਿੰਘ ਜਾਂ ਇੱਕ ਦੋ ਲੀਡਰਸ ਆਪਣੇ ਨਾਲ ਜ਼ਰੂਰ ਸ਼ਾਮਿਲ ਕਰ ਲੈਣ। ਉਹ ਮਨਾ ਕਰਨਗੇ, ਉਹ ਨਹੀਂ ਆਉਣਗੇ, ਪਰ ਤੁਸੀਂ ਕੋਸ਼ਿਸ਼ ਕਰੋ ਵੀ ਦੇਖੋ ਭਲਾਈ ਤਾਂ ਇੱਥੇ, ਜੇ ਪਾਵਰ ਨਹੀਂ ਹੈ ਤਾਂ ਬਾਹਰ ਲੜਾਈਆਂ ਤਾਂ ਜਿੰਨੀ ਮਰਜ਼ੀ ਲੜੀ ਜਾਓ, ਪਾਵਰ ਦੇ, ਪਾਵਰ ਤਾਂ ਉਹਨਾਂ ਨੂੰ ਲੈਣੀ ਪਏਗੀ ਨਾ, ਪਾਵਰ ਤਾਂ ਦੇਣੀ ਪਏਗੀ ਉਹਨਾਂ ਨੂੰ, ਪਾਵਰ ਦੇ ਦਿਓ ਉਹਨਾਂ ਨੂੰ, ਦੈਟ ਇਜ਼ ਦਾ ਓਨਲੀ ਸੋਲੂਸ਼ਨ ਜੇ ਅਸੀਂ ਕਰਨਾ ਚਾਹੁੰਦੇ ਹਾਂ। ਹਾਂਜੀ, ਅਗਲੀ ਕਾਲ ਜੀ। ਹਾਂਜੀ, ਸੁਰਿੰਦਰ ਜੀ ਮੋਂਟਰੀਅਲ ਤੋਂ, ਸੁਰਿੰਦਰ ਜੀ ਮੋਂਟਰੀਅਲ ਤੋਂ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਜੋਤਵੀਰ ਜੀ।
ਸਤਿ ਸ਼੍ਰੀ ਅਕਾਲ ਜੀ। ਵੈਸੇ ਬੜੀ ਇੰਟਰਸਟਿੰਗ ਚੀਜ਼ ਹੈ, ਸਾਰੇ ਜਿਹੜੇ ਕਾਲਰਸ ਨੇ ਉਹਨਾਂ ਦੇ ਨਾਮ ਇਸ ਤੋਂ ਨੇ, ਸੁਰਿੰਦਰ ਜੀ ਮੋਂਟਰੀਅਲ ਤੋਂ, ਫਿਰ ਸੁਖਵੰਤ ਜੀ ਸਾਡੇ ਇੱਥੋਂ, ਫਿਰ ਸੁਖਵਿੰਦਰ ਜੀ, ਔਰ ਇਸ ਤੋਂ ਪਹਿਲਾਂ ਸੁਖਦੇਵ ਗਿੱਲ ਜੀ। ਲਗਾਤਾਰ 5 ਕਾਲਰਸ ਦੇ ਨਾਮ ਇਸ ਤੋਂ ਹੀ ਨੇ। ਇਸ ਬੜਾ ਪਾਪੂਲਰ ਹੈ ਸਾਡੇ ਪੰਜਾਬੀਆਂ 'ਚ ਵੈਸੇ। ਸੋਰੀ, ਮੈਂ ਇੰਟਰ ਵੈਸੇ ਇੱਕ ਹਾਂਜੀ ਹਾਂਜੀ ਅਨਿਲ ਜੀ ਆਪਕੋ ਵੀ ਲੈ ਰਹੇ ਹਾਂ, ਅਨਿਲ ਜੀ ਆਪਕੋ ਵੀ ਲੈ ਰਹੇ ਹਾਂ। ਕਿਸੀ ਕੀ ਕਾਲ ਵੇਸਟ, ਮਤਲਬ ਵੋ ਜ਼ਾਇਆ ਨਹੀਂ ਹੋਗੀ ਸਰ, ਸਭੀ ਕੀ ਕਾਲਸ ਔਨ ਦੀ ਏਅਰ ਕਰੇਂਗੇ। ਹਾਂਜੀ ਬਿਲਕੁਲ, ਅਨਿਲ ਸਾਹਿਬ ਆਪਕੋ ਦੇ ਰਹੇ, ਮੈਂ ਤਾਂ ਇਹ ਐਸ ਕੀ ਗਿਣਤੀ ਪੜ ਰਹਾ ਥਾ ਵੀ, ਸਿਰਫ ਐਸ ਵਾਲੋਂ ਕੀ। ਹਾਂਜੀ ਸੁਰਿੰਦਰ ਜੀ, ਸੋਰੀ ਇੰਟਰਪਟ ਕੀਤਾ।
ਹਾਂਜੀ ਸੁਖਵੀਰ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਜਿਵੇਂ ਅੱਗੇ ਸਾਡੇ ਪੰਜਾਬ ਵਿੱਚ 2-3 ਐਕਸਪੀਰੀਅੰਸ ਫੇਲ ਹੋ ਗਏ, ਜਿੱਦਾਂ ਮਨਪ੍ਰੀਤ ਬਾਦਲ ਜੀ, ਜਾਂ ਪਹਿਲਾਂ ਲੋਕ ਭਲਾਈ ਪਾਰਟੀ ਆਈ ਸੀ ਤੇ ਚਲੋ ਆਮ ਆਦਮੀ ਪਾਰਟੀ ਵੀ ਪੂਰੇ ਪੈਰ ਨਹੀਂ ਲਾ ਸਕੀ। ਮੈਂ ਤਾਂ ਕਹਿੰਦਾ ਜੀ ਇਹਨਾਂ ਦੀ ਗੌਰਮੈਂਟ ਹੀ ਇਹਨਾਂ ਦੀ ਹੋਣੀ ਚਾਹੀਦੀ ਆ, ਜਾਂ ਫਿਰ ਜੇ ਇਹਨਾਂ ਨੇ ਕਿਸੇ ਪਾਰਟੀ ਚ ਵੀ ਜਾਣਾ ਤੇ ਉਹਨਾਂ ਨੂੰ ਐਗਰੀਕਲਚਰ ਮਿਨਿਸਟਰ ਨਹੀਂ, ਉਹਨਾਂ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਣਾ ਚਾਹੀਦਾ। ਜਿੱਦਾਂ ਹੁਣ ਅੱਜ ਕੱਲ ਸਿੱਧੂ ਦਾ ਵੀ ਕੋਈ ਇੰਨਾ ਚਰਚਾ ਨਹੀਂ ਚੱਲ ਰਿਹਾ, ਹੁਣ ਹੋਰ ਵੀ ਕਈ ਬੰਦੇ ਆਪਣੇ ਹੈਗੇ ਆ, ਖਹਿਰਾ ਸਾਹਿਬ ਸਿੱਧੂ ਹੈਗੇ ਆ, ਪਰ ਉਹ ਕਿਸੇ ਮੰਚ ਤੇ ਇਕੱਠੇ ਨਹੀਂ ਹੋ ਰਹੇ ਤੇ ਹੁਣ ਇਹਨਾਂ ਦੇ ਪਿੱਛੇ ਸਾਰੀ ਦੁਨੀਆਂ, ਪੂਰਾ ਇੰਡੀਆ ਹੈਗਾ। ਤੇ ਮੈਂ ਤਾਂ ਕਹੂੰਗਾ ਇਹਨਾਂ ਨੂੰ ਜਾਂ ਤਾਂ ਕਿਸੇ ਦਾ ਪਾਰਟੀ ਦਾ, ਜੇ ਪਹਿਲੀਆਂ ਹੀ ਪਾਰਟੀਆਂ 'ਚ ਜਾਣਾ ਰਵਾਇਤੀਆਂ 'ਚ ਤਾਂ ਚੀਫ ਮਿਨਿਸਟਰ ਹੋਣਾ ਚਾਹੀਦਾ, ਅਦਰਵਾਈਜ਼ ਇਹ ਆਪਣੀ ਪਾਰਟੀ ਰਲਾ ਕੇ ਲੜਨ ਜੀ। ਅੱਛਾ, ਇੱਕ ਤਾਂ ਪੁਆਇੰਟ ਇਹ ਹੋ ਗਿਆ ਜੀ, ਤੇ ਦੂਜਾ ਇਹ ਹੋ ਗਿਆ ਆਪਣੀ ਜੁਦਵੀਰ ਜੀ, ਮੈਂ ਇਹ ਜਾਣਨਾ ਚਾਹੁੰਦਾ ਹਾਂ, ਲੈ ਵੀ ਤੁਸੀਂ ਮੇਰੇ 2 ਕੀ ਪੁਆਇੰਟ ਨੋਟ ਕਰ ਲਿਓ, ਇਕੱਠੇ ਬਾਅਦ 'ਚ ਜਵਾਬ ਦੇ ਦਿਓ। ਦੂਜਾ ਮੈਂ ਇਹ ਜਾਣਨਾ ਚਾਹੁੰਦਾ, ਜਿਹੜਾ ਹੁਣ ਬਿੱਟੂ ਦਾ ਤੁਸੀਂ ਕਹਿ ਰਹੇ ਹਾਂ, ਲੈ ਵੀ ਬਿੱਟੂ ਨੂੰ ਉੱਥੇ ਕਿਸੇ ਸੱਦਿਆ ਸੀ, ਇਹਦਾ ਵੀ ਜੀ ਬਿਹਾਇੰਡ ਦੀ ਸਟੋਰੀ ਦੱਸ ਕੇ ਜਾਓ, ਕਿੰਨੇ ਸੱਦਿਆ ਸੀ ਤੇ ਕਿਉਂ ਉੱਥੇ ਗਏ। ਹੁਣ ਬਹੁਤੇ ਆਪਣੇ ਕਾਲਰ ਕਹਿੰਦੇ ਆ ਜੀ ਉਹਨਾਂ ਨੂੰ ਜਾਣਾ ਨਹੀਂ ਸੀ ਚਾਹੀਦਾ, ਤੁਸੀਂ ਕਹਿ ਕੇ ਗਏ ਉਹਨਾਂ ਨੂੰ ਸੱਦਿਆ ਸੀ, ਤੇ ਜੇ ਸੱਦਿਆ ਸੀ ਤੇ ਉਹ ਦੂਜੇ ਬੰਦੇ ਕਹਿੰਦੇ ਉਹਨਾਂ ਨੂੰ ਇਹਨਾਂ ਨੇ ਪ੍ਰਵੋਕ ਕੀਤਾ, ਤੁਸੀਂ ਖਾਲਿਸਤਾਨੀ ਸੀ, ਤੇ ਮੈਨੂੰ ਨੀ ਲੱਗਦਾ ਉਹਨਾਂ ਨੂੰ ਪ੍ਰਵੋਕ ਹੋਣਾ ਚਾਹੀਦਾ ਸੀ। ਤੇ ਨੰਬਰ 2 ਤੇ ਜੇ ਹੁਣ ਇਹ ਇੰਸੀਡੈਂਟ ਹੋ ਗਿਆ ਤੇ ਕੱਲ੍ਹ ਦੀ ਸਾਡੀ ਕੀ ਗਰੰਟੀ ਆ, ਲੈ ਵੀ ਕੱਲ੍ਹ 26 ਜਨਵਰੀ ਵੀ ਸੁੱਖੀ ਸਾਂਦੀ ਲੰਘ ਜਾਊਗੀ, ਤੇ ਇਹ ਗੱਲਾਂ ਜੀ। ਬਾਕੀ ਜੀ ਮੈਨੂੰ ਇੱਕ ਰੂਮਰ ਆਈ ਆ, ਉਹ ਸਭ ਤੋਂ ਐਂਡ ਤੇ ਆ, ਇੱਕ ਤਾਂ ਤੁਸੀਂ ਇਹ ਦੱਸਿਓ ਜਿੱਦਾਂ ਆਪਾਂ ਜਸਟਿਨ ਟਰੂਡੋ ਨੂੰ ਵੀ ਕਹਿੰਦੇ ਸੀ ਮਿਨੀਮਮ ਉਹ ਜਿਹੜੀ ਆ ਸਪੋਰਟ ਬੇਸਿਸ ਇਨਕਮ ਉਹ ਕਰੋ, ਉਹ ਉਹਨਾਂ ਨੇ ਕਰਕੇ ਜੀ $2,000। ਜੇ ਮੈਨੂੰ ਨੀ ਲੱਗਦਾ ਜੇ ਇੱਥੇ ਨੀ ਹੋਊਗੀ ਤੇ ਸਾਡੇ ਇੰਡੀਆ 'ਚ ਤਾਂ ਬੜੀ ਮਾੜੀ ਗੱਲ ਆ। ਬਾਕੀ ਇੱਕ ਹੋਰ ਮੈਨੂੰ ਖਬਰ, ਸਭ ਤੋਂ ਮੋਸਟ ਇੰਪੋਰਟੈਂਟ ਫੋਰ ਯੂ ਓਨਲੀ, ਮੈਨੂੰ ਪਤਾ ਲੱਗਾ ਹੁਣ ਆ ਜਿਹੜੀਆਂ ਗਰਮੀਆਂ 'ਚ ਨਾ ਜਿੱਦਾਂ ਇਲੈਕਸ਼ਨਾਂ ਹੋ ਜਾਣੀਆਂ, ਤੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਉਮੀਦਵਾਰ ਸਾਡੇ ਯੁੱਧਵੀਰ ਜੀ ਜਸਵਾਲ ਆ, ਇਹਦਾ ਮਾੜਾ ਜਿਹਾ ਦੱਸਿਓ, ਲੈ ਵੀ ਸਾਰੀਆਂ ਪਾਰਟੀਆਂ ਲਓ, ਇਹ ਨਹੀਂ ਲਿਬਰਲ ਕੰਜ਼ਰਵੇਟਿਵ, ਕਿਉਂਕਿ ਤੁਸੀਂ ਕਿਸੇ ਪਾਰਟੀ ਦਾ ਉਹ ਨਹੀਂ ਲਵਾਉਣਾ ਲੈਵਲ, ਹੈ ਨਾ, ਤੁਸੀਂ ਕਿਸੇ 'ਚ ਜਾਣਾ ਨਹੀਂ ਚਾਹੁੰਦੇ, ਇਹ ਦੱਸਿਓ ਇਹ ਸੱਚੀ ਗੱਲ ਹੈ ਜਾਂ ਐਵੇਂ ਝੂਠੀ ਹੈ, ਲੋਕਾਂ ਨੇ ਫਵਾਹ ਉਡਾਈ ਹੈ ਜੀ।
ਹਾਂਜੀ ਬਿਲਕੁਲ ਜੀ, ਵਾਰੀ ਵਾਰੀ ਮੈਂ ਸਾਰੇ ਪੁਆਇੰਟਸ ਡਿਸਕਸ ਕਰ ਲੈਣਾ। ਪਹਿਲੀ ਚੀਜ਼ ਜਿਹੜੀ ਤੁਸੀਂ ਕਹੀ ਹੈਗੀ ਆ ਕਿ ਉੱਥੇ ਉਹਨਾਂ ਨੂੰ ਸੱਦਿਆ ਕਿਹਨੇ ਸੀਗਾ,
ਉਹਨਾਂ ਦੇ ਦੱਸਣ ਮੁਤਾਬਿਕ, ਮੈਂ ਉਹਨਾਂ ਦੇ ਬਿਆਨ ਹੀ ਤੁਹਾਨੂੰ ਦੁਹਰਾ ਰਿਹਾ ਹੈਗਾ, ਉਹਨਾਂ ਦੇ ਦੱਸਣ ਮੁਤਾਬਿਕ ਜਿਹੜਾ ਆਪਣੇ ਚਾਹੇ ਮਿਸਟਰ ਵਜ਼ੀਰਾ ਸਾਹਿਬ ਨੇ, ਚਾਹੇ ਬਿੱਟੂ ਸਾਹਿਬ ਨੇ, ਅਤੇ ਚਾਹੇ ਉਹ ਔਜਲਾ ਸਾਹਿਬ ਨੇ ਮੈਂਬਰ ਪਾਰਲੀਮੈਂਟ ਆਪਣੇ ਅੰਮ੍ਰਿਤਸਰ ਤੋਂ, ਉਹਨਾਂ ਦੇ ਦੱਸਣ ਮੁਤਾਬਿਕ ਉਹ ਕਹਿੰਦੇ ਆ ਕਿ ਜੀ ਅਸੀਂ ਉੱਥੇ ਗਏ ਸੀਗੇ ਮੇਧਾ ਪਾਟੇਕਰ ਅਤੇ ਪ੍ਰਸ਼ਾਂਤ ਭੂਸ਼ਣ ਹੋਣਾ ਦੇ ਸੱਦੇ ਦੇ ਉੱਤੇ, ਜਿਹੜਾ ਜਨ ਸੰਸਦ ਪ੍ਰੋਗਰਾਮ ਸੀਗਾ ਉਹਦੇ 'ਤੇ ਅਸੀਂ ਗਏ ਸੀ, ਉਹਦੇ 'ਤੇ ਅਸੀਂ ਹਾਜ਼ਰੀ ਲਵਾਉਣ ਗਏ ਸੀ ਉਹਨਾਂ ਦੇ ਦੱਸਣ ਮੁਤਾਬਿਕ, ਔਰ ਉੱਥੇ ਫਿਰ ਇਹ ਲੋਕਾਂ ਨੇ ਸਾਨੂੰ ਜਿਹੜੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ, ਇਹ ਉਹਨਾਂ ਦਾ ਕਹਿਣਾ ਕਿ ਜਿਹੜੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਉਹਨਾਂ ਨੇ ਸਾਨੂੰ ਹਮਲਾ ਕੀਤਾ। ਜਿਹੜੇ ਬੰਦੇ ਉੱਥੇ ਕੁਛ ਮੌਜੂਦ ਸੀਗੇ ਜਦੋਂ ਪ੍ਰੋਟੈਸਟ ਕੀਤਾ, ਜਦੋਂ ਉਹਨਾਂ ਨੂੰ ਉੱਥੋਂ ਬਾਹਰ ਧਕੇਲਿਆ ਗਿਆ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਪਿਆਰ ਦੇ ਨਾਲ ਹੀ ਕਹਿ ਰਹੇ ਸੀ ਵੀ ਤੁਸੀਂ ਚਲੇ ਜਾਓ, ਅਸੀਂ ਤੁਹਾਡੀ ਸਪੋਰਟ ਨਹੀਂ ਚਾਹੁੰਦੇ ਇੱਥੇ, ਤੁਸੀਂ ਇੱਥੋਂ ਚਲੇ ਜਾਓ। ਇਹਨਾਂ ਨੇ ਫਿਰ ਸਾਨੂੰ ਗੁੱਸੇ 'ਚ ਆ ਕੇ ਇਹਨਾਂ ਨੇ ਸਾਨੂੰ ਖਾਲਿਸਤਾਨੀ ਕਿਹਾ, ਅਤੇ ਉਹ ਕਹਿੰਦੇ ਅਸੀਂ ਤੁਹਾਨੂੰ ਫਿਰ ਸਾਨੂੰ ਥੋੜ੍ਹਾ ਪ੍ਰਵੋਕ ਹੋ ਗਏ ਹੋ, ਉਹਨਾਂ ਨੇ ਇਹਨਾਂ ਨੂੰ ਉੱਥੋਂ ਧਕੇਲ ਦਿੱਤਾ। ਇਹ ਜਿਹੜੀ ਉੱਥੇ ਦੀ ਗੱਲ ਆ। ਦੂਸਰੀ, ਇੱਥੇ $2,000 ਪਰਮਾਨੈਂਟ ਹੋਣ ਦੀ ਸਰ ਐਸੀ ਕੋਈ ਖਬਰ ਫਿਲਹਾਲ ਤੇ ਨਹੀਂ ਆਈ ਹੈ ਕਿ ਇੱਥੇ ਕੋਈ $2,000 ਪਰਮਾਨੈਂਟ ਹੋਣ ਲੱਗੇ ਨੇ, ਨਹੀਂ ਐਸੀ ਕੋਈ ਵੀ ਖਬਰ ਜਿਹੜੀ ਹਜੇ ਤੱਕ ਨਹੀਂ ਆਈ। ਆਖਰੀ ਤੁਹਾਡਾ ਜਿਹੜਾ ਪੁਆਇੰਟ ਸੀਗਾ ਜਿਹੜਾ ਤੁਸੀਂ ਪਹਿਲਾਂ ਬੋਲਿਆ ਸੀ ਕਿ ਇਹਨਾਂ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਣਾ ਚਾਹੀਦਾ ਜਾਂ ਆਪਣੀ ਪਾਰਟੀ ਬਣਾ ਕੇ ਲੜਨਾ ਚਾਹੀਦਾ। ਦੇਖੋ, ਕਿਸਾਨ ਨੇ ਆਈ ਡੋਂਟ ਥਿੰਕ ਸੋ ਕਿ ਆਪਣੀ ਪਾਰਟੀ ਬਣਾਉਣਗੇ ਸਾਰੇ ਜਣੇ, ਔਰ ਜੇ ਬਣਾ ਵੀ ਲੈਣ ਤੇ ਯੈਸ ਇਹਦੇ 'ਚ ਵੀ ਕੋਈ ਹਰਜ ਵੀ ਕੋਈ ਨਹੀਂ ਹੈ। ਖੈਰ ਦੇਖਦੇ ਹਾਂ ਜੀ ਕੀ ਹੁੰਦਾ ਜੀ ਉਹ ਬਣਾਉਣਗੇ ਕਿ ਨਹੀਂ ਬਣਾਉਣਗੇ, ਪਰ ਜੇ ਆਪਣੀ ਪਾਰਟੀ ਨਹੀਂ ਵੀ ਬਣਾਉਂਦੇ ਤਾਂ ਘੱਟ ਤੋਂ ਘੱਟ ਐਗਰੀਕਲਚਰ, ਕਿਉਂਕਿ ਇਹਨਾਂ ਦਾ ਡਿਪਾਰਟਮੈਂਟ ਹੈ, ਠੀਕ ਹੈ, ਸੋ ਉਹਦੇ ਵਿੱਚ ਤੇ ਮੈਂ ਮਾਹਿਰ ਇਹਨਾਂ ਨੂੰ, ਔਰ ਜਿਹੜੀ ਮੈਂ ਗੱਲ ਦਾ ਕਾਇਲ ਹਾਂ ਵੀ ਇਹਨਾਂ ਦੀ ਜਿਹੜੀ ਐਕਸਪਰਟੀਜ਼ ਹੈਗੀ ਆ ਉਹ ਇਹ ਆ ਵੀ ਬੜੇ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਕੁਝ ਮੈਨੇਜ ਕਰ ਸਕਦੇ। ਦੇਖੋ ਕਿੱਡੀ ਵੱਡੀ ਮੈਨੇਜ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਹਾਂਜੀ ਸੁੱਖੀ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਸੁਖਵੰਤ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਵਕਤ ਦੇਣ ਦਾ ਸ਼ੁਕਰੀਆ। ਸੁਖਵੰਤ ਸਿੰਘ ਗੱਲ ਕਰ ਰਿਹਾ।
ਪਲੀਜ਼
ਬੇਨਤੀ ਆ ਜੀ, ਉਹ ਕਿਸਾਨਾਂ ਦੇ ਨਜ਼ਰੀਏ ਨਾਲ ਇਹ ਉਹਨਾਂ ਨੂੰ ਫਾਂਸੀ ਦਿੱਤੀ ਗਈ ਹੈ। ਜੇ ਕਿਸੇ ਸ਼ਖਸ ਨੂੰ ਫਾਂਸੀ ਦੇ ਦੀ, ਉਹਨੂੰ ਕਹਿੰਦੇ ਜੀ ਤੈਨੂੰ ਅਜੇ ਸਾਡੇ ਕੋਲ ਬੰਦੇ ਬਿਜ਼ੀ ਆ, ਤੁਹਾਨੂੰ 2 ਸਾਲ ਬਾਅਦ ਫਾਂਸੀ ਦੇ ਦੇਵਾਂਗੇ। ਆਖਿਰਕਾਰ ਫਾਂਸੀ ਹੋਣੀ ਆ, ਬੰਦੇ ਨੇ ਫਾਂਸੀ ਲੱਗਣਾ ਹੈ। ਇਹ ਨਜ਼ਰੀਆ ਜ਼ਿਮੀਦਾਰਾਂ ਦਾ, ਕਿਸਾਨਾਂ ਦਾ। ਜੇ ਤੁਸੀਂ ਟੈਕਨੀਕਲ ਵਰਡਿੰਗ ਸਾਰੀ ਉਹਨਾਂ ਦੀ ਜਿਹੜੇ ਬਿੱਲ ਨਾਲ ਪਾਸ ਕੀਤੇ ਉਹ ਵੇਖੋ ਤੇ ਉਹ ਤੋਂ ਪਤਾ ਲੱਗਦਾ ਹੈ। ਬਾਕੀ ਤੁਹਾਨੂੰ ਬੜਾ ਯਾਦ ਹੋਣਾ ਵੀ ਪੰਜਾਬ 'ਚ 2 ਮੁੰਡਿਆਂ ਨੇ ਕੋਈ ਮੈਗਜ਼ੀਨ ਪੜਿਆ ਸੀ ਜੀ, ਇਹ ਖਾਲਿਸਤਾਨੀ ਹੋ ਗਿਆ ਫਲਾਂ ਢਮਕਾਣ ਦੇ, ਉਹਨਾਂ ਨੂੰ ਫੌਰਨ ਕੇਸ ਲਾ ਕੇ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ ਸੀ। ਜੇ ਨਾਂ ਦੇ ਪ੍ਰਿੰਟ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਗਈ, ਨਾਂ ਰਸਾਲਾ ਵੇਚਣ ਮੈਗਜ਼ੀਨ ਵੇਚਣ ਵਾਲਿਆਂ ਨੂੰ ਸਜ਼ਾ ਦਿੱਤੀ ਗਈ। ਉਹ ਜਿਸ ਤਰ੍ਹਾਂ ਨਜ਼ਰ ਆਉਂਦਾ ਸੀ ਜੱਜ ਸਾਹਿਬ ਉਹਨਾਂ ਦੇ ਕੋਲ ਬਹਿ ਕੇ ਰਸਾਲਾ ਸੁਣ ਰਹੇ ਸੀਗੇ ਜਾਂ ਪੁਲਿਸ ਵਾਲੇ ਸੁਣ ਰਹੇ ਸੀ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਤੇ ਇੱਥੇ ਮੋਦੀ ਸਾਹਿਬ ਨੇ ਹਿੰਦੁਸਤਾਨ ਦੇ ਕਾਨਸਟੀਟਿਊਸ਼ਨ ਨਾਲ ਛੇੜਛਾੜ ਕੀਤੀ ਹੈ। ਸੂਬੇ ਦਾ ਹੱਕ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਖਿਲਾਫ ਵਰਜੀ ਕਰਕੇ ਉਹਨਾਂ ਆਪਣਾ ਕਾਨੂੰਨ ਧੱਕੇ ਨਾਲ ਪਾਸ ਕਰਵਾ ਲਿਆ ਹੈ। ਤੇ ਤੁਸੀਂ ਇਹਦੇ ਬਾਰੇ ਨਜ਼ਰ ਮਾਰੋ ਵੀ ਜੇ ਦੋ ਰਸਾਲਾ ਪੜ੍ਹਨ ਵਾਲੇ ਨੂੰ ਫਾਂਸੀ ਉਮਰ ਕੈਦ ਹੋ ਸਕਦੀ, ਤੇ ਇਹਨਾਂ ਨੂੰ ਕਦੋਂ ਅਸਤੀਫਾ ਦੇਣਗੇ, ਇਹਨਾਂ ਦਾ ਕੇਸ ਚੱਲੇਗਾ ਤੇ ਇਹਨਾਂ ਨੂੰ ਸਜ਼ਾ ਮਿਲੇਗੀ, ਉਹਦੇ ਬਾਰੇ ਤੁਸੀਂ ਚਾਨਣਾ ਪਾਓ। ਮਿਹਰਬਾਨੀ ਵਗ ਦਿੰਦਾ, ਸ਼ੁਕਰੀਆ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਔਰ ਸਾਡਾ 770 ਤੇ ਵਕਤ ਇੱਥੇ ਸਮਾਪਤ ਹੈ। ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 647-2782-8182। ਹੈਵ ਅ ਵੰਡਰਫੁਲ ਡੇ। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 6475604442
647-5644442 ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit nabbatiashyundai.com. Now 3 locations to serve you. This is Superfan Nab Bhatia. You are listening to 770 AM. For Hyundai, call Shah Ahmed, 416-817-2720.
Hotstar tuhade karan vich liya reha hai Punjab. 24/7 Punjabi Entertainment Saga Hits Channel te. Jo cheti aa reha hai Hotstar te. Super hit Punjabi filma de premiere vekho har hafte. Dhamakedar chartbusters te nacho. Mano mashhoor hastiyan de interview, comedy club ate bahut kuch. To ab sirf dekho nahi, vekho. Subscribe karo Hotstar sirf 49.99 vich te sara saal pao Punjabi entertainment ate bahut kuch.
Divorce ya custody